And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹਾਊ ਆਰ ਯੂ ਵਾਸੂ ਜੀ?
ਵੈਰੀ ਵੈਲ ਜੀ, ਤੁਸੀਂ ਸੁਣਾਓ?
ਬਸ ਮੈਂ ਵਧੀਆ। ਮੈਂ ਸੋਚਦਾ ਸੀ ਵੀ ਦੇਖੋ ਵਾਸੂ ਜੀ ਆ ਗਏ ਨੇ ਅਤੇ ਕੋਈ ਪੁੱਛਿਆ ਨਾ ਵਾਸੂ ਜੀ ਅੱਜ ਆ ਰਹੇ ਨੇ, ਦੇਖੋ ਇਜ਼ ਹੀ ਆਈ ਡੋਂਟ ਨੋ ਵਾਈ ਹੀ ਇਜ਼ ਕਮਿੰਗ ਟੂ ਸੀ ਮੀ।
ਨਿਊਜ਼ ਟੇਕ ਵੇ ਲਈ ਆਇਆ ਜੀ ਮੈਂ।
I don't know, he's coming to see me. I'm not sure what he wants to see me about, but I guess he wants to make a deal. Everybody does. They all want to make a deal because we have something that they all want.
Itthe gal khatam nahi si hoyi. Ek do baar unhone bolya, they all want something that we because we have something that they want. ਉਹਨਾਂ ਨੂੰ ਫਿਰ ਗੱਲ ਸਮਝ ਨਹੀਂ ਆਈ ਵੀ ਸਾਡੇ ਕੋਲ ਹੈ ਕੀ
ਹੈ ਕੀ।
ਉਹਨਾਂ ਸੋਚ ਉਹਨਾਂ ਇੱਥੇ ਕੁਝ ਕਹਿਣਾ ਚਾਹ ਰਹੇ ਸੀ ਡੋਨਲਡ ਟਰੰਪ
ਜੀ।
ਸੋ ਵਿਜੇ ਜੀ ਜਿਹੜੀ ਆ
ਸਾਰੀ ਗੱਲ
ਕਰ ਰਹੇ ਨੇ, ਡੋਨਲਡ ਟਰੰਪ ਨੇ ਕੱਲ੍ਹ ਕਿਹਾ ਮਾਰਕ ਕਾਰਨੀ ਨਾਲ ਮੀਟਿੰਗ ਦੇ ਬਾਰੇ,
ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਹਾਂ ਰਿਪੋਰਟਰਸ ਨੂੰ
ਕਿ ਵੀ ਕੱਲ ਮਾਰਕ ਕਾਰਨੀ ਤੁਹਾਨੂੰ ਮਿਲਣ ਆ ਰਹੇ ਨੇ ਤੇ ਤੁਹਾਡੀ ਕੀ ਐਂਟੀਸਪੇਸ਼ਨ ਹੈ ਇਸ ਮੀਟਿੰਗ ਤੋਂ, ਤੇ ਉਦੋਂ ਉਹਨਾਂ ਨੇ ਕਿਹਾ ਕਹਿੰਦੇ ਆਈ ਡੋਂਟ ਨੋ, ਮੈਨੂੰ ਪਤਾ ਹੀ ਨਹੀਂ, ਕਹਿੰਦੇ ਵੀ ਮੈਨੂੰ ਕਿਉਂ ਮਿਲਣ ਆ ਰਿਹਾ ਵੀ ਕੀ ਗੱਲ ਕਰਨੀ, ਕਹਿੰਦੇ ਪਰ ਮੈਨੂੰ ਲੱਗਦਾ ਉਹ ਡੀਲ ਕਰਨਾ ਚਾਹ ਰਹੇ ਹੋਣਗੇ। ਸਾਰੇ ਹੀ ਕਹਿੰਦੇ ਅੱਜ ਕੱਲ੍ਹ ਸਾਡੇ ਨਾਲ ਡੀਲ ਕਰਨਾ ਚਾਹੁੰਦੇ ਨੇ ਕਿਉਂਕਿ ਸਾਡੇ ਕੋਲ ਕੁਝ ਅਜਿਹਾ ਹੈ ਜਿਹੜਾ ਸਾਰੇ ਚਾਹੁੰਦੇ ਨੇ। ਉਹਨਾਂ ਨੇ ਇੱਕ ਦੋ ਵਾਰ ਆ ਲਾਸਟ ਵਾਲਾ ਸੈਂਟੈਂਸ ਬੋਲਿਆ ਤੇ ਉਹਨਾਂ ਨੂੰ ਉਹ ਚਾਹੁੰਦੇ ਸੀ ਵੀ ਇੱਥੇ ਮੈਂ ਕੋਈ ਮਿਸਾਲ ਦੇ ਦਵਾਂ, ਕੋਈ ਐਗਜ਼ਾਮਪਲ ਦੇ ਦਵਾਂ ਕਿ ਸਾਡੇ ਕੋਲ ਅਜਿਹਾ ਕੀ ਹੈ। ਉਹਨਾਂ ਨੂੰ ਗੱਲ ਮੈਨੂੰ ਇਦਾਂ ਲੱਗਿਆ, ਦਿਸ ਵਾਸ ਮਾਈ ਰੀਡਿੰਗ, ਕਿ ਉਹਨਾਂ ਨੂੰ ਉਹ ਗੱਲ ਔੜੀ ਨਹੀਂ, ਉਹਨਾਂ ਜ਼ਿਹਨ ਦੇ ਵਿੱਚ ਕੋਈ ਆਇਆ ਨਹੀਂ ਉਹਨਾਂ ਦੇ ਥਾਟ, ਇਹਨਾਂ ਨੇ ਮੂਵਡ ਆਨ ਪਿਵਟ ਕਰਕੇ ਫਿਰ ਕੋਈ ਹੋਰ ਹੀ ਪਾਸੇ ਲੈ ਗਏ ਗੱਲ ਨੂੰ। ਉਹਨਾਂ ਨੂੰ ਰਿਪੋਰਟਰ ਨੇ ਬਾਅਦ ਵਿੱਚ ਇੱਕ ਹੋਰ ਸਵਾਲ ਪੁੱਛਿਆ ਇਸੇ ਕਨਵਰਸੇਸ਼ਨ ਦੌਰਾਨ, ਕਹਿੰਦੇ ਵੀ ਤੁਸੀਂ 51ਵੀਂ ਸਟੇਟ ਬਣਾਉਣ ਦੀ ਗੱਲ ਕਰਦੇ ਰਹਿੰਦੇ ਹੋ ਕੈਨੇਡਾ ਨੂੰ, ਵੀ ਤੁਸੀਂ ਇਸ ਕਰਕੇ ਚਾਹੁੰਦੇ ਹੋ ਵੀ ਫਿਰ ਅਮਰੀਕਾ ਕੈਨੇਡਾ ਜਿਹੜਾ ਸਾਂਝਾ ਮੁਲਕ ਬਣੇਗਾ ਉਹ ਸਭ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਹੋਏਗਾ ਰਕਬੇ ਦੇ ਲਿਹਾਜ਼ ਤੋਂ। ਕਹਿੰਦੇ ਯਾਰ ਇਹ ਤਾਂ ਕਦੇ ਮੈਂ ਸੋਚਿਆ ਹੀ ਨਹੀਂ। ਓਹ ਹੀ ਸੈਡ ਇਟ, ਕਹਿੰਦੇ ਕੀ ਕਿਹਾ, ਕਹਿੰਦੇ ਆਈ ਨੈਵਰ ਈਵਨ ਥੋਟ ਆਫ ਇਟ ਦੈਟ ਵੇ, ਈਵਨ ਦੋ ਆਈ ਐਮ ਅ ਰੀਅਲ ਐਸਟੇਟ ਡਿਵੈਲਪਰ। ਕਹਿੰਦੇ ਆਈ ਨੈਵਰ ਈਵਨ ਹਰਡ ਦੈਟ ਕੁਐਸਚਨ। ਅਮਰੀਕਾ ਦਾ ਰਾਸ਼ਟਰਪਤੀ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਮੁਲਕ ਨੂੰ ਰਕਬੇ ਦੇ ਲਿਹਾਜ਼ ਤੇ ਆਪਣੇ ਸਭ ਤੋਂ ਕਰੀਬੀ ਦੋਸਤ ਮੁਲਕ ਨੂੰ ਆਪਣੀ 51ਵੀਂ ਸਟੇਟ ਬਣਾਉਣ ਦੀ ਗੱਲ ਕਰ ਰਿਹਾ, ਤੇ ਉਹ ਜਿਵੇਂ ਉਹਨਾਂ ਨੇ ਆਪ ਹੀ ਕਿਹਾ ਵੀ ਆਈ ਐਮ ਅ ਰੀਅਲ ਐਸਟੇਟ ਡਿਵੈਲਪਰ, ਉਹਨਾਂ ਦੇ ਜ਼ਿਹਨ ਦੇ ਵਿੱਚ ਕਦੇ ਗੱਲ ਹੀ ਨਹੀਂ ਆਈ ਹੋਏਗੀ ਕਿ ਜੇ US ਤੇ ਕੈਨੇਡਾ ਇਕੱਠੇ ਹੋ ਜਾਂਦੇ ਨੇ ਆਫ ਕੋਰਸ ਇਟਸ ਗੋਇੰਗ ਟੂ ਬੀ ਦ ਲਾਰਜੈਸਟ ਕੰਟਰੀ ਇਨ ਦ ਵਰਲਡ,
ਐਂਡ ਸਪੈਸ਼ਲੀ ਵੈਨ ਹੀ ਸੇਜ਼ ਕਿ ਜੀ ਜਿਹੜਾ ਲੈਂਡ ਮਾਸ ਹੈਗਾ, ਯੂ ਲੁੱਕ ਐਟ ਦ ਨਾਰਥ ਅਮਰੀਕਨ ਟੈਰੀਟਰੀ ਔਨ ਦ ਮੈਪ, ਉਹ ਤਾਂ ਜੀ ਆਰਟੀਫਿਸ਼ਲ ਲਾਈਨ ਹੈ ਜਿਹੜੀ 49th, ਹੀ ਨੈਵਰ ਸੈਡ 49th ਪੈਰਲਲ, ਕਿ 49th ਪੈਰਲਲ ਜਿਹੜੀ ਉਹ ਕਹਿੰਦੇ ਕਿਸੇ ਨੇ ਫੂਟਾ ਰੱਖ ਕੇ ਵਾ ਲਾਈਨ ਵਾਹਤੀ, ਤੇ
ਇਹਨਾਂ ਨੂੰ ਕੋਈ ਦੱਸੇ ਵੀ ਉਹ ਲੈਟੀਟਿਊਡ ਹੈ,
ਲੈਟੀਟਿਊਡ ਹੈ ਤਾਂ ਫੂਟਾ ਰੱਖ ਕੇ ਸਿੱਧੀ ਲਾਈਨ ਹੁੰਦੀ ਆ,
ਨਾਲੇ ਉਹ ਕਿਸੇ ਨੇ ਫੂਟਾ ਰੱਖ ਕੇ ਨਹੀਂ ਤਾਂ ਬਣਾਈ ਹੈ, ਮਤਲਬ ਉਹ ਲੈਟੀਟਿਊਡ ਤੇ ਲੌਂਗੀਟਿਊਡ ਜਿਹੜੇ ਨੇ ਮਤਲਬ ਉਹ ਹੈਗੇ ਨੇ, ਉਹ ਕਾਫੀ ਪਹਿਲਾਂ ਦੇ ਨੇ,
ਉਹ 49th ਪੈਰਲਲ ਨੂੰ ਇੱਕ ਲਾਈਨ ਆਫ ਡਿਵੀਜ਼ਨ ਮੰਨ ਲਿਆ ਗਿਆ ਸੀ, ਉਹਦੇ ਕਰਕੇ ਤਾਂ ਪੁਆਇੰਟ ਰੋਬਰਟਸ ਉਧਰਲੇ ਪਾਸੇ ਰਹਿ ਗਿਆ, ਨਹੀਂ ਤਾਂ ਜੇ ਸੋਚ ਸਮਝ ਕੇ ਇੱਦਾਂ ਦੀ ਡਿਵੀਜ਼ਨ ਕੀਤੀ ਹੋਵੇ, ਐਜ਼ ਇਨ ਜੇ ਬਿਲਕੁਲ ਤੁਸੀਂ ਨਿਸ਼ਾਨਦੇਹੀ ਕਰਕੇ ਕੀਤੀ ਹੋਵੇ ਤਾਂ ਫਿਰ ਪੁਆਇੰਟ ਰੋਬਰਟਸ ਦਾ ਅਮਰੀਕਾ ਵਾਲੇ ਪਾਸੇ ਰਹਿਣ ਦੀ ਕੋਈ ਤੁੱਕ ਨਹੀਂ ਸੀ ਬਣਦੀ। ਬਟ ਐਨੀਵੇ, ਸੋ ਅੱਜ ਤਾਂ ਦੇਖਦੇ ਹਾਂ ਵਾਸੂ ਜੀ ਮੀਟਿੰਗ ਕਿਹੋ ਜਿਹੀ ਰਹਿੰਦੀ ਹੈ, ਕਿਉਂਕਿ ਡੋਨਲਡ ਟਰੰਪ ਦਾ ਕੱਲ੍ਹ ਇਹ ਕਹਿਣਾ ਪਤਾ ਨਹੀਂ ਕਿਉਂ ਆ ਰਹੇ ਨੇ ਭਾਈ। 28 ਮਾਰਚ ਨੂੰ ਜਦੋਂ ਤੁਹਾਡੀ ਦੋਹਾਂ ਦੀ ਟੈਲੀਫੋਨ 'ਤੇ ਗੱਲ ਹੋਈ ਸੀ, ਦਿਸ ਇਜ਼ ਡਿਊਰਿੰਗ ਦੀ ਇਲੈਕਸ਼ਨ ਕੈਂਪੇਨ, ਜਿਸ ਤੋਂ ਬਾਅਦ ਟਰੰਪ ਨੇ ਮਾਰਕ ਕਾਰਨੀ ਦੀ ਕਹਿ ਲਓ ਸਿਫਤ ਕਰਦਿਆਂ ਇੱਕ ਸੋਸ਼ਲ ਮੀਡੀਆ ਪੋਸਟ ਵੀ ਪਾਈ ਸੀ, ਉਹਦੇ ਟਰੰਪ ਨੇ ਆਪ ਲਿਖਿਆ ਸੀ ਕਿ ਅਸੀਂ ਦੋਹਾਂ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਆ ਕਿ ਕੈਨੇਡਾ ਦੇ ਵਿੱਚ ਇਲੈਕਸ਼ਨ ਮੁਕੰਮਲ ਹੋਣ ਤੋਂ ਬਾਅਦ ਵੀ ਜਿਹੜੀ ਵੀ ਸਰਕਾਰ ਹੋਏਗੀ ਉਦੋਂ ਅਸੀਂ ਗੱਲ ਕਰਾਂਗੇ।
ਪਿਛਲੇ ਮੰਗਲਵਾਰ ਜਦੋਂ ਫੋਨ 'ਤੇ ਗੱਲਬਾਤ ਹੋਈ ਹੈ,
ਹਾਂ ਉਦੋਂ ਵੀ,
ਸੋ ਉਸ ਤੋਂ ਬਾਅਦ ਬੁੱਧਵਾਰ ਰਿਪੋਰਟਰਸ ਨਾਲ ਗੱਲ ਕਰਦੇ ਹੋਏ ਇਹਨਾਂ ਨੇ ਆਪ ਤਾਂ ਕਿਹਾ ਸੀ ਵੀ ਮਾਰਕ ਕਾਰਨੀ ਨੇ ਮੈਨੂੰ ਫੋਨ ਕੀਤਾ ਕੱਲ੍ਹ ਅਤੇ ਉਹ ਮੇਰੇ ਨਾਲ ਡੀਲ ਕਰਨਾ ਚਾਹੁੰਦੇ ਨੇ ਅਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਔਰ ਲੈਸ, 1 ਵੀਕ ਔਰ ਲੈਸ ਉਹ ਮੈਨੂੰ ਮਿਲਣ ਆ ਰਹੇ ਨੇ ਵਾਈਟ ਹਾਊਸ। ਉਦੋਂ ਆਪ ਤਾਂ ਕਿਹਾ ਵੀ ਉਹ ਡੀਲ ਕਰਨ ਵਾਸਤੇ ਆ ਰਹੇ ਨੇ ਅਤੇ ਹੁਣ ਕਹਿੰਦੇ ਮੈਨੂੰ ਪਤਾ ਨਹੀਂ ਕਾਹਦੇ ਬਾਰੇ ਗੱਲ ਕਰਨੀ।
ਸੋ ਇੱਕ ਹੁੰਦਾ ਨਾ ਵੀ ਬੜਾ ਤੁਸੀਂ ਅਗਲੇ ਨੂੰ ਆਉਣ ਦੇ ਸਾਰ ਹੀ ਇਹ ਇੱਕ ਬੜੀ ਆਪਣੇ ਵੱਲੋਂ ਸਟ੍ਰੈਟਜੀ ਉਹ ਲਗਾ ਰਹੇ ਨੇ ਵੀ ਮੈਂ ਨਹੀਂ ਪਰਵਾਹ ਕਰਦਾ ਆ ਰਹੇ ਨੇ ਆਈ ਜਾਣ, ਪਰ ਜਿਹੜੀ ਉਹਨਾਂ ਨੇ ਗੱਲ ਕੀਤੀ ਮੈਂ ਰੀਅਲ ਇਸਟੇਟ ਡਿਵੈਲਪਰ ਹਾਂ। ਦੇਖੋ ਰੀਅਲ ਇਸਟੇਟ ਵਾਲਿਆਂ ਦੀ ਬੈਂਕਰ ਦੇ ਨਾਲ ਬਣਦੀ ਹੁੰਦੀ ਆ, ਜੇ ਬੈਂਕਰ ਉਹਨਾਂ ਦੇ ਕੰਮ ਕਢਾਉਣ ਵਾਲਾ ਹੋਵੇ। ਸੋ ਕੀ ਮਾਰਕ ਕਾਰਨੀ ਜਿਹੜੇ ਕਿ ਖੁਦ ਬੈਂਕਰ ਰਹੇ ਨੇ, ਸੈਂਟਰਲ ਬੈਂਕਰ, ਇੱਕ ਅਜਿਹੇ ਬੈਂਕਰ ਤੇ ਹੁਣ ਪੋਲੀਟੀਕਲ ਲੀਡਰ ਵਜੋਂ ਉੱਭਰ ਸਕਦੇ ਨੇ ਜਿਹੜੇ ਕਿ ਪਹਿਲਾਂ ਰੀਅਲ ਇਸਟੇਟ ਡਿਵੈਲਪਰ ਰਹੇ ਤੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਕੁਝ ਫਸੇ ਹੋਏ ਅੜੇ ਹੋਏ ਕੰਮ ਕਢਾ ਦੇਣ?
ਦੇਖੋ ਐਕਸਪੈਕਟੇਸ਼ਨ
ਕੋਈ ਯਾਰੀ ਉਹਨਾਂ ਦੀ ਆਪਸ ਦੇ ਵਿੱਚ ਇਹੋ ਜਿਹੀ ਕੋਈ ਕਹਿ ਲਓ ਗਿਵ ਐਂਡ ਟੇਕ ਵਾਲੀ ਸਥਿਤੀ ਬਣ ਸਕਦੀ ਹੈ?
ਇਸ ਚੀਜ਼ ਨੂੰ ਮਾਰਕ ਕਾਰਨੀ ਆਪ ਵੀ ਇਲੈਕਸ਼ਨ ਕੈਂਪੇਨ ਦੌਰਾਨ ਪ੍ਰੋਜੈਕਟ ਕਰਦੇ ਰਹੇ ਨੇ ਕਿ ਵੀ ਮੈਂ ਪ੍ਰਾਈਵੇਟ ਸੈਕਟਰ ਦੇ ਵਿੱਚ ਮੈਨੂੰ ਤਜਰਬਾ ਹੈ ਕਿ ਬਿਜ਼ਨਸ ਵਰਲਡ ਦੇ ਵਿੱਚ ਮੈਂ ਡੀਲ ਕਰਦਾ ਰਿਹਾ,
ਦੁਨੀਆ ਕਿਵੇਂ ਚੱਲਦੀ ਮੈਨੂੰ ਪਤਾ,
ਦੁਨੀਆ ਕਿਵੇਂ ਚੱਲਦੀ ਮੈਨੂੰ ਪਤਾ, ਹਾਊ ਦਿਸ ਵਰਲਡ ਵਰਕਸ, ਅਤੇ ਡੋਨਲਡ ਟਰੰਪ ਦੇ ਨਾਲ ਡੀਲ ਕਰਨ ਵਾਸਤੇ ਵੀ ਮੈਂ ਸਭ ਤੋਂ ਵਧੀਆ ਉਮੀਦਵਾਰ ਹੋਵਾਂਗਾ। ਸੋ ਮਾਲਕਾਰਨੀ ਆਪ ਵੀ ਇਸ ਗੱਲ ਨੂੰ ਪ੍ਰੋਜੈਕਟ ਕਰਦੇ ਰਹੇ ਨੇ
ਡਿਊਰਿੰਗ ਦੀ ਕੈਂਪੇਨ, ਤਾਂ ਬਹੁਤ ਜ਼ਿਆਦਾ ਕੀਤਾ ਉਹਨਾਂ,
ਐਕਸਪੈਕਟੇਸ਼ਨ ਇਹ ਹੈ ਕਿ ਮਾਲਕਾਰਨੀ ਜਾ ਕੇ ਕੋਈ ਵਧੀਆ ਤਰੀਕੇ ਨਾਲ ਗੱਲ ਕਰਨਗੇ ਅਤੇ ਡੋਨਲਡ ਟਰੰਪ ਨੂੰ ਜਿਵੇਂ ਕੀ ਲੈਣਗੇ। ਪੀਅਰ ਪੋਲੀਐਵ ਨੇ ਵੀ ਅੱਜ, ਕਿਉਂਕਿ ਕੰਜ਼ਰਵੇਟਿਵਸ ਦੀ ਕੌਕਸ ਮੀਟਿੰਗ ਆ, ਉਸ ਮੀਟਿੰਗ ਦੇ ਵਿੱਚ ਜਾਂਦੇ ਹੋਏ ਉਹਨਾਂ ਨੇ ਰਿਪੋਰਟਰਸ ਨੂੰ, ਜਦੋਂ ਰਿਪੋਰਟਰਸ ਨੇ ਉਹਨਾਂ ਨੂੰ ਰੋਕ ਕੇ ਸਵਾਲ ਪੁੱਛਿਆ, ਅਤੇ ਪੀਅਰ ਪੋਲੀਐਵ ਨੇ ਵੀ ਕਿਹਾ, ਕਹਿੰਦੇ ਵੀ ਬੈਸਟ ਵਿਸ਼ਿਸ, ਕਹਿੰਦੇ ਵੀ ਅਸੀਂ ਉਮੀਦ ਕਰਦੇ ਹਾਂ ਕਿ ਬੜੀ ਵਧੀਆ, ਇੱਕ ਉਹਨਾਂ ਨੇ ਵਰਡ ਇਸਤੇਮਾਲ ਕੀਤਾ ਪੋਜ਼ਿਟਿਵ ਮੀਟਿੰਗ, ਕਹਿੰਦੇ ਵੀ ਸਾਨੂੰ ਉਮੀਦ ਹੈ ਕਿ ਡੋਨਲਡ ਟਰੰਪ ਦੇ ਨਾਲ ਪੋਜ਼ਿਟਿਵ ਮੀਟਿੰਗ ਰਹੇਗੀ। ਅਤੇ ਉਹਨਾਂ ਨੇ ਗੱਲਾਂ ਗੱਲਾਂ 'ਚ ਹੀ ਕਿਹਾ ਵੀ ਸਾਡੀ ਐਕਸਪੈਕਟੇਸ਼ਨ ਆ ਵੀ ਕਿ ਇੱਕ ਡੀਲ ਬਹੁਤ ਜਲਦੀ ਹੁਣ ਹੋ ਸਕੇਗੀ, ਕਿਉਂਕਿ ਕੋਲੈਟਰਲ ਡੈਮੇਜ ਬਹੁਤ ਜ਼ਿਆਦਾ ਹੋ ਗਿਆ, ਜਿਹੜਾ ਇਹ ਕੇਓਸ ਆ ਟੈਰਿਸ ਵਾਲਾ, ਕਹਿੰਦੇ ਹੁਣ ਇਹ ਜਲਦ ਤੋਂ ਜਲਦ ਖਤਮ ਹੋਵੇ।
ਅੱਛਾ ਹੁਣ ਦੇਖੋ ਕੱਲ੍ਹ, ਸੋ ਇਲੈਕਸ਼ਨ ਕੈਂਪੇਨ ਵੇਲੇ ਮਾਰਕਾਰਨੀ ਇਹ ਕਹਿੰਦੇ ਰਹੇ ਕਿ ਟਰੰਪ ਨਾਲ ਡੀਲ ਕਰਨ ਲਈ ਹੈ ਨਾ, ਵੀ ਉਹਨਾਂ ਦਾ ਤਜਰਬਾ ਕੰਮ ਆਏਗਾ, ਇਸ ਕਰਕੇ ਉਹ ਵਧੀਆ ਲੀਡਰ ਹੋਣਗੇ। ਯੈਸਟਰਡੇ ਮਾਰਕਾਰਨੀ ਨੇ ਟਰੰਪ ਦੀ ਇਸ ਮੀਟਿੰਗ ਸੰਬੰਧੀ ਇਹ ਕਿਹਾ ਵੀ ਡਿਫੀਕਲਟ ਬਟ ਕੰਸਟਰਕਟਿਵ ਮੀਟਿੰਗ, ਉਹਨਾਂ ਨੂੰ ਉਮੀਦ ਵੀ ਰਹੇਗੀ। ਸੋ ਥੋੜ੍ਹੀ ਜਿਹੀ ਉਹ ਐਕਸਪੈਕਟੇਸ਼ਨਸ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਇਸ ਮੀਟਿੰਗ ਦੇ ਵਿੱਚ ਪਤਾ ਨਹੀਂ ਨਾ ਕਿਸ ਭਾਅ ਬੀਤਣੀ ਆ, ਟਰੰਪ ਅੱਜ ਕਿਹੋ ਜਿਹੇ ਮੂਡ 'ਚ ਬੈਠੇ ਹੋਣਗੇ।
ਸ਼ੁੱਕਰਵਾਰ ਉਹਨਾਂ ਨੇ ਗੱਲ ਕੀਤੀ ਸੀ
ਜੀ,
ਤੇ ਉਦੋਂ ਉਹਨਾਂ ਨੇ ਕਿਹਾ, ਕਹਿੰਦੇ ਕਿ ਮੈਂ, ਕਹਿੰਦੇ ਇਸੇ ਪੂਰੀ, ਕਹਿੰਦੇ ਤਿਆਰੀ ਕਰਕੇ ਜਾਵਾਂਗਾ, ਤੇ ਕਹਿੰਦੇ ਮੈਂ ਇਸੇ ਅਸੰਪਸ਼ਨ ਨਾਲ ਜਾ ਰਿਹਾ ਕਿ ਇਟਸ ਗੋਇੰਗ ਟੂ ਬੀ ਕੰਸਟਰਕਟਿਵ, ਫਿਰ ਕਹਿੰਦੇ ਡਿਫੀਕਲਟ ਬਟ ਕੰਸਟਰਕਟਿਵ ਮੀਟਿੰਗ। ਤੇ ਫਿਰ ਕਹਿੰਦੇ ਉਹਦੇ ਵਿੱਚ, ਕਹਿੰਦੇ ਜਿੱਦਾਂ ਪਹਿਲਾਂ ਵੀ, ਕਹਿੰਦੇ ਜਿਹੜੀ ਮੇਰੀ ਕੋਈ ਗੱਲਬਾਤ ਹੁੰਦੀ ਰਹੀ ਡੋਨਲਡ ਟਰੰਪ ਨਾਲ, ਉਹ ਕਹਿੰਦੇ ਇਸੇ ਤਰਜ਼ ਤੇ ਰਹੀ ਹੈ, ਕੰਸਟਰਕਟਿਵ ਬਟ ਡਿਫੀਕਲਟ, ਤੇ ਕਹਿੰਦੇ ਪੂਰੀ ਤਿਆਰੀ ਕਰਕੇ ਜਾਵਾਂਗੇ, ਕੋਈ ਚੱਕਰ ਨਹੀਂ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਵੀ ਤੁਸੀਂ ਐਮਬੁਸ਼ ਨੂੰ ਕਿਵੇਂ ਪ੍ਰੀਵੈਂਟ ਕਰੋਗੇ, ਉਹਦੇ ਜਵਾਬ ਵਿੱਚ ਉਹਨਾਂ ਨੇ ਗੱਲ ਕਹੀ ਸੀ।
ਸੋ ਵਾਸੂ ਜੀ, ਅੱਜ ਮਾਰਕਾਰਨੀ ਦੇ ਨਾਲ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੋਲੀ, ਇੰਟਰਨੈਸ਼ਨਲ ਟ੍ਰੇਡ ਐਂਡ ਇੰਟਰ ਗਵਰਨਮੈਂਟਲ ਅਫੇਅਰਸ ਮਿਨਿਸਟਰ ਡੋਮਿਨਿਕ ਲੈਬਲਾਂਕ, ਅਤੇ ਪਬਲਿਕ ਸੇਫਟੀ ਮਿਨਿਸਟਰ ਡੇਵਿਡ ਮੈਗਿੰਟੀ, ਉਹ ਵੀ ਐਕਸਪੈਕਟਿਡ ਨੇ ਕਿ ਇਸ ਮੀਟਿੰਗ ਦਾ ਹਿੱਸਾ ਹੋਣਗੇ। ਅਤੇ ਟਰੰਪ ਵਾਲੇ ਪਾਸਿਓਂ ਉਧਰੋਂ ਹਾਰਵਰਡ ਲਟਨਿੰਗ, ਜਿਹੜੇ ਕਾਮਰਸ ਸੈਕਟਰੀ ਨੇ, ਹੀ ਇਜ਼ ਗੋਇੰ ਬੀ ਦੇਅਰ, ਜੇਡੀ ਵੈਂਸ, ਆਈ ਐਮ ਪ੍ਰੀਟੀ ਸ਼ੋਰ ਹੀ ਇਜ਼ ਗੋਇੰ ਬੀ ਦੇਅਰ ਐਸ ਵੈਲ,
ਹੋਣਗੇ, ਡੈਫੀਨੇਟਲੀ ਹੋਣਗੇ। ਅਤੇ ਸੋ ਅੱਜ ਦੇਖੋ ਜਿਹੜੀ ਟਾਈਮ ਲਾਈਨ ਆ ਇਸ ਵਿਜ਼ਿਟ ਦੀ, ਇੱਕ ਤਾਂ ਮਾਰਕਾਰਨੀ ਪਹਿਲਾਂ ਹੀ ਕੱਲ੍ਹ ਪਹੁੰਚ ਗਏ ਸਨ ਉੱਥੇ,
ਹਾਂਜੀ,
ਅਤੇ ਵਾਈਟ ਹਾਊਸ ਦੇ ਬਿਲਕੁਲ ਸਾਹਮਣੇ ਗੈਸਟ ਹਾਊਸ ਆ, ਉਹਦੇ ਵਿੱਚ ਰੁਕੇ ਹੋ, ਅਤੇ ਅੱਜ ਉਹਨਾਂ ਦੀ ਮੁਲਾਕਾਤ ਹੁਣ ਡੋਨਲਡ ਟਰੰਪ ਨਾਲ ਹੋਣੀ ਆ, ਅਤੇ ਉਹ ਸਾਡੇ ਸਮੇਂ ਮੁਤਾਬਕ 9:45 ਉਹ ਮੁਲਾਕਾਤ ਹੋਣੀ ਓਵਲ ਆਫਿਸ ਦੇ ਵਿੱਚ।
ਹਾਂਜੀ,
ਉਸ ਤੋਂ ਪਹਿਲਾਂ 8:30 ਵਾਈਟ ਹਾਊਸ ਪਹੁੰਚ ਜਾਣਗੇ ਮਾਰਕਾਰਨੀ, ਫਿਰ 9:45 ਉਹਨਾਂ ਦੀ ਓਵਲ ਆਫਿਸ ਦੇ ਵਿੱਚ ਮੁਲਾਕਾਤ ਹੋਏਗੀ ਡੋਨਲਡ ਟਰੰਪ ਦੇ ਨਾਲ। ਤੇ ਪਰ ਇੱਥੇ ਉਹਨਾਂ ਨੇ ਰਿਪੋਰਟਰਸ ਦਾ ਸਾਹਮਣਾ ਨਹੀਂ ਕਰਨਾ, ਰਿਪੋਰਟਰਸ ਤੋਂ ਸਵਾਲ ਨਹੀਂ ਲੈਣੇ। ਸੋ ਉਸ ਤੋਂ ਬਾਅਦ ਉਹਨਾਂ ਨੇ, ਕਹਿੰਦੇ, ਇੱਕ ਲੰਚ ਦੇ ਵਿੱਚ ਹਿੱਸਾ ਲੈਣਾ ਹੈ 12:15 ਈਸਟਰਨ ਸਮੇਂ ਮੁਤਾਬਕ, 9:15 ਹੋ ਗਏ। ਉਸ ਤੋਂ ਬਾਅਦ ਲੇਟਰ ਇਨ ਦੀ ਆਫਟਰਨੂਨ ਉਹ ਕੈਨੇਡੀਅਨ ਐਮਬੈਸੀ ਦੇ ਵਿੱਚ ਰਿਪੋਰਟਰਸ ਦੇ ਨਾਲ ਗੱਲਬਾਤ ਕਰਨਗੇ।
ਪਰ ਜਿਹੜੀ ਓਵਲ ਆਫਿਸ ਮੀਟਿੰਗ, ਉੱਥੇ ਕੈਮਰੇ ਨਹੀਂ ਹੋਣੇ?
ਸੋ ਕੈਮਰੇ ਪਤਾ ਨਹੀਂ ਹੋਣਗੇ ਕਿ ਨਹੀਂ, ਪਰ ਇਹ ਲਿਖਿਆ ਵੀ ਜਿਹੜੀ ਰਿਪੋਰਟਰਸ ਨਾਲ ਗੱਲਬਾਤ ਹੋਣੀ ਆ,
ਯੈਸ,
ਦੈਟਸ ਗੋਇੰਗ ਟੂ ਟੇਕ ਪਲੇਸ ਐਟ ਅ ਲੰਚਨ ਲੇਟਰ ਇਨ ਦਾ ਆਫਟਰਨੂਨ, ਸੋ ਦੈਟਸ ਦਾ ਟਾਈਮ ਲਾਈਨ। ਪਰ ਆਮ ਤੌਰ ਤੇ ਜਦੋਂ ਜ਼ੇਲੈਂਸਕੀ ਨਾਲ ਵੀ ਤੇ ਹੋਰ ਵੀ ਜਦੋਂ ਆਗੂਆਂ ਨੂੰ ਮਿਲਦੇ ਨੇ ਓਵਲ ਆਫਿਸ ਦੇ ਵਿੱਚ,
ਨੇਟੋ ਵਾਲੇ ਆਗੂ ਆਏ, ਕੀਅਰ ਸਟਾਰਮਰ ਆਏ, ਉੱਥੇ ਬਿਠਾ ਕੇ ਉਹ ਜਿਹੜੀ ਦੋ ਚੇਅਰਸ ਹੈਗੀਆਂ ਨਾਲ ਉਹ ਕੈਮਰੇ ਆਨ ਕਰਾ ਲੈਂਦੇ,
ਉਹ ਕੈਮਰੇ ਆਨ ਕਰਾਉਂਦੇ ਹੁੰਦੇ ਆ। ਸੋ ਆਮ ਤੌਰ ਤੇ ਰਵਾਇਤ ਇਹ ਹੁੰਦੀ ਆ ਜਦੋਂ ਮੀਡੀਆ ਵਾਲੇ ਓਵਲ ਆਫਿਸ ਵਿੱਚ ਜਾਂਦੇ ਆ, ਉਹ ਸਿਰਫ ਇੱਕ ਫੋਟੋ ਓਪਰਚੁਨਿਟੀ ਹੁੰਦੀ ਹੈ, ਤੇ ਮਾੜਾ ਮੋਟਾ ਕੋਈ ਪਲੇਜ਼ੈਂਟਰੀ ਜਿਵੇਂ ਸ਼ੇਅਰ ਕੀਤੀਆਂ ਜਾਂਦੀਆਂ ਨੇ, ਤੇ ਆਪਣੀ ਇੱਕ ਛੋਟੀ 1-2 ਲਾਈਨ ਸਟੇਟਮੈਂਟ ਦੋਨੋਂ ਲੀਡਰਸ ਦਿੰਦੇ ਨੇ, ਤੇ ਦੈਨ ਦ ਮੀਡੀਆ ਇਜ਼ ਆਸਕਡ ਟੂ ਲੀਵ, ਫਿਰ ਗੱਲਬਾਤ ਅੱਗੇ ਚੱਲਦੀ ਆ। ਪਰ ਸਾਨੂੰ ਪਤਾ ਹੈ ਕਿ ਡੋਨਲਡ ਟਰੰਪ ਡਸਨਟ ਲਾਈਕ ਇਟ ਲਾਈਕ ਦੈਟ, ਸੋ ਉਹ ਹੁਣ ਕਾਫੀ ਉਹਨੂੰ ਆਪਣੇ ਆਪ ਦੇ ਵਿੱਚ ਇੱਕ ਮੀਡੀਆ ਸਕ੍ਰਮ ਬਣਾ ਲੈਂਦੇ ਹੁੰਦੇ। ਸੋ ਇਹ ਹੁਣ ਦੇਖਣਾ ਹੋਏਗਾ ਕਿ ਜਿਹੜੀ ਓਵਲ ਆਫਿਸ ਵਾਲੀ ਮੀਟਿੰਗ ਆ 9:15, ਉਹਦੇ ਵਿੱਚ ਮੀਡੀਆ ਦੇ ਨਾਲ ਜਿਹੜੀ ਗੱਲਬਾਤ ਹੁੰਦੀ ਆ, ਫੋਟੋਆਂ ਵਗੈਰਾ ਖਿੱਚਣ ਲਈ ਤਾਂ ਆਣਗੇ ਮੀਡੀਆ ਵਾਲੇ, ਉਹ ਕੀ ਗੱਲਬਾਤ ਲੰਬੀ ਤਾਂ ਨਹੀਂ ਚੱਲ ਜਾਂਦੀ? ਜੇ ਉਹ ਚੱਲਦੀ ਆ, ਦੈਟ ਵਿਲ ਬੀ ਅ ਰਿਸਕ, ਕਿਉਂਕਿ ਡੋਨਲਡ ਟਰੰਪ ਦਾ ਪਤਾ ਨਹੀਂ, ਜ਼ੇਲੈਂਸਕੀ ਵਾਲੇ ਐਪੀਸੋਡ 'ਚ ਅਸੀਂ ਦੇਖਿਆ ਵੀ ਉਹ ਗੱਲਬਾਤ ਨੂੰ ਕਿੱਧਰ ਵੀ ਲੈ ਜਾਂਦੇ।
ਵਾਸੂ ਜੀ, ਯੈਸ, ਐਂਡ ਰਿਸਕ ਵਾਲੇ ਪਾਸਿਓਂ ਚੱਕਰ ਇੱਕ ਇਹ ਵੀ ਆ ਕਿ ਦੇਖੋ ਹੁਣ ਜਿਹੜੇ ਆ ਵੱਖੋ ਵੱਖਰੇ ਮੰਤਰੀ ਮਾਰਕਾਰਨੀ ਨੂੰ ਅਕੰਪਨੀ ਕਰ ਰਹੇ ਨੇ, ਜਿਹਦੇ ਵਿੱਚ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਨੇ, ਫੋਰਨ ਅਫੇਅਰਸ ਮਿਨਿਸਟਰ ਨੇ, ਪਬਲਿਕ ਸੇਫਟੀ ਮਿਨਿਸਟਰ ਨੇ ਕੈਨੇਡਾ ਦੇ। ਹੁਣ ਕਈ ਐਕਸਪਰਟਸ ਦਾ ਇਹ ਵੀ ਮੰਨਣਾ ਕਿ ਸਾਰੀਆਂ ਚੀਜ਼ਾਂ ਨੂੰ ਜੇ ਇੱਦਾਂ ਕੰਬਾਈਨ ਕਰਕੇ ਜੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹ ਕੈਨੇਡਾ ਵਾਸਤੇ ਅਤੇ ਕੈਨੇਡਾ ਦੀ ਸਰਕਾਰ ਵਾਸਤੇ ਮੁਸ਼ਕਲਾਂ ਵੀ ਪੈਦਾ ਕਰ ਸਕਦਾ ਕਿ ਇਕੱਲਾ ਟ੍ਰੇਡ ਵਾਲਾ ਜਿਹੜਾ ਪਹਿਲੂ ਆ ਉਹਨੂੰ ਪਾਸੇ ਰੱਖ ਕੇ ਜੇ ਲਹਿਦਾ ਸੋਲਵ ਕਰ ਲਓ, ਜਿਹੜੇ ਬਾਕੀ ਦੇ ਇਸ਼ੂਜ਼ ਨੇ ਕਿ ਟੋਪਿਕ ਬਾਏ ਟੋਪਿਕ ਗੱਲ ਹੋਵੇ, ਜੇ ਇੱਕ ਕੰਪਰੀਹੈਂਸਿਵ ਤਰੀਕੇ ਨਾਲ ਤੁਸੀਂ ਸੋਚੋ ਕਿ ਅਸੀਂ ਇੱਕੋ ਝਟਕੇ ਦੇ ਵਿੱਚ ਜਿੰਨੀਆਂ ਵੀ ਪ੍ਰੋਬਲਮਸ ਨੇ ਜਾਂ ਇਰੀਟੈਂਟਸ ਨੇ ਉਹਨਾਂ ਨੂੰ ਸੋਲਵ ਕਰ ਲਾਂਗੇ, ਉਹ ਕਾਫੀ ਉਹ ਬੈਕਫਾਇਰ ਕਰ ਸਕਦੀ ਹੈ ਸਟ੍ਰੈਟਜੀ।
ਯਾ, ਸੋ ਇਹ ਅੱਛਾ ਜਿਹੜੀ ਉਹ ਗੱਲ ਆ ਕਿ ਕੈਨੇਡੀਅਨ ਐਮਬੈਸੀ ਦੇ ਵਿੱਚ ਇਕੱਲੇ ਮਾਰਕਾਰਨੀ ਹੋਣਗੇ,
ਉਹਨਾਂ ਨੇ
ਰਿਪੋਰਟਰਸ ਦੇ ਨਾਲ ਗੱਲਬਾਤ ਕਰਨੀ ਆ, ਤੇ ਜਿਹੜੀ ਓਵਲ ਆਫਿਸ ਵਾਲੀ ਮੀਟਿੰਗ ਆ ਉਹਦੇ ਵਿੱਚ ਮੀਡੀਆ ਹੋਏਗਾ ਓਵਲ ਆਫਿਸ ਦੇ ਵਿੱਚ, ਪਰ ਉਹਨਾਂ ਦੇ ਨਾਲ ਕਿੰਨੀ ਲੰਬੀ ਚੱਲਦੀ ਗੱਲਬਾਤ
ਉਹ ਦੇਖਣ ਵਾਲੀ ਗੱਲ ਹੈ।
ਕਿ ਜਿਹੜਾ ਐਂਬੁਸ਼ ਹੋਇਆ ਸੀ ਜ਼ੇਲੈਂਸਕੀ ਦਾ, ਕਿ ਜੋ ਜੇ ਡੀ ਵੈਂਸ ਅਤੇ ਡੋਨਲਡ ਟਰੰਪ ਨੇ ਰਲ ਕੇ ਉਹਨਾਂ ਦਾ ਜੋ ਲਾਭਾ ਕੀਤੀ ਸੀ, ਸੋ ਆਫਕੋਰਸ ਮਾਰਕ ਕਾਰਨੀ ਪੂਰੀ ਤਿਆਰੀ ਕਰਕੇ ਗਏ ਹੋਣਗੇ ਅਤੇ ਪਹਿਲਾਂ ਵੀ ਆਈ ਐਮ ਸ਼ੋਰ ਕਿ ਜਿਹੜੀਆਂ ਬੈਕ ਚੈਨਲ ਟੀਮਸ ਨੇ ਵੀ ਉਹਨਾਂ ਨੇ ਵੀ ਆਪਸ 'ਚ ਗੱਲਬਾਤ ਕੀਤੀ ਹੋਏਗੀ ਵੀ ਆਪਾਂ ਇੱਦਾਂ ਦਾ ਕੋਈ ਕੰਮ ਨਹੀਂ ਕਰਨਾ, ਬੰਦੇ ਬਣ ਕੇ ਗੱਲ
ਕਰੀਏ।
ਸੋ ਅੱਛਾ, ਜਿਹੜੀ ਉਹ ਗੱਲ ਹੈ ਕਿ ਵੀ ਦੋਨੋਂ ਇਸ਼ੂਜ਼ ਨੂੰ ਕਲੱਬ ਨਹੀਂ ਕਰਨਾ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਜੀ ਹੁਣ ਜਿਹੜੀ ਸਾਡੀ ਇੱਕ ਬਿਲਕੁਲ ਨਵੀਂ ਇੱਕ ਨਿਊ ਕੰਪ੍ਰੀਹੈਂਸਿਵ ਡੀਲ ਹੋਏਗੀ ਅਮਰੀਕਾ ਦੇ ਨਾਲ, ਉਹਨੂੰ ਕਿਹਾ ਜਾ ਰਿਹਾ ਇਟਸ ਗੋਇੰਗ ਟੂ ਬੀ ਐਨ ਇਕਨੋਮਿਕ ਐਂਡ ਸਿਕਿਉਰਿਟੀ ਡੀਲ, ਕਿ ਉਹ ਡਿਫੈਂਸ ਅਤੇ ਇਕਨੋਮੀ ਨਾਲ ਸੰਬੰਧਿਤ ਇਕੱਠੀ ਇੱਕ ਸਾਂਝੀ ਡੀਲ ਹੋਏਗੀ। ਹੁਣ ਜਿਹੜੇ ਐਕਸਪਰਟਸ ਨੇ ਉਹ ਕਹਿ ਰਹੇ ਨੇ ਵੀ ਇਹ ਦੋਨੋਂ ਚੀਜ਼ਾਂ ਨੂੰ ਇਕੱਠਾ ਨਾ ਕਰੋ, ਇਕਨੋਮੀ ਅਤੇ ਡਿਫੈਂਸ ਨੂੰ, ਕਿਉਂਕਿ ਫਿਰ ਕੱਲ ਨੂੰ ਫਿਰ ਡੋਨਲਡ ਟਰੰਪ ਨੇ ਕਹਿ ਦੇਣਾ ਕਿ ਜੀ ਬਾਰਡਰ ਤੋਂ ਇੰਨੀ ਵੱਡੀ ਫੈਂਟਨਲ ਆ ਗਈ,
ਇਸ ਕਰਕੇ ਟ੍ਰੇਡ ਦੇ ਉੱਪਰ ਆ ਟੈਰਿਫ ਜਾਂ
ਸੋ ਉਹਦਾ, ਕਿਉਂਕਿ ਉਹ ਬਹਾਨਾ ਬਣਾ ਸਕਦੇ ਆ। ਸੋ ਕਹਿੰਦੇ ਵੀ ਅਲੱਗ ਅਲੱਗ ਡੀਲਸ ਕਰ ਲਓ ਵੀ ਹੁਣ ਮੌਕਾ ਹੈਗਾ ਤੁਹਾਡੇ ਕੋਲ। ਸੋ ਮਾਰਕ ਕਾਰਨੀ ਨੇ ਵੀ ਇਨਫੈਕਟ ਇਹ ਗੱਲ ਕਹੀ ਹੋਈ ਹੈ ਕਿ ਵੀ ਹੁਣ ਜਦੋਂ ਅਸੀਂ ਗੱਲਬਾਤ ਖੋਲਾਂਗੇ ਤਾਂ ਸਾਰੀਆਂ ਗੱਲਾਂ ਖੋਲਾਂਗੇ, ਫਿਰ ਵੀ ਹੁਣ ਇੱਕੋ ਹੀ ਮੁੱਦੇ ਤੇ ਨਹੀਂ, ਫਿਰ ਸਾਰੇ ਮੁੱਦਿਆਂ ਤੇ ਗੱਲ ਹੋਏਗੀ।
ਦੇਖੋ ਨੇਟੋ
ਕੰਪ੍ਰੀਹੈਂਸਿਵ ਗੱਲਬਾਤ,
ਨੇਟੋ ਵਾਲੀ ਸਪੈਂਡਿੰਗ ਦਾ ਇਸ਼ੂ ਹੈ, ਆ ਜਿਹੜੇ ਟ੍ਰੇਡ ਵਾਲੇ ਸਾਰੇ ਇਰੀਟੈਂਟਸ ਨੇ। ਅੱਛਾ ਫਿਰ ਦੇਖੋ ਇੱਕ ਜਿਹੜੀ ਕੈਨੇਡਾ ਵਾਸਤੇ ਲੈਵਰੇਜ ਆ, ਜੇ ਜਿਹੜੀ ਟ੍ਰੇਡ ਵਾਲੀ, ਦੇਖੋ ਦੋ ਵੱਡੀਆਂ ਇਕਨੋਮੀਜ਼ ਜਿਹੜੀਆਂ ਨੇ ਅਮਰੀਕਾ ਦੇ ਚਾਈਨਾ, ਜਿਨ੍ਹਾਂ ਦੇ ਹੈ ਟ੍ਰੇਡਿੰਗ ਦੇ ਪੁਆਇੰਟ ਆਫ ਵਿਊ ਤੋਂ ਅਮਰੀਕਾ ਦੇ ਨਾਲ ਸਾਡੇ ਟ੍ਰੇਡ ਰਿਲੇਸ਼ਨ ਚੰਗੇ ਸੀ, ਡੋਨਲਡ ਟਰੰਪ ਨੇ ਆ ਕੇ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਵਿੱਚ ਖਿਲਾਰਾ ਪਵਾ ਤਾ। ਚਾਈਨਾ ਦੇ ਉੱਪਰ ਵੀ ਕੈਨੇਡਾ ਨੇ ਜਿਹੜੇ ਟੈਰਿਫਸ ਲਗਾਏ ਨੇ, ਸਪੈਸ਼ਲੀ ਜਿਹੜੇ ਚਾਈਨੀਜ਼ ਈਵੀਜ਼ ਦੇ, ਜੇ ਅਮਰੀਕਾ ਤੋਂ ਜ਼ਿਆਦਾ ਟੈਰਿਫ ਨਹੀਂ ਲਗਾਏ ਤਾਂ ਅਮਰੀਕਾ ਦੇ ਬਰਾਬਰ ਤਾਂ ਲਗਾਏ ਨੇ। ਉਹਦੇ ਨਤੀਜੇ ਵਜੋਂ ਹੋਇਆ ਕਿ ਚਾਈਨਾ ਨੇ ਕੈਨੇਡੀਅਨ ਕਨੋਲਾ ਦੇ ਉੱਪਰ ਅਤੇ ਪੋਰਕ ਦੇ ਉੱਪਰ ਜਿਹੜੇ ਕਾਊਂਟਰ ਟੈਰਿਫਸ ਨੇ ਉਹ ਲੈਵੀ ਕਰ ਦਿੱਤੇ, ਉਹ ਲਗਾ ਦਿੱਤੇ। ਉਹਦਾ ਅਸਰ ਹੁਣ ਇੱਥੇ ਜਿਹੜੇ ਫਾਰਮਰਸ ਨੇ ਕੈਨੇਡੀਅਨ ਉਹਨਾਂ ਨੂੰ ਹੁੰਦਾ ਪਿਆ। ਸੋ ਇਹ ਜਿਹੜੀਆਂ ਕੁਝ ਚੀਜ਼ਾਂ ਇਹੋ ਜਿਹੀਆਂ ਇੰਟਰਟਵਾਈਨ ਹੋ ਗਈਆਂ, ਇੱਕ ਲੈਵਰੇਜ ਇਹ ਵੀ ਕੈਨੇਡਾ ਵਾਸਤੇ ਤਾਂ ਬਣਦੀ ਹੈ ਵੀ ਦੇਖੋ ਜੀ ਅਸੀਂ ਤੁਹਾਡੇ ਗੱਲ ਮੰਨ ਕੇ, ਕਿਉਂਕਿ ਤੁਸੀਂ ਸਾਡੇ ਚੰਗੇ ਮਿੱਤਰ ਹੋ, ਅਸੀਂ ਤਾਂ ਚਾਈਨਾ ਦੇ ਨਾਲ ਵੀ ਅੱਡਾ ਲੈ ਲਿਆ, ਅਸੀਂ ਤਾਂ ਪਹਿਲਾਂ ਵੀ ਟਰੰਪ ਦੀ ਪਹਿਲੀ ਐਡਮਿਨਿਸਟ੍ਰੇਸ਼ਨ ਦੌਰਾਨ ਵੀ ਟਰੰਪ ਦੇ ਕਹੇ ਅਮਰੀਕਾ ਦੇ ਕਹੇ ਚਾਈਨਾ ਨਾਲ ਅੱਡਾ ਲੈਂਦੇ ਰਹੇ ਹਾਂ, ਜਿਹਦਾ ਕੈਨੇਡਾ ਨੂੰ ਨੁਕਸਾਨ ਹੁੰਦਾ ਰਿਹਾ। ਹੁਣ ਜੇ ਦੋਸਤੀ ਨਿਭਾਉਣ ਦੇ ਖਾਤਰ ਤੁਸੀਂ ਆਪਣਾ ਨੁਕਸਾਨ ਕਰਾਉਂਦੇ ਰਹੇ, ਉਹੀ ਦੋਸਤ ਹੁਣ ਤੁਹਾਡੇ 'ਤੇ ਦੇ ਟਰਨਿੰਗ ਔਨ ਯੂ, ਤਾਂ ਫਿਰ ਉਹਦਾ ਹੱਲ ਕੀ ਹੋਏਗਾ, ਨਤੀਜਾ ਕੀ ਹੋਏਗਾ? ਸੋ ਅੱਜ ਇਹ ਦੇਖਣ ਵਾਲੀ ਗੱਲ ਹੋਏਗੀ। ਦੂਜੀ ਗੱਲ ਇਹ ਆ ਕਿ ਜਿਹੜੀ ਉਹ ਐਕਸਪੈਕਟੇਸ਼ਨ ਵਾਲੀ ਗੱਲ ਆ ਨਾ, ਕਿ ਹੁਣ ਕੰਜ਼ਰਵੇਟਿਵਸ ਨੂੰ ਇਸ ਹਿਸਾਬ ਨਾਲ ਪੋਜੀਸ਼ਨ ਕਰ ਰਹੇ ਨੇ ਬੜਾ ਸਟ੍ਰੈਟੇਜਿਕਲੀ ਕਿ ਜੀ ਅੱਜ ਦੀ ਮੀਟਿੰਗ ਤੋਂ ਬੜੀਆਂ ਉਮੀਦਾਂ ਨੇ, ਅੱਜ ਅਸੀਂ ਵੇਖਾਂਗੇ ਵੀ ਕੀ ਕੁਝ ਹੁੰਦਾ, ਕਿਉਂਕਿ ਮਾਰਕ ਕਾਰਨੀ ਨੇ ਕਿਹਾ ਸੀ ਕਿ ਉਹ ਟਰੰਪ ਨਾਲ ਵਧੀਆ ਤਰੀਕੇ ਡੀਲ ਕਰ ਸਕਦੇ ਨੇ, ਤਾਂ ਹੀ ਉਹ ਇਲੈਕਸ਼ਨ ਦੇ ਵਿੱਚ ਅੱਗੇ ਨਿਕਲ ਗਏ, ਸੀਟ ਕਾਊਂਟ ਪ੍ਰਧਾਨ ਮੰਤਰੀ ਬਣ ਗਏ। ਹੁਣ ਕਰਕੇ ਦਿਖਾਓ, ਉਹੀ ਗੱਲ ਹੈ, ਮੇਰੇ ਯਾਦ ਆ ਜਾਂਦੀ ਗੱਲ ਉਹ ਵੀ ਜਿਵੇਂ ਇੱਕ ਗੁਰਪ੍ਰੀਤ ਘੁੱਗੀ ਦਾ ਜੋਕ ਹੈ ਨਾ, ਵੀ ਇੱਕ ਬੱਚਾ ਕਹਿੰਦਾ ਤੁਹਾਡਾ ਨਾਮ ਕੀ ਆ, ਕਹਿੰਦਾ ਗੁਰਪ੍ਰੀਤ ਘੁੱਗੀ, ਕਹਿੰਦਾ ਅੱਛਾ ਜੇ ਘੁੱਗੀ ਆ ਤਾਂ ਫਿਰ ਉੱਡ ਕੇ ਵਿਖਾ। ਅਤੇ ਵੀ ਉਹ ਮਾਰਕ ਕਾਰਨੀ ਦੇ ਨਾਲ ਕੰਜ਼ਰਵੇਟਿਵਸ ਇੱਕ ਬਹੁਤ ਹੀ ਕੈਲਕੂਲੇਟਡ ਤਰੀਕੇ ਦੇ ਨਾਲ ਅੱਜ ਦੀ ਇਸ ਮੀਟਿੰਗ ਲਈ ਇਹੋ ਜਿਹਾ ਨੈਰੇਟਿਵ ਸੈੱਟ ਕਰ ਰਹੇ ਨੇ।
ਯਾ, ਕਿਉਂਕਿ ਕੱਲ ਉਹਨਾਂ ਦੇ ਹਾਊਸ ਲੀਡਰ ਐਂਡਰੂ ਸ਼ੀਅਰ ਨੇ ਸੀਬੀਸੀ ਨੂੰ ਇੱਕ ਇੰਟਰਵਿਊ ਦਿੱਤੀ,
ਹਾਂਜੀ,
ਉਹਦੇ ਵਿੱਚ ਵੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ, ਕਹਿੰਦੇ ਵੀ ਸਾਨੂੰ ਤਾਂ ਜੀ ਇਸ ਮੀਟਿੰਗ ਤੋਂ ਬਹੁਤ ਸਾਰੀਆਂ ਉਮੀਦਾਂ ਨੇ, ਸੋ ਕੰਜ਼ਰਵੇਟਿਵਸ ਦੇ ਆਰ ਪਲੇਇੰਗ ਇਟ ਵੈਰੀ ਕੇਅਰਫੁਲੀ, ਉਹ ਨਾਲ ਨਾਲ ਤਾਂ ਬੈਸਟ ਵਿਸ਼ਿਸ ਦੇਈ ਜਾ ਰਹੇ ਨੇ ਕਿ ਜਿੱਤ ਕੇ ਆਉਣਾ ਜੇ, ਸੋ ਉਹਨਾਂ ਨੂੰ ਕਹਿ ਰਹੇ ਨੇ ਵੀ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ, ਉਹਨੂੰ ਜਿੱਤ ਕੇ ਆਇਓ,
ਜਿੱਤ ਕੇ
ਕੁਝ ਕਰਕੇ ਆਇਓ,
ਜਿੱਤ ਕੇ ਦਿਖਾਓ,
ਹਾਂ ਜਿੱਤ ਕੇ ਦਿਖਾਓ, ਇਹੀ ਉਹ ਜਿੱਤ ਕੇ ਦਿਖਾਓ ਨੀ ਕਹਿ ਰਹੇ, ਕਿ ਉਹ ਕਹਿੰਦੇ ਜਿੱਤ ਕੇ ਆਇਓ, ਪਰ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ। ਸੋ ਐਕਸਪੈਕਟੇਸ਼ਨ ਨੂੰ, ਕਿਉਂਕਿ ਮਾਰਕ ਕਾਰਨੀ ਜਿੱਥੇ ਕਿਹਾ ਵੀ ਤੁਸੀਂ ਡੋਂਟ ਐਕਸਪੈਕਟ ਵਾਈਟ ਸਮੋਕ, ਇੱਕੋ ਹੀ ਮੀਟਿੰਗ ਦੇ ਵਿੱਚੋਂ ਸਾਰਾ ਕੁਝ ਸਾਰੇ ਮਸਲੇ ਹੱਲ ਨਹੀਂ ਹੋ ਜਾਣੇ, ਇਟਸ ਜਸਟ ਅ ਬਿਗਿਨਿੰਗ, ਇਟਸ ਅ ਸਟਾਰਟ, ਕੰਜ਼ਰਵੇਟਿਵਸ ਕਹਿ ਰਹੇ ਨਹੀਂ ਨਹੀਂ ਇਹ ਮੀਟਿੰਗ ਤਾਂ ਬੜੀ ਇੰਪੋਰਟੈਂਟ ਹੈ,
ਐਂਡ ਸਪੈਸ਼ਲੀ ਡੋਨਲਡ ਟਰੰਪ ਵੱਲੋਂ ਜਿਹੜੀ ਆਪਾਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ,
ਹਾਂਜੀ,
ਕਿ ਟਰੰਪ ਨੂੰ ਜਦੋਂ ਕੱਲ੍ਹ ਰਿਪੋਰਟਰਸ ਨੇ ਸਵਾਲ ਪੁੱਛਿਆ ਓਵਲ ਆਫਿਸ ਦੇ ਵਿੱਚ, ਜਿਹੜਾ ਉਹਨਾਂ ਦਾ ਰਿਸਪੋਂਸ ਸੀਗਾ, ਜੇ ਅਗਲਾ ਕਹੇ ਨਾ ਹਾਂਜੀ ਆ ਰਹੇ ਨੇ, ਆਈ ਐਮ ਲੁਕਿੰਗ ਫਾਰਵਰਡ ਟੂ ਦੈਟ ਮੀਟਿੰਗ, ਆਮ ਤੌਰ 'ਤੇ ਇਹੋ ਜਿਹਾ ਹੋਇਆ ਕਰਦਾ, ਹਾਂ ਜੇ ਤੁਹਾਡੇ ਕੋਈ ਮਨਮੁਟਾਵ ਹੈਗੇ ਵੀ ਨੇ, ਤੁਸੀਂ ਕਹੋਗੇ ਆਈ ਐਮ ਲੁਕਿੰਗ ਫਾਰਵਰਡ ਟੂ ਦੈਟ ਮੀਟਿੰਗ, ਅਤੇ ਸਾਡੀਆਂ ਕੁਝ ਇਸ਼ੂਜ਼ ਹੈਗੇ ਨੇ ਐਂਡ ਆਈ ਐਮ ਵੈਰੀ ਹੋਪਫੁਲ ਕਿ ਉਹ ਰਿਜ਼ੋਲਵ ਹੋਣਗੇ, ਅਸੀਂ ਉਹਨਾਂ ਨੂੰ ਸੋਲਵ ਕਰਨ 'ਤੇ ਕੰਮ ਕਰਾਂਗੇ। ਆਮ ਤੌਰ 'ਤੇ ਇਹੋ ਜਿਹੀਆਂ ਸਟੇਟਮੈਂਟਸ ਹੁੰਦੀਆਂ ਨੇ, ਕੋਈ ਵੀ ਲੀਡਰ ਜਿੱਦਾਂ ਤੁਹਾਨੂੰ ਪਤਾ ਹੈ ਕਿ ਇੱਕ ਸਕੈਜੂਅਲਡ ਮੀਟਿੰਗ ਹੋਣੀ ਆ, ਇੱਕ ਦੂਜੀ ਕੰਟਰੀ ਦਾ ਲੀਡਰ ਤੁਹਾਡੇ ਸਭ ਤੋਂ ਕਹਿ ਲਓ ਪਰਮ ਮਿੱਤਰ ਜਿਹੜਾ ਮੁਲਕ ਆ ਉਹਨਾਂ ਦਾ ਪ੍ਰਾਈਮ ਮਿਨਿਸਟਰ ਤੁਹਾਡੇ ਕੋਲ ਆ ਰਿਹਾ ਮਿਲਣ ਵਾਸਤੇ, ਅਤੇ ਇੱਕ ਦਿਨ ਪਹਿਲਾਂ ਅਮਰੀਕਾ ਦਾ ਰਾਸ਼ਟਰਪਤੀ ਇਹ ਕਹਿੰਦਾ ਮੈਨੂੰ ਨਹੀਂ ਪਤਾ ਮੈਨੂੰ ਕਿਉਂ ਮਿਲਣ ਆ ਰਹੇ ਨੇ।
ਸੋ ਆਈ ਥਿੰਕ ਇਸ ਮੀਟਿੰਗ ਦੇ ਵਿੱਚ ਦੇਖੋ ਜਿਹੜੀ ਡੋਨਲਡ ਟਰੰਪ ਨਾਲ ਗੱਲਬਾਤ ਹੋਣੀ ਮਾਰਕ ਕਾਰਨੀ ਦੀ, ਉਹਦੇ ਵਿੱਚ ਤਾਂ ਤੁਸੀਂ ਬਸ ਇਹ ਸਮਝੋ ਵੀ ਕੋਈ ਮਾਹੌਲ ਖਰਾਬ ਨਾ ਹੋਵੇ,
ਬਸ
ਕਿ ਉਹ ਮਾਰਕ ਕਾਰਨੀ ਦੀ ਵਾਸਤੇ ਜਿਹੜੇ ਵਿਸ਼ੇਸ਼ਣ ਉਹਨਾਂ ਨੇ ਵਰਤਣੇ ਤਾਂ ਉਹਨਾਂ ਹੈਗੇ ਨੇ, ਹਾਂ ਵਿਸ਼ੇਸ਼ਣ ਜਿਹੜੇ ਨੇ ਉਹ ਥੋੜੇ ਪੋਜ਼ਿਟਿਵ ਹੋਣ, ਚੰਗੇ ਵਾਲੇ ਹੋਣ, ਆਈ ਥਿੰਕ ਉਹੀ ਸਾਡਾ ਹਾਸਲ ਹੋਏਗਾ ਇਸ ਮੀਟਿੰਗ ਦੇ ਵਿੱਚੋਂ। ਜੇ ਉਹਨਾਂ ਨੇ ਮਾਰਕ ਕਾਰਨੀ ਨੂੰ ਕਹਿ ਤਾ ਇਜ਼ ਜਸਟ ਲਾਈਕ ਜਸਟਿਨ ਉਹ ਡੀਲ ਦੇ ਉੱਤੇ ਤਾਂ ਜਿਹੜੇ ਟੀਮ ਦੇ ਮੈਂਬਰਸ ਨੇ ਉਹਨਾਂ ਨੇ ਜਿਹੜੇ ਉਹਨਾਂ ਦੇ ਸੈਕਰਟਰੀਜ਼ ਨੇ ਸਾਡੇ ਜਿਹੜੇ ਇਧਰੋਂ ਮਿਨਿਸਟਰ ਨੇ ਉਹਨਾਂ ਨੇ ਆਪਸ ਦੇ ਵਿੱਚ ਗੱਲਬਾਤ ਕਰਕੇ ਉਹ ਜਿਹੜੀਆਂ ਡੀਲਸ ਵਗੈਰਾ ਦੇ ਉੱਤੇ ਕੰਮ ਕਰਕੇ ਸਾਈਨ ਕਰਨੀਆਂ ਨੇ।
ਹਾਂਜੀ,
ਡੋਨਲਡ ਟਰੰਪ ਤੇ ਮਾਰਕ ਕਾਰਨੀ ਤਾਂ ਮਾਹੌਲ ਸੈੱਟ ਕਰਨਾ, ਬਸ ਉਹ ਕਹਿ ਲਓ ਵੀ ਜਿਹੜਾ ਮਾਹੌਲ ਹੈ ਉਹ ਪੋਜ਼ਿਟਿਵ ਸਾਜ਼ਗਾਰ ਜਿਹਾ ਰਹੇ ਤੇ ਉਹੀ ਸਾਡਾ ਹਾਸਲ ਹੋਏਗਾ। ਸੋ ਅੱਜ ਦੀ ਇਸ ਮੀਟਿੰਗ ਤੋਂ ਬਾਅਦ ਖਾਸ ਤੌਰ ਤੇ ਜਿਹੜਾ ਉਹ ਫੋਟੋ ਆਪ ਜਾਂ ਕਹਿ ਲਓ ਵੀ ਪ੍ਰੈਸ ਕਾਨਫਰੰਸ ਹੋ ਜਾਂਦੀ ਹੈ ਬਾਈ ਡਿਫਾਲਟ, ਵੀ ਉਹਦੇ ਵਿੱਚ ਮਾਹੌਲ ਉਸ ਤੋਂ ਬਾਅਦ ਸਾਜ਼ਗਾਰ ਰਹੇ, ਸਾਨੂੰ ਮੈਂ ਲੱਗਦਾ ਉਹਦੇ ਵਾਸਤੇ ਹੀ ਵੀ ਸ਼ੁੱਡ ਕੀਪ ਆਵਰ ਫਿੰਗਰਸ ਕ੍ਰੋਸ।
ਯਾ, ਕਿਉਂਕਿ ਦੇਖੋ ਮਾਰਕ ਕਰਨੇ ਵਾਸਤੇ ਇਟ ਕੁਡ ਬੀ ਵੈਰੀ ਕੰਪਲੀਕੇਟਿਡ, ਕਿਉਂਕਿ ਜੇ ਟਰੰਪ ਕੋਈ ਬੇਕਾਰ ਜੀ ਗੱਲ ਕਰ ਦਿੰਦੇ ਨੇ ਤੇ ਮਾਰਕ ਕਾਰਨੀ ਜੇ ਉੱਤੇ ਰਿਐਕਟ ਕਰਦੇ ਨੇ ਤਾਂ ਪ੍ਰੋਬਲਮ ਆ, ਜੇ ਰਿਐਕਟ ਨਹੀਂ ਕਰਦੇ ਤਾਂ ਪ੍ਰੋਬਲਮ ਆ, ਤੇ ਰਿਐਕਟ ਕਿੱਦਾਂ ਕਰਦੇ ਨੇ ਉਹ ਰਿਐਕਸ਼ਨ ਦੇ ਉੱਪਰੋਂ ਅੱਗੇ ਫਿਰ ਕਾਊਂਟਰ ਰਿਐਕਸ਼ਨ ਕੀ ਹੁੰਦਾ, ਸੋ ਉਹ ਕਾਫੀ ਡੈਲੀਕੇਟ। ਆਮ ਤੌਰ ਤੇ ਕੈਨੇਡਾ ਤੇ ਅਮਰੀਕਾ ਵਿਚਕਾਰ ਜਦੋਂ ਕਦੇ ਵੀ ਮੀਟਿੰਗ ਹੋਈ ਆ ਉਹ ਇਹੋ ਜਿਹੀ ਮੀਟਿੰਗ ਨਹੀਂ ਹੋਇਆ ਕਰਦੀ, ਇੰਨੀ ਜ਼ਿਆਦਾ ਫੋਰਮੈਲਿਟੀ ਦੇ ਵਿੱਚ ਥੋੜ੍ਹਾ ਹੀ ਸਮੇਂ ਹੋਏ ਨੇ ਕਿਸੇ ਇੱਕ ਅੱਧੇ ਇਸ਼ੂ ਨੂੰ ਲੈ ਕੇ ਇੱਦਾਂ ਦੀਆਂ ਮੀਟਿੰਗਸ ਹੋ ਗਈਆਂ ਹੁਣ, ਪਰ ਜੇ ਇੱਕ ਜਨਰਲੀ ਸਪੀਕਿੰਗ ਇੰਨੇ ਤਣਾਅ ਦੇ ਵਿੱਚ ਕੈਨੇਡਾ ਅਮਰੀਕਾ ਦੀ ਮੀਟਿੰਗ ਪਹਿਲਾਂ ਕਦੇ ਹੋਈ ਮੈਨੂੰ ਤਾਂ ਯਾਦ ਨਹੀਂ ਆ।
ਸੋ ਦੇਖੋ ਇਸ ਮੀਟਿੰਗ ਦੌਰਾਨ ਇੱਕ ਗੱਲ ਪੱਕੀ ਹੈ, ਕਿਸੇ ਨਾ ਕਿਸੇ ਰਿਪੋਰਟਰ ਨੇ ਚੁੱਕ ਦੇਣਾ ਡੋਨਲਡ ਟਰੰਪ ਨੂੰ।
ਯੈਸ,
ਉਹਨਾਂ ਨੇ ਕਹਿਣਾ ਕਿ 51ਵੀਂ ਸਟੇਟ ਬਾਰੇ ਤੁਹਾਡਾ ਕੀ ਸਟੈਂਸ ਹੈ।
ਰਾਈਟ,
ਤੇ ਡੋਨਲਡ ਟਰੰਪ ਨੇ ਕਹਿਣਾ ਯੈਸ ਇਟ ਵਿਲ ਬੀ ਦ ਮੋਸਟ ਚੈਰਿਸ਼ ਸਟੇਟ, ਯੇ ਵੋ, ਉਹਨਾਂ ਸਾਰੀਆਂ ਗੱਲਾਂ ਕਰਨੀਆਂ ਨੇ। ਹਾਓ ਮਾਰਕ ਕਾਰਨੀ ਰਿਐਕਟਸ ਟੂ ਦੈਟ, ਉਹ ਕਿੰਨਾ ਪੁਸ਼ ਬੈਕ ਕਰਦੇ ਨੇ, ਕਿਉਂਕਿ ਕੁਝ ਹਲਕੀ ਜਿਹੀ ਟਿੱਪਣੀ ਤਾਂ ਉਹਨਾਂ ਨੂੰ ਕਰਨੀ
ਪੈਣੀ ਆ,
ਤੇ ਉਹ ਕਿੰਨਾ ਕੁ ਜ਼ਿਆਦਾ ਪੁਸ਼ ਬੈਕ ਕਰਦੇ ਨੇ। ਜਿਹੜਾ ਉਹ ਪੁਸ਼ ਬੈਕ ਕਰਨਗੇ ਕਿ ਡੋਨਲਡ ਟਰੰਪ ਉਹਦੇ ਨਾਲ ਰਾਇਲਪ ਤਾਂ ਨਹੀਂ ਹੋ ਜਾਣਗੇ, ਜਿਵੇਂ ਜ਼ੇਲੈਂਸਕੀ ਵਾਲੇ ਮਾਮਲੇ 'ਚ ਹੋ ਗਿਆ ਸੀ ਕਿ ਜ਼ੇਲੈਂਸਕੀ ਨੇ ਥੋੜਾ ਜਿਹਾ ਪੁਸ਼ ਬੈਕ ਕੀਤਾ ਡੋਨਲਡ ਟਰੰਪ ਤੇ, ਜੇਡੀ ਵੈਂਸ ਨੂੰ ਉਹਨਾਂ ਦੀ ਟੋਨ ਪਸੰਦ ਨਹੀਂ ਆਈ,
ਟਰੰਪ ਨਾਲੋਂ ਵੀ ਜ਼ਿਆਦਾ ਪਹਿਲਾਂ ਜੇਡੀ ਵੈਂਸ ਤੱਤੇ ਹੋ ਗਏ ਸੀ।
ਸੋ ਮੋਸਟ ਲਾਈਕਲੀ ਮਾਰਕ ਕਾਰਨੀ ਇਜ਼ ਗੋਇੰਗ ਟੂ ਬੀ ਵੈਰੀ ਮੈਜਰਡ ਇਨ ਹਿਸ ਅਪਰੋਚ, ਪਰ ਇਸ ਮੇਨ ਸੋਵਰੈਨਿਟੀ ਵਾਲੇ ਇਸ਼ੂ ਤੇ, 51st ਵਾਲੇ ਸਟੇਟ ਵਾਲੇ ਇਸ਼ੂ ਤੇ ਮਾਰਕ ਕਾਰਨੀ ਕਿੱਦਾਂ ਰਿਐਕਟ ਕਰਦੇ ਨੇ, ਤੇ ਫਿਰ ਅੱਗੋਂ ਫਿਰ ਡੋਨਲਡ ਟਰੰਪ ਦਾ ਰਿਐਕਸ਼ਨ ਕੀ ਹੁੰਦਾ।
ਜੀ ਜੀ,
ਸੋ ਉਹ ਬੜਾ ਇੰਟਰਸਟਿੰਗ
ਹੋਣਾ, ਉਹ ਦੇਖਣ ਵਾਲੀ ਗੱਲ ਹੋਣੀ ਹੈ। ਬਿਲਕੁਲ ਵਾਸੂ ਜੀ, ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਮੀਟਿੰਗ ਔਖੀ ਹੋਣੀ ਆ, ਤੁਹਾਨੂੰ ਪਤਾ ਕਈ ਵਾਰੀ ਇਹ ਸਕੂਲਾਂ 'ਚ ਇੱਦਾਂ ਬੜਾ ਹੁੰਦਾ ਸੀ, ਕੋਈ ਬੰਦਾ ਬੈਠਾ ਨਾ ਕਲਾਸ 'ਚ ਪੜ੍ਹਦਾ ਪਿਆ ਜਾਂ ਟੀਚਰ ਪੜ੍ਹਾ ਰਿਹਾ, ਅਤੇ ਕਈ ਜਿਹੜੇ ਸ਼ਰਾਰਤੀ ਸਟੂਡੈਂਟਸ ਹੁੰਦੇ ਸੀ ਉਹਨਾਂ ਨੇ ਸ਼ੀਸ਼ਾ ਰੱਖਿਆ ਹੁੰਦਾ ਸੀ ਕੋਲ।
ਅੱਛਾ,
ਉਹਨਾਂ ਨੇ ਸੂਰਜ ਦੀ ਜਿਹੜੀਆਂ ਕਿਰਨਾਂ ਦੀ ਰਿਫਲੈਕਸ਼ਨ ਸ਼ੀਸ਼ੇ 'ਚ ਪਾ ਕੇ ਕਈ ਵਾਰ ਟੀਚਰ ਦੇ ਫੇਸ 'ਤੇ ਪਾਉਣੀ, ਜਾਂ ਕਿਸੇ ਨੂੰ ਹੋਰ ਕਲਾਸ 'ਚ ਬੈਠਣ ਤੰਗ ਕਰਨਾ, ਹੈ ਨਾ, ਉਹਦਾ ਧਿਆਨ ਭਟਕਾਉਣ ਦੇ ਰਹੀ ਐਵੇਂ ਦੁਖੀ ਕਰਨ ਲਈ। ਇਹੋ ਜਿਹਾ ਕੰਮ ਐਲਬਰਟਾ ਦੇ ਪ੍ਰੀਮੀਅਰ ਡੇਨੀਅਲ ਸਮਿਥ ਕਰ ਰਹੇ ਨੇ ਮਾਰਕ ਕਾਰਨੀ ਵਾਸਤੇ, ਉਹ ਵੀ ਸ਼ੀਸ਼ੇ ਦੇ ਵਿੱਚੋਂ ਇਸ ਤਰ੍ਹਾਂ ਹੁੰਦਾ ਵੀ ਲਸਕੋਰ ਪਾ ਕੇ ਮਾਰਕ ਕਾਰਨੀ ਦਾ ਕੰਮ ਔਖਾ ਬਣਾ ਰਹੇ ਨੇ, ਕਿਉਂਕਿ ਕੱਲ੍ਹ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਜਸਟ ਦ ਟਾਈਮਿੰਗ ਆਫ ਇਟ, ਉਹ ਕੋਈ ਬਹੁਤੀ ਵਧੀਆ ਗੱਲ ਨਹੀਂ ਆ।
ਉਪਦਰਵੀ ਛਾਤਰ
ਇਹ ਕਿਹੜੀ ਗੱਲ ਉਹਨਾਂ ਨੇ ਕੀਤੀ ਡੇਨੀਅਲ ਸਮਿਥ ਨੇ। ਛੋਟੀ ਜਿਹੀ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਉਹਦੇ ਵੇਰਵੇ ਸਾਂਝੇ ਕਰਦੇ ਹਾਂ। ਤੁਸੀਂ ਸੁਣਦੇ ਰਹੋ ਕਨੈਕਟ ਐਫ ਐਮ ਤੇ ਸਵੇਰ ਵਾਲਾ ਸ਼ੋਅ।
ਇਹ ਵਰਡ ਬੜਾ ਵਧੀਆ, ਉਪਦਰਵੀ
ਉਪਦਰਵੀ ਕਈ ਵਰਡ ਨੇ ਇਹੋ ਜਿਹੇ, ਉਪਦਰਵੀ ਹਾਸਿਪ੍ਰਦ ਜਿਹੜਾ ਹੁੰਦਾ ਕੌਮੀਕਲ, ਹੈ ਨਾ। ਵਾਸੂ ਜੀ, ਬ੍ਰੇਕ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਮਾੜਾ ਜਿਹਾ ਜੀ ਦਾ ਜ਼ਿਕਰ ਸ਼ੁਰੂ ਕੀਤਾ ਸੀ ਕਿ ਐਲਬਰਟਾ ਦੇ ਪ੍ਰੀਮੀਅਰ ਉਹ ਕੰਮ ਕਰ ਰਹੇ ਨੇ ਜਿਵੇਂ ਕਲਾਸ ਦੇ ਵਿੱਚ ਕੁਝ ਕੀ ਉਪਦਰਵੀ ਛਾਤਰ ਜਿਹੜਾ ਕੰਮ ਕਰਿਆ ਕਰਦੇ ਸੀ, ਕਈ ਵਾਰੀ ਟੀਚਰ ਨੂੰ ਐਵੇਂ ਤੰਗ ਕਰਨ ਲਈ ਜਾਂ ਕਿਸੇ ਹੋਰ ਆਪਣੇ ਕਲਾਸ ਫੈਲੋ ਨੂੰ ਤੰਗ ਕਰਨ ਦੇ ਲਈ ਇੱਕ ਸ਼ੀਸ਼ੇ ਦੇ ਵਿੱਚੋਂ ਜਿਹੜੀ ਸੂਰਜ ਦੀ ਕਿਰਨਾਂ ਦੀ ਲਸ਼ਕੋਰ ਉਹਦੇ ਮੂੰਹ 'ਤੇ ਪਾਈ ਜਾਣੀ, ਉਹਦੀਆਂ ਅੱਖਾਂ 'ਚ ਪਾਈ ਜਾਣੀ ਤਾਂ ਕਿ ਉਹ ਡਿਸਟਰੈਕਟ ਹੋਵੇ।
ਯਾ, ਉਹਦੇ 'ਚ ਹੁੰਦਾ ਕੀ ਸੀ, ਜਦੋਂ ਬੱਚਾ ਜ਼ਿਆਦਾ ਡਿਸਟਰੈਕਟ ਕਰਦਾ ਸੀ, ਟੀਚਰ ਕੀ ਕਹਿੰਦੇ, ਬੱਚੇ ਬਾਹਰ ਚਲੇ ਜਾਓ, ਉਹ ਤਾਂ ਕਹਿੰਦੇ ਸੀ ਬਾਹਰ ਜਾਣਾ,
ਉਹ ਕਹਿੰਦੇ ਸੀ ਬਾਹਰ ਜਾਣਾ, ਯੈਸ,
ਬੱਚਾ ਬਾਹਰ ਜਾ ਕੇ ਖੁਸ਼ ਹੈ।
ਹਾਂ, ਯਾ ਕਹਿ ਲਓ ਕਿ ਇਹ ਗੱਲ ਕਰਨੀ ਉਹਨਾਂ ਦੀ ਪੋਲੀਟਿਕਸ ਨੂੰ ਇੱਕ ਬੜਾਵਾ ਦਿੰਦੀ ਆ, ਵੀ ਬੱਚਾ ਹੋਮਵਰਕ ਕਰਕੇ ਨਹੀਂ ਸੀ ਆਇਆ, ਟੀਚਰ ਕਹਿੰਦੀ ਬੱਚੇ ਬਾਹਰ ਚਲਾ ਜਾਓ, ਭੱਜ ਕੇ ਚਲਾ ਜਾਂਦਾ ਬਾਹਰ,
ਉਹ ਕਹਿੰਦਾ ਬਾਹਰ ਜਾ ਕੇ ਸ਼ਰਾਰਤਾਂ
ਬਾਹਰ, ਨਹੀਂ ਤਾਂ ਮੁਰਗਾ ਬਣਨਾ ਪੈਣਾ। ਸੋ ਇਸ ਵੇਲੇ ਸਥਿਤੀ ਕੀ ਬਣੀ ਹੋਈ ਹੈ ਐਲਬਰਟਾ ਦੇ ਵਿੱਚ, ਇੱਕ ਇਹ ਸੈਂਟੀਮੈਂਟ ਨੂੰ ਕਾਫੀ ਹਵਾ ਦਿੱਤੀ ਜਾ ਰਹੀ ਹੈ ਕੁਝ ਫੈਕਸ਼ਨਸ ਵੱਲੋਂ ਕਿ ਫੈਡਰਲ ਸਰਕਾਰ, ਕਿਉਂਕਿ ਹੁਣ ਲਿਬਰਲਸ ਦੀ ਦੁਬਾਰਾ ਤੋਂ ਬਣ ਗਈ ਹੈ, ਅਤੇ ਐਲਬਰਟਾ ਦੇ ਵਿੱਚ ਇੱਕ ਸੈਪਰੇਟਿਸਟ ਸੈਂਟੀਮੈਂਟ ਉੱਭਰਦਾ ਪਿਆ ਕਿ ਜੀ ਫੈਡਰਲ ਸਰਕਾਰ ਐਲਬਰਟਾ ਦੇ ਨਾਲ ਵਿਤਕਰਾ ਕਰਦੀ ਹੈ, ਐਲਬਰਟਾ ਦੇ ਜਿਹੜੇ ਹੱਕ ਨੇ ਉਹਨਾਂ ਦੀ ਪ੍ਰੋਪਰਲੀ ਰਾਖੀ ਨਹੀਂ ਕੀਤੀ ਜਾਂਦੀ, ਐਲਬਰਟਾ ਪੈਸੇ ਜ਼ਿਆਦਾ ਦਿੰਦਾ ਫੈਡਰਲ ਸਰਕਾਰ ਨੂੰ ਕਿਉਂਕਿ ਜਿਹੜਾ ਆਇਲ ਐਂਡ ਗੈਸ ਦਾ ਰੈਵਨਿਊ ਆ, ਅਤੇ ਐਲਬਰਟਾ ਨੂੰ ਬਦਲੇ ਦੇ ਵਿੱਚ ਜਿਹੜੇ ਉਹਨਾਂ ਨੂੰ ਜਿਸ ਤਰ੍ਹਾਂ ਦੀਆਂ ਰਿਆਇਤਾਂ ਜਾਂ ਜਿਸ ਤਰ੍ਹਾਂ ਦੀ ਸਪੋਰਟ ਫੈਡਰਲ ਗਵਰਨਮੈਂਟ ਤੋਂ ਚਾਹੀਦੀ ਉਹ ਮਿਲਦੀ ਨਹੀਂ। ਸੋ ਇੱਦਾਂ ਦੀ ਗੱਲ, ਇਹ ਪਹਿਲਾਂ ਵੀ ਚੱਲਦੀ ਆਉਂਦੀ ਸੀ, ਐਤਕੀ ਥੋੜ੍ਹੀ ਜ਼ਿਆਦਾ ਇਹ ਜ਼ੋਰ ਫੜ ਗਈ ਆ, ਅਤੇ ਪਿਛਲੇ ਦਿਨੀ ਐਲਬਰਟਾ ਦੇ ਵਿੱਚ ਐਲਬਰਟਾ ਦੀ ਸਰਕਾਰ ਨੇ, ਡੇਨੀਅਲ ਸਮਿਥ ਦੀ ਗਵਰਨਮੈਂਟ ਨੇ ਇੱਕ ਬਿੱਲ ਵੀ ਪ੍ਰਪੋਜ਼ ਕੀਤਾ ਜਿਹਦੇ ਵਿੱਚ ਕਿ ਕਿਸੇ ਵੀ ਪਹਿਲੂ ਨੂੰ ਲੈ ਕੇ ਜੇ ਕੋਈ ਰੈਫਰੈਂਡਮ ਕਰਾਉਣਾ ਤਾਂ ਰੈਫਰੈਂਡਮ ਵਾਸਤੇ ਜਿਹੜੀ ਕੋਈ ਆਮ ਜਨਤਾ ਵੱਲੋਂ ਪਟੀਸ਼ਨ ਕੀਤੀ ਜਾਂਦੀ ਆ ਉਹਦੇ ਜਿਹੜੇ ਥਰੈਸ਼ਹੋਲਡਸ ਨੇ ਉਹ ਕਾਫੀ ਸੁਖਾਲੇ ਕਰ ਦਿੱਤੇ ਗਏ ਨੇ। ਅਸੀਂ ਪਿਛਲੇ ਦਿਨੇ ਵੀ ਗੱਲ ਕੀਤੀ ਸੀ ਕਿ ਪਹਿਲਾਂ ਥਰੈਸ਼ਹੋਲਡ ਇਹ ਸੀ ਕਿ ਜੇ ਕੋਈ ਵੀ ਰੈਫਰੈਂਡਮ ਕੋਈ ਵੀ ਪਟੀਸ਼ਨ ਉਹਦੇ ਉੱਪਰ ਜਿੰਨੇ ਟੋਟਲ ਰਜਿਸਟਰਡ ਵੋਟਰਸ ਨੇ ਅਲਬਰਟਾ ਦੇ ਵਿੱਚ, ਜੇ ਉਹਨਾਂ ਦਾ 20% ਹਿੱਸਾ ਉਹਦੇ ਉਸ ਪਟੀਸ਼ਨ ਦੇ ਉੱਪਰ ਸਾਈਨ ਕਰ ਦਿੰਦਾ ਤਾਂ ਉਹ ਜਿਹੜਾ ਰੈਫਰੈਂਡਮ ਹੈ ਉਹਨੂੰ ਅੱਗੇ ਫਿਰ ਕੰਸੀਡਰ ਕਰਨਾ ਪਏਗਾ। ਇਹ ਨੰਬਰ ਪਹਿਲਾਂ ਬਣਦਾ ਸੀ ਪਹਿਲੇ ਫਾਰਮੂਲੇ ਮੁਤਾਬਕ 600,000 ਵਿਅਕਤੀਆਂ ਦਾ। ਪਿਛਲੇ ਹਫ਼ਤੇ ਜਿਹੜੀ ਪ੍ਰਪੋਜ਼ਲ ਰੱਖੀ ਗਈ ਆ ਉਹਦੇ ਵਿੱਚ ਕਿਹਾ ਗਿਆ ਕਿ ਜਿੰਨੇ ਟੋਟਲ ਰਜਿਸਟਰਡ ਵੋਟਰ ਨੇ, ਪਹਿਲੀ ਗੱਲ ਤਾਂ ਉਹ ਨਹੀਂ ਦੇਖਣੇ, ਇਹ ਦੇਖਣਾ ਕਿ ਜਦੋਂ ਪਿਛਲੀਆਂ ਸੂਬਾਈ ਚੋਣਾਂ ਹੋਈਆਂ ਸੀ ਉਹਦੇ ਵਿੱਚ ਕਿੰਨੇ ਲੋਕਾਂ ਨੇ ਵੋਟ ਪਾਈ, ਉਹ ਨੰਬਰ ਦੇਖ ਲੈਣਾ। ਫਿਰ ਅੱਗੇ ਜਿਹੜਾ ਉਹਦਾ 10% ਹਿੱਸਾ ਜੇ ਉਹ ਕਿਸੇ ਪਟੀਸ਼ਨ 'ਤੇ ਸਾਈਨ ਕਰ ਦਿੰਦੇ ਨੇ ਫਿਰ ਉਹ ਪਟੀਸ਼ਨ ਅੱਗੇ ਵਧੇਗੀ, ਕੰਸੀਡਰ ਹੋਏਗੀ। ਉਸ ਫਾਰਮੂਲੇ ਦੇ ਮੁਤਾਬਕ ਅਜਿਹੀ ਪਟੀਸ਼ਨ 'ਤੇ ਸਾਈਨ ਕਰਨ ਵਾਲਿਆਂ ਦੀ ਗਿਣਤੀ 600,000 ਤੋਂ ਘੱਟ ਕੇ ਜਿਹੜੀ ਰਿਕੁਆਇਰਮੈਂਟ ਆ ਉਹ 170,000 ਰਹਿ ਗਈ ਆ। ਨੰਬਰ ਆਫ ਡੇਜ਼ ਟੂ ਗੈਟ ਸੱਚ ਸਿਗਨੇਚਰਸ, ਪਹਿਲਾਂ ਹੁੰਦੇ ਸੀ ਵੀ ਤੁਹਾਡੇ ਕੋਲ 90 ਦਿਨਾਂ ਦਾ ਸਮਾਂ ਪਟੀਸ਼ਨ ਸ਼ੁਰੂ ਹੋਣ ਤੋਂ, ਸਿਗਨੇਚਰਸ ਦੀ ਗਿਣਤੀ ਘਟਾਤੀ ਪਰ ਦਿਨ ਜ਼ਿਆਦਾ ਦੇ ਤੇ ਕਿ 90 ਦਿਨਾਂ ਦੀ ਥਾਂ 120 ਦਿਨਾਂ ਦਾ ਤੁਹਾਨੂੰ ਸਮਾਂ ਮਿਲੇਗਾ। ਸੋ ਇਸ ਬੈਕਗਰਾਊਂਡ ਦੇ ਵਿੱਚ ਜਿਹੜੀ ਡੈਨੀਅਲ ਸਮਿਥ ਨੇ ਕੱਲ੍ਹ ਸਟੇਟਮੈਂਟ ਦਿੱਤੀ ਆ ਉਹ ਮਾਰਕ ਕਾਰਨੀ ਵਾਸਤੇ ਅੱਜ ਥੋੜ੍ਹੀ ਸਿਰਦਰਦੀ ਬਣ ਸਕਦੀ ਆ।
ਜਾਂ ਸੋ ਕੱਲ੍ਹ ਉਹਨਾਂ ਨੇ ਇੱਕ ਲਾਈਵ ਸਟ੍ਰੀਮ ਕੀਤੀ ਹੈ ਅਤੇ ਉਹਦੇ ਵਿੱਚ ਲਾਈਵ ਸਟ੍ਰੀਮ ਸੀ, ਇਟ ਵਾਜ਼ ਵਨ ਵੇ, ਉਹਦੇ 'ਚ ਕੋਈ ਰਿਪੋਰਟਰਸ ਮੌਜੂਦ ਨਹੀਂ ਸੀ, ਕੋਈ ਸਵਾਲ ਨਹੀਂ ਸੀ ਪੁੱਛਿਆ ਜਾ ਸਕਦਾ
ਜੀ।
ਪਰ ਡੈਨੀਅਲ ਸਮਿਥ ਨੇ ਇਹ ਕਿਹਾ, ਸੋ ਤੁਸੀਂ ਜਿਹੜਾ ਸ਼ੁਰੂਆਤ 'ਚ ਕਿਹਾ ਨਾ ਵੀ ਕੁਝ ਫੈਕਸ਼ਨਸ ਨੇ, ਤੁਸੀਂ ਉੱਪਰ ਵੱਟੇ ਥੋੜ੍ਹੇ ਜਿਹੇ ਉੱਪਰ ਕਰਕੇ ਗੱਲ ਕੀਤੀ, ਤੁਸੀਂ ਗੱਲ ਆ ਕੇ ਕੀਤੀ ਥੋੜ੍ਹੀ
ਜਿਹੀ,
ਕੁਝ ਫੈਕਸ਼ਨਸ ਨੇ। ਡੈਨੀਅਲ ਸਮਿਥ ਕਹਿੰਦੇ ਵੀ ਉਹ ਫੈਕਸ਼ਨਸ ਨਹੀਂ, ਵੀ ਵਾਸਟ ਮੈਜੋਰਿਟੀ ਆਫ ਦੋਜ਼ ਇੰਡੀਵਿਜੁਅਲਸ ਆਰ ਨਾਟ ਫ੍ਰਿੰਜ ਵੋਟਰਸ ਟੂ ਬੀ ਮਾਰਜਨਲਾਈਜ਼ਡ ਔਰ ਵਿਲੀਫਾਈਡ, ਦੇ ਆਰ ਲੋਇਲ ਐਲਬਰਟਨਸ, ਦੇ ਆਰ ਫਰਸਟ੍ਰੇਟਿਡ ਐਂਡ ਦੇ ਹੈਵ ਐਵਰੀ ਰੀਜ਼ਨ ਟੂ ਬੀ। ਸੋ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਲੋਕ, ਬਹੁਤ ਸਾਰੇ ਐਲਬਰਟਨਸ, ਲੋਇਲ ਐਲਬਰਟਨਸ ਹੁਣ ਫੈਡਰਲ ਸਰਕਾਰ ਦੀਆਂ ਪਾਲਿਸੀਜ਼ ਤੋਂ ਪਰੇਸ਼ਾਨ ਨੇ ਅਤੇ ਕਹਿੰਦੇ ਵੀ ਅਸੀਂ ਹੁਣ ਉਹਨਾਂ ਨੂੰ ਅਗਲੇ ਸਾਲ ਕਹਿੰਦੇ ਹੋ ਸਕਦਾ ਮੌਕਾ ਦੇਈਏ ਕਿ ਉਹ ਰੈਫਰੈਂਡਮ ਦੇ ਵਿੱਚ ਹਿੱਸਾ ਲੈ ਸਕਣ, ਸੈਪਰੇਸ਼ਨ ਦੇ ਮਾਮਲੇ ਦੇ ਉੱਤੇ ਵੀ ਆਪਣੀ ਰਾਏ ਵਿਅਕਤ ਕਰ ਸਕਣ।
ਜੀ ਵਾਸੂ ਜੀ, ਹੁਣੇ ਅਰਲੀਅਰ ਦਿਸ ਵੀਕ ਇੱਕ ਸਰਵੇ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ ਨਾ, ਜਿਹਦੇ ਵਿੱਚ ਇਹ ਕਿਹਾ ਗਿਆ ਕਿ 1 in 4 ਐਲਬਰਟਨਸ, ਉਹ ਬੇਸਿਕਲੀ ਆਪਣੇ ਆਪ ਨੂੰ ਐਲਬਰਟਨ ਪਹਿਲਾਂ ਮੰਨਦੇ ਨੇ, ਕੈਨੇਡੀਅਨ ਦੂਜੇ ਨੰਬਰ 'ਤੇ ਮੰਨਦੇ ਨੇ, ਐਂਡ 1 in 10 ਬਿਲੀਵ ਦੇਅਰ ਪ੍ਰੋਵਿੰਸ ਵੁੱਡ ਬੀ ਇਕਨੋਮਿਕਲੀ ਸਟਰੋਂਗਰ ਐਜ਼ ਅ ਪਾਰਟ ਆਫ ਦਾ US, ਵਾਇਲ 2 in 10 ਫੇਵਰ ਅ ਫਿਊਚਰ ਐਜ਼ ਐਨ ਇੰਡੀਪੈਂਡੈਂਟ ਕੰਟਰੀ। ਸੋ 20% ਦਾ ਕਹਿਣਾ ਵੀ ਜੇ ਅਲਬਰਟਾ ਬਿਲਕੁਲ ਆਜ਼ਾਦ ਮੁਲਕ ਬਣ ਜਾਵੇ ਚੰਗੇ ਰਹਾਂਗੇ, 10% ਦਾ ਕਹਿਣਾ ਕਿ ਜੇ ਅਮਰੀਕਾ ਦਾ ਹਿੱਸਾ ਬਣ ਜਾਵੇ ਤਾਂ ਚੰਗੇ ਰਹਾਂਗੇ, ਅਤੇ ਤਕਰੀਬਨ 25% ਦਾ ਇਹ ਕਹਿਣਾ ਕਿ ਅਸੀਂ ਠੀਕ ਹੈ ਕੈਨੇਡਾ ਦਾ ਹਿੱਸਾ ਹੈਗੇ ਪਰ ਅਸੀਂ ਪਹਿਲਾਂ ਐਲਬਰਟਨਸ ਹਾਂ ਫਿਰ ਅਸੀਂ ਕੈਨੇਡੀਅਨਸ ਹਾਂ। ਸੋ ਇਹੋ ਜਿਹਾ ਜਿਹੜਾ ਸੈਂਟੀਮੈਂਟ ਆ ਉਹਨੂੰ ਲੈ ਕੇ ਆ ਰੀਸੈਂਟ ਇੱਕ ਸਰਵੇ ਵੀ ਪਿਛਲੇ ਦਿਨੀ ਸਾਹਮਣੇ ਆਇਆ ਹੈ।
ਪੋਲੀਟਿਕਸ ਦੇ ਵਿੱਚ ਵਿਜੇ ਜੀ ਅਕਸਰ ਹੀ ਅਸੀਂ ਦੇਖਿਆ ਕਿ ਜੋ ਨਹੀਂ ਹੈ ਉਹ ਵੇਚਿਆ ਜਾਂਦਾ ਅਤੇ ਉਹ ਵਿਕਦਾ ਵੀ ਹੈ, ਹਾਲਾਂਕਿ ਪਿਛਲੇ ਫੈਡਰਲ ਇਲੈਕਸ਼ਨ ਦੇ ਵਿੱਚ ਕੰਸਰਵੇਟਿਵਸ ਨੇ ਚੇਂਜ ਵੇਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਈ ਕਹਿੰਦੇ ਆ ਉਹਨਾਂ ਦੀ ਜਿਹੜੀ ਕ੍ਰਿਟਿਸਿਜ਼ਮ ਹੁੰਦਾ ਆਪਾਂ ਅੱਗੇ ਚੱਲ ਕੇ ਬਾਰੇ ਹੋਰ ਗੱਲ ਕਰਦੇ ਹਾਂ ਕਿ ਉਹਨਾਂ ਨੇ ਚੇਂਜ ਬਾਰੇ ਗੱਲਬਾਤ ਜਿਹੜੀ ਕਰਨੀ ਸ਼ੁਰੂ ਲੇਟ ਕੀਤੀ ਥੋੜੀ ਕੈਂਪੇਨ ਦੇ ਵਿੱਚ, ਥੋੜਾ ਪਹਿਲਾਂ ਕਰਦੇ ਤਾਂ ਬਿਹਤਰ ਹੁੰਦਾ, ਪਰ ਚੇਂਜ ਵਿਕਦਾ ਪੋਲੀਟਿਕਸ ਦੇ ਵਿੱਚ। ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੜੀਆਂ ਸਰਕਾਰਾਂ ਨੇ ਉਹ ਦੂਜੇ ਲੈਵਲ ਦੀ ਜਿਹੜੀ ਸਰਕਾਰ ਆ, ਪ੍ਰੋਵਿੰਸ਼ੀਅਲ ਸਰਕਾਰ ਫੈਡਰਲ ਸਰਕਾਰ ਨੂੰ ਕਹਿੰਦੀ ਆ ਵੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਜੋ ਕੁਝ ਗਲਤ ਹੋ ਰਿਹਾ ਉਹ ਇਹਨਾਂ ਦੇ ਕਰਕੇ ਹੋ ਰਿਹਾ, ਅਸੀਂ ਤਾਂ ਸਭ ਕੁਝ ਠੀਕ ਕਰ ਰਹੇ ਹਾਂ, ਸਿਟੀਜ਼ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਕਹਿੰਦੀਆਂ ਨੇ।
ਬਿਲਕੁਲ
ਉਸੇ ਤਰ੍ਹਾਂ ਹੁਣ ਡੈਨੀਅਲ ਸਮਿਥ ਵੀ ਜਿਵੇਂ ਫੈਡਰਲ ਸਰਕਾਰ ਦੇ ਉੱਤੇ ਹੀ ਕਹਿ ਰਹੇ ਵੀ ਜੋ ਵੀ ਕੁਝ ਸਾਰੀਆਂ ਪ੍ਰੋਬਲਮਸ ਨੇ ਉਹ ਫੈਡਰਲ ਸਰਕਾਰ ਦੇ ਕਰਕੇ ਨੇ। ਸੋ ਕੱਲ੍ਹ ਇਹਨਾਂ ਨੇ ਜਿਹੜੀ ਆ ਲਾਈਵ ਸਟ੍ਰੀਮ ਕੀਤੀ ਆ ਇਹਦੇ ਵਿੱਚ ਇਹ ਕਹਿ ਰਹੇ ਨੇ, ਕਹਿੰਦੇ ਇੱਕ ਤਾਂ ਅਸੀਂ ਇੱਕ ਨੈਗੋਸ਼ੀਏਸ਼ਨ ਟੀਮ ਅਪੁਆਇੰਟ ਕਰ ਰਹੇ ਹਾਂ ਜਿਹਦੇ ਨਾਲ ਕਹਿੰਦੇ ਉਹ ਦੇ ਵਿਲ ਟਰਾਈ ਟੂ ਬ੍ਰਿੰਗ ਐਨ ਐਂਡ ਟੂ ਦਾ ਲਿਬਰਲ ਪਾਲਿਸੀਜ਼ ਜਿਹਨਾਂ ਦੇ ਕਰਕੇ ਸੂਬਾ ਕਹਿੰਦੇ ਸਾਡਾ ਹਮੇਸ਼ਾ ਨੁਕਸਾਨ ਦੇ ਵਿੱਚ ਰਿਹਾ, ਅਤੇ ਨਾਲ ਕਹਿੰਦੇ ਅਸੀਂ ਇਹ ਜਿਹੜੀ ਨੈਗੋਸ਼ੀਏਸ਼ਨ ਟੀਮ ਹੈ ਇਹ ਫੈਡਰਲ ਸਰਕਾਰ ਦੇ ਨਾਲ ਨੈਗੋਸ਼ੀਏਟ ਕਰੇਗੀ ਅਤੇ ਉਹ ਕੋਸ਼ਿਸ਼ ਕਰਨਗੇ ਕਿ ਐਲਬਰਟਾ ਦੇ ਜਿਹੜੇ ਰਿਸੋਰਸਿਸ ਨੇ ਮਤਲਬ ਆਇਲ ਐਂਡ ਗੈਸ ਉਹਨਾਂ ਨੂੰ ਪੋਰਟਸ ਤੱਕ ਗਾਰੰਟੀਡ ਐਕਸੈਸ ਮਿਲੇ। ਹੁਣ ਇਹੀ ਗੱਲ ਤਾਂ ਮਾਰਕ ਕਾਰਨੀ ਨੇ ਕੈਂਪੇਨ ਦੌਰਾਨ ਵੀ ਕੀਤੀ ਹੈ, ਕੰਜ਼ਰਵੇਟਿਵਸ ਵੀ ਕਰ ਰਹੇ ਸੀ ਕਿ ਜਿਹੜੇ ਐਨਰਜੀ ਕੋਰੀਡੋਰਸ ਅਸੀਂ ਸਥਾਪਿਤ ਕਰਾਂਗੇ।
ਕਰੈਕਟ, ਐਗਜ਼ੈਕਟਲੀ।
ਇਹਨਾਂ ਨੇ ਕਹਿੰਦੇ ਹੁਣ ਅਸੀਂ ਨੈਗੋਸ਼ੀਏਸ਼ਨ ਟੀਮ ਬਣਾਵਾਂਗੇ ਜੀ, ਅਸੀਂ ਲੜ ਕੇ ਆਪਣੇ ਹੱਕ ਲਵਾਂਗੇ।
ਜਾਂ ਇਹ ਕਹਿ ਲਓ, ਸੌਰੀ, ਇਫ ਯੂ ਕੈਨ ਹੋਲਡ ਯੂਅਰ ਥੌਟ ਦੇਅਰ, ਵੀ ਪਤਾ ਤਾਂ ਹੈ ਹੋ ਜਾਣਾ, ਕਿਉਂ ਹੈ ਹੁਣ ਤੁਸੀਂ ਹੁਣ ਇੱਕ ਇਹੋ ਜਿਹਾ ਪੈਂਤਲਾ ਵਰਤੋ ਤਾਂ ਕਿ ਬਾਅਦ ਚ ਤੁਸੀਂ ਆਪਣੇ ਵੋਟਰਸ ਨੂੰ ਕਹੋ ਅਸੀਂ ਕਹਿ ਕੇ ਕਰਾ ਲਿਆ।
ਉਹੀ ਮੈਂ ਕਹਿੰਦਾ ਅਸੀਂ ਲੜ ਕੇ ਹਾਸਲ ਕਰਾਂਗੇ ਵੀ ਅਸੀਂ ਕੀਤਾ, ਉਹ ਜਿਹੜੀ ਚੀਜ਼ ਮਿਲ ਰਹੀ ਆ ਉਹ ਕਹਿੰਦੇ ਅਸੀਂ ਖੋਈ ਆ, ਉਹ ਕਹਿੰਦੇ ਦਿੱਤੀ ਆ ਭਾਈ, ਉਹ ਕਹਿੰਦੇ ਅਸੀਂ ਖੋਈ ਆ, ਅਸੀਂ ਆਪਣੇ ਹੱਕ ਜਿਹੜੇ ਲੜ ਕੇ ਰਹੇ,
ਕੋ ਵਾਸੀ ਨੂੰ ਧੱਕੇ ਨਾਲ ਲੈ ਕੇ ਆਇਆ ਅੰਦਰ, ਨਹੀਂ ਤਾਂ ਵਾਸੀ ਤਾਂ ਆਉਂਦੇ, ਵਾਸੀ ਤਾਂ ਆ ਹੀ ਰਹੇ ਸੀ।
ਅੱਛਾ, ਫਿਰ ਉਹ ਕਹਿੰਦੇ ਅਸੀਂ ਇੱਕ ਐਲਬਰਟਾ ਨੈਕਸਟ ਪੈਨਲ ਬਣਾਵਾਂਗੇ ਤੇ ਜਿਹਦੇ ਨਾਲ ਕਹਿੰਦੇ ਡੈਨੀਅਲ ਸਮਿਥ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਆ ਕੇ ਉੱਥੇ ਟਾਊਨ ਹਾਲਸ ਕਰਨਗੇ ਤੇ ਲੋਕਾਂ ਦੇ ਆਈਡੀਆਜ਼ ਤੇ ਗ੍ਰੀਵੈਂਸਿਸ ਸੁਣਨਗੇ ਐਲਬਰਟਨਸ ਦੇ।
ਅੱਛਾ,
ਫਿਰ ਜਿਹੜੇ ਐਲਬਰਟਨਸ ਦੇ ਦੁੱਖ ਦਰਦ ਹੋਣਗੇ, ਜਿਹੜੇ ਕੋਈ ਆਈਡੀਆਜ਼ ਹੋਣਗੇ ਉਹਨਾਂ ਦੇ ਵਿੱਚੋਂ ਕਹਿੰਦੇ ਜੇ ਆਈਡੀਆ ਇੱਕ ਇਹ ਵੀ ਹੁੰਦਾ ਵੀ ਅਸੀਂ ਵੱਖਰੇ ਹੋਣਾ ਕੈਨੇਡਾ ਤੋਂ, ਤੇ ਕਹਿੰਦੇ ਇਹ ਸਾਰੇ ਜਿਹੜੇ ਆਈਡੀਆਜ਼ ਨੇ ਇਹਨਾਂ ਵਿੱਚੋਂ ਜਿਹੜੇ ਚੰਗੇ ਚੰਗੇ ਆਈਡੀਆਜ਼ ਹੋਣਗੇ ਉਹਨਾਂ ਬਾਰੇ ਅਸੀਂ ਅਗਲੇ ਸਾਲ ਕਹਿੰਦੇ ਰੈਫਰੈਂਡਮ ਕਰਾ ਲਾਂਗੇ। ਇੱਥੋਂ ਸਾਰੀ ਗੱਲ ਹੋਈ ਹੈ। ਸੋ ਕਹਿੰਦੇ ਵੀ ਅਗਲੇ ਸਾਲ ਜਿਹੜਾ ਰੈਫਰੈਂਡਮ ਕਰਾਉਣਾ ਉਹਦੇ ਵਾਸਤੇ ਜਿਹੜੀ ਕਹਿੰਦੇ ਅਸੀਂ ਉਹ ਰੱਖੀ ਹੋਈ ਹੈ ਸ਼ਰਤ ਰੱਖੀ ਹੈ ਵੀ ਹੁਣ ਜਿਹੜੀ ਉਹ ਹੈ ਵੀ ਪਿਛਲੀ ਵਾਰ ਕਿੰਨੇ ਵੋਟਰਸ ਨੇ ਵੋਟ ਪਾਈ ਉਹਨਾਂ ਚੋਂ 10% ਜੇਕਰ ਪਟੀਸ਼ਨ ਦੇ ਉੱਤੇ ਸਾਈਨ ਕਰ ਦਿੰਦੇ ਨੇ 120 ਦਿਨਾਂ ਦੇ ਅੰਦਰ ਤੇ ਕਹਿੰਦੇ ਫਿਰ ਅਸੀਂ ਸੈਪਰੇਸ਼ਨ ਦੇ ਮਾਮਲੇ ਤੇ ਵੀ ਰੈਫਰੈਂਡਮ ਅਗਲੇ ਸਾਲ 2026 ਦੇ ਵਿੱਚ ਕਰਾ ਸਕਦੇ ਹਾਂ।
ਸੋ ਹੁਣ ਤੁਸੀਂ ਇਹ ਦੇਖੋ ਅਗਲਾ ਸਾਲ 7 ਮਹੀਨੇ ਦੂਰ ਰਹਿ ਗਿਆ, ਇਟਸ ਨਾਟ ਦੈਟ ਫਾਰ ਅਵੇ। ਅਗਲੇ ਸਾਲ ਕਦੋਂ ਹੁੰਦਾ ਉਹ ਬਾਅਦ ਦੀ ਗੱਲ ਆ। ਅੱਛਾ, ਅਲਬਰਟਾ ਦੇ ਵਿੱਚ ਚੋਣਾਂ ਵੀ ਹੁਣ ਆਈ ਥਿੰਕ ਇਜ਼ ਇਟ ਇਨ 2027 ਆਈ ਥਿੰਕ ਚੋਣਾਂ 2027 ਚ ਹੋਣੀਆਂ। ਆਈ ਥਿੰਕ ਆਈ ਕੁਡ ਬੀ ਰੋਂਗ ਔਨ ਦੈਟ, ਬਟ ਕਮਿੰਗ ਬੈਕ ਟੂ ਦਿਸ ਇਸ਼ੂ, ਇੱਥੇ ਇਹ ਆ ਦ ਟਾਈਮਿੰਗ ਆਫ ਦਿਸ। ਅੱਜ ਮਾਰਕ ਕਾਰਨੀ ਅਤੇ ਜਿਹੜਾ ਕੈਨੇਡੀਅਨ ਵਫਦ ਆ ਉਹ ਵਾਈਟ ਹਾਊਸ ਦੇ ਵਿੱਚ ਡੋਨਲਡ ਟਰੰਪ ਨੂੰ ਮਿਲਣ ਵਾਸਤੇ ਪਹੁੰਚਿਆ ਹੋਇਆ, ਅਤੇ ਇਹ ਜਿਹੜੀਆਂ ਗੱਲਾਂ ਡੈਨੀਅਲ ਸਮਿਥ ਨੇ ਕੀਤੀਆਂ, ਇੱਦਾਂ ਥੋੜ੍ਹੇ ਕਿ ਉੱਧਰ ਅਮੈਰੀਕਨਸ ਨੇ ਦੇਖਣਾ ਨਹੀਂ ਇਹਨੂੰ, ਉਹਨਾਂ ਨੇ ਤਾਂ ਇਹਨੂੰ ਚੱਕ ਚੱਕ ਕੇ ਹੋਰ ਜ਼ਿਆਦਾ ਟਵਿਸਟ ਕਰਕੇ ਜਾਂ ਆਪਣੇ ਮੁਤਾਬਕ ਇਹਨੂੰ ਤੋੜ ਮਰੋੜ ਕੇ ਇਸ ਹਿਸਾਬ ਨਾਲ ਪੇਸ਼ ਕਰਨਾ ਵੀ। ਦੇਖੋ ਕੈਨੇਡਾ ਦੇ ਵਿੱਚ ਤਾਂ ਆਲਰੇਡੀ ਇਸ ਤਰ੍ਹਾਂ ਦਾ ਇੱਕ ਜਿਹੜਾ ਵੱਖਵਾਦ ਵਾਲਾ ਸੈਂਟੀਮੈਂਟ ਆ ਉਹ ਵੀ ਉਸ ਸੂਬੇ ਦੇ ਵਿੱਚ ਜਿਹਦੇ ਕੋਲ ਕੇ ਨੈਚੁਰਲ ਰਿਸੋਰਸਿਸ ਨੇ, ਅਤੇ ਜਿਹੜੀ ਇਹ ਸਰਕਾਰਾਂ ਨੇ ਇਹ ਇਸ ਨੈਚੁਰਲ ਰਿਸੋਰਸਿਸ ਨੂੰ ਡਿਵੈਲਪ ਕਰਨ ਤੋਂ ਮੁਨਕਰ ਨੇ, ਇੱਦਾਂ ਦਾ ਜਿਹੜਾ ਨੈਰੇਟਿਵ ਆ ਉਹ ਐਸਟੈਬਲਿਸ਼ ਕਰਨਾ ਸਗੋਂ ਟਰੰਪ ਵਾਸਤੇ ਹੋਰ ਸੌਖਾ ਹੋ ਜਾਣਾ।
ਇਲੈਕਸ਼ਨ ਕੈਂਪੇਨ ਦੌਰਾਨ ਜਿਹੜਾ ਇੱਕ ਸ਼ਗੂਫਾ ਛੱਡਿਆ ਗਿਆ ਸੀ ਕਿ ਜੇਕਰ ਲਿਬਰਲ ਸਰਕਾਰ ਬਣ ਗਈ ਤਾਂ ਐਲਬਰਟ ਵਾਲੇ ਵੱਖ ਹੋਣਾ ਚਾਹੁੰਗੇ, ਸੈਂਟੀਮੈਂਟ ਬਹੁਤ ਜ਼ਿਆਦਾ ਪ੍ਰਬਲ ਹੋ ਜਾਣਾ।
ਪ੍ਰੈਸਟਨ ਮੈਨਿੰਗ
ਨੇ ਇਹ ਗੱਲ ਕੀਤੀ ਸੀ। ਉਸ ਤੋਂ ਬਾਅਦ ਵਿਜੇ ਜੀ ਜਦੋਂ ਇਲੈਕਸ਼ਨ ਰਿਜ਼ਲਟਸ ਆ ਗਏ ਤੇ ਡੋਨਲਡ ਟਰੰਪ ਨੂੰ ਜਦੋਂ ਇਲੈਕਸ਼ਨ ਰਿਜ਼ਲਟਸ ਬਾਰੇ ਪੁੱਛਿਆ ਗਿਆ ਉਦੋਂ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਸੀ। ਉਹ ਕਹਿੰਦੇ ਸੀ ਕਿ ਵੀ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣ ਗਏ ਨੇ, ਪਰ ਕਹਿੰਦੇ ਮਾਮਲਾ 50-50 ਜਿਹਾ ਹੀ ਰਿਹਾ ਤੇ ਕਹਿੰਦੇ ਇਟ ਵਾਸ ਵੈਰੀ ਈਵਨ, ਤੇ ਕਹਿੰਦੇ ਇਟ ਮੇਕਸ ਥਿੰਗਸ ਵੈਰੀ ਕੰਪਲਿਕੇਟਿਡ।
ਜਿਹੜੀ ਮੀਟ ਦਾ ਪ੍ਰੈਸ ਨਾਲ ਜਿਹੜੀ ਇੰਟਰਵਿਊ ਦੇ ਵਿੱਚ ਟਰੰਪ ਨੇ ਗੱਲ ਕੀਤੀ,
ਮਲਟੀਪਲ ਟਾਈਮਸ ਉਹ ਇਹ ਗੱਲ ਕਰ ਚੁੱਕੇ ਨੇ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਥੋੜੀ ਮਤਲਬ ਵੀਕ ਮੈਜੋਰਿਟੀ ਜਈ ਹੈ ਇਹਨਾਂ ਦੇ ਕੋਲ, ਮੈਜੋਰਿਟੀ ਹੈ ਹੀ ਨਹੀਂ, ਮਾਈਨੋਰਿਟੀ ਸਰਕਾਰ ਹੈ,
ਔਖਾ ਹੋਊਗਾ ਕੰਮ ਕਰਨਾ,
ਕੰਪਲਿਕੇਟਿਡ ਕਹਿੰਦੇ ਹੈ ਸਿਚੁਏਸ਼ਨ ਕੈਨੇਡਾ ਦੇ ਵਿੱਚ। ਸੋ ਉਹ ਆਲਰੇਡੀ ਇਹ ਗੱਲ ਨੂੰ ਥੋੜਾ ਜਿਹਾ ਕਹਿ ਲਓ ਕਿ ਕੈਪੀਟਲਾਈਜ਼ ਇੱਥੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਡੋਨਲਡ ਟਰੰਪ ਕਿ ਵੀ ਤੁਹਾਡੇ ਕੋਲ ਬਹੁਤ ਹੀ ਕੋਈ ਮੈਜੋਰਿਟੀ ਸਰਕਾਰ ਨਹੀਂ, ਵੀ ਪੂਰਾ ਸੂਰਾ ਹੀ ਤੁਹਾਡੇ ਕੋਲ ਕੰਮ ਚੱਲਦਾ ਤੁਹਾਡਾ, ਵੀ ਯੂ ਆਰ ਔਨ ਅ ਵੀਕ ਫੁਟਿੰਗ,
ਤੁਸੀਂ ਸਾਡੇ ਨਾਲ ਕਾਰਨੀ ਨੂੰ ਤੁਸੀਂ ਸਾਡੇ ਨਾਲ ਪੰਗਾ ਲੈਣ ਵਾਸਤੇ ਜਿਹੋ ਜਿਹੀ ਤੁਸੀਂ ਲੈਜੀਸਲੇਸ਼ਨ ਕੋਈ ਪਾਸ ਕਰਨੀ ਆ ਤੁਹਾਡੇ ਕੋਲ ਉਨੀਆਂ ਬਣਦੀਆਂ ਵੋਟਾਂ ਨਹੀਂ ਹੋਣਗੀਆਂ, ਦੇਰ ਇਜ਼ ਨੋ ਮੈਜੋਰਿਟੀ ਆਫ ਐਨੀ ਕਾਈਂਡ, ਸੋ ਇਟਸ ਗੋਇੰ ਟੂ ਵੀ ਵੈਰੀ ਡਿਫਿਕਲਟ ਟੂ ਗਵਰਨ। ਅੱਛਾ, ਉਹਦੇ ਬਾਰੇ ਵਸੂ ਜੀ ਐਂ ਕਰੀਏ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਕਿ ਐਂਡਰਿਊ ਸ਼ੀਅਰ ਨੇ ਜਿਹੜੀ ਕੱਲ੍ਹ ਉਹ ਇੰਟਰਵਿਊ ਦਿੱਤੀ ਹੈ ਇੱਕ ਜਿਹਦਾ ਆਪਾਂ ਥੋੜ੍ਹਾ ਜਿਹਾ ਪਹਿਲਾਂ ਜ਼ਿਕਰ ਕੀਤਾ, ਜਿਹਦੇ ਵਿੱਚ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਕਿ ਕੰਜ਼ਰਵੇਟਿਵਸ ਸਮਰਥਨ ਕਰਨਗੇ, ਸਾਥ ਦੇਣਗੇ। ਕੰਜ਼ਰਵੇਟਿਵ ਨਾਲ ਜੁੜਦੀ ਗੱਲ ਇੱਕ ਇਹ ਵੀ ਆ ਕਿ ਅੱਜ ਕੰਜ਼ਰਵੇਟਿਵ ਕੌਕਸ ਦੀ ਮੀਟਿੰਗ ਹੋ ਰਹੀ ਆ, ਪਿਛਲੇ ਹਫ਼ਤੇ ਇਲੈਕਸ਼ਨ ਦੇ ਵਿੱਚ ਆਏ ਨਤੀਜਿਆਂ ਤੋਂ ਬਾਅਦ ਇਹ ਪਹਿਲੀ ਕੰਜ਼ਰਵੇਟਿਵ ਕੌਕਸ ਦੀ ਮੀਟਿੰਗ ਆ, ਉਹਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਹੋਣ ਦੇ ਆਸਾਰ ਨੇ, ਉਸ ਬਾਰੇ ਵੀ ਗੱਲਬਾਤ ਕਰਦੇ ਹਾਂ। ਛੋਟੀ ਜਿਹੀ ਬ੍ਰੇਕ ਲੈ ਲਈਏ
ਪਹਿਲਾਂ। ਐਲਬਰਟਾ ਵਾਲੇ ਇਲੈਕਸ਼ਨ 2027 ਦੇ ਵਿੱਚ,
2027 ਹੀ ਆ ਨਾ,
ਅਕਤੂਬਰ 2020।
ਜੀ ਮੈਨੂੰ ਲੱਗਦਾ ਸੀ। ਵਾਸੂ ਜੀ, ਅੱਜ ਕੰਜ਼ਰਵੇਟਿਵਸ ਦੀ ਮੀਟਿੰਗ ਹੋ ਰਹੀ ਹੈ, ਸਾਰੇ ਜਿਹੜੇ ਕੌਕਸ ਮੈਂਬਰਸ ਨੇ ਉਹ ਆਟਵਾ ਦੇ ਵਿੱਚ ਅੱਜ ਮੁਲਾਕਾਤ ਕਰ ਰਹੇ ਨੇ, ਅਤੇ ਪਿਛਲੇ ਹਫ਼ਤੇ ਜਿਹੜੀ ਇਲੈਕਸ਼ਨ ਦੇ ਵਿੱਚ ਹਾਰ ਹੋਈ ਆ ਉਹ ਤੋਂ ਬਾਅਦ ਇਹਨਾਂ ਦੀ ਇਹ ਪਹਿਲੀ ਮੀਟਿੰਗ ਆ। ਪੀਅਰ ਪੋਲੀਏਵ ਵੀ ਆਫਕੋਰਸ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਰਹੇ ਨੇ, ਕਿਉਂਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬਣੇ ਰਹਿਣ ਦੇ ਵਾਸਤੇ ਤਾਂ ਉਹਨਾਂ ਨੂੰ ਚੰਗਾ ਖਾਸਾ ਕਹਿ ਲਓ ਸਪੋਰਟ ਵਿਦਇਨ ਦਾ ਪਾਰਟੀ ਮਿਲ ਗਈ ਆ, ਪਰ ਪਾਰਟੀ ਨੂੰ ਪਹਿਲਾਂ ਵਾਂਗ ਇਲੈਕਸ਼ਨ ਤੋਂ ਪਹਿਲਾਂ ਵਾਂਗ ਲੀਡ ਕਰਨ ਲਈ ਇਹ ਜ਼ਰੂਰੀ ਹੈ ਕਿ ਪੀਅਰ ਪੋਲੀਏਵ ਦੇ ਕੋਲ ਹਾਊਸ ਆਫ ਕਾਮਨਸ ਦੇ ਵਿੱਚ ਸੀਟ ਹੋਵੇ। ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਦੇ ਹਾਂ ਕਿ ਉਸ ਉਹਨਾਂ ਵਾਸਤੇ ਜਿਹੜੀ ਇੱਕ ਸੀਟ ਵੇਕੇਟ ਕੀਤੀ ਗਈ ਆ ਉਹਦੀ ਵੀ ਟਾਈਮਲਾਈਨ ਕਿਹੋ ਜਿਹੀ ਰਹਿਣ ਵਾਲੀ ਆ ਇਲੈਕਸ਼ਨ ਹੋਣ ਦੀ ਉੱਤੇ। ਪਰ ਅੱਜ ਜਿਹੜੀ ਮੀਟਿੰਗ ਹੋਣੀ ਆ ਉਹਦੇ ਵਿੱਚ ਆਫਕੋਰਸ ਇਸ ਗੱਲ ਨੂੰ ਲੈ ਕੇ ਮੰਥਨ ਹੋਏਗਾ ਕਿ ਇੰਨੀ ਵੱਡੀ ਲੀਡ ਜਿਹੜੀ ਕੰਜ਼ਰਵੇਟਿਵ ਪਾਰਟੀ ਦੇ ਕੋਲ ਸੀਗੀ ਉਹ ਇੰਨੀ ਵੱਡੀ ਲੀਡ ਕਿਵੇਂ ਗਵਾ ਗਏ, ਦੁਬਾਰਾ ਤੋਂ ਆਫੀਸ਼ੀਅਲ ਆਪੋਜੀਸ਼ਨ ਦਾ ਹੀ ਦਰਜਾ ਹਾਸਲ ਕਰ ਸਕੇ। ਸੀਟ ਕਾਊਂਟ ਭਾਵੇਂ ਵੱਧ ਗਿਆ, ਵੋਟਾਂ ਜਿੰਨੀਆਂ ਕੰਜ਼ਰਵੇਟਿਵਸ ਨੇ ਓਵਰਆਲ ਅਕਰੋਸ ਦਾ ਕੰਟਰੀ ਹਾਸਲ ਕੀਤੀਆਂ ਟੋਟਲ, ਉਹ ਗਿਣਤੀ ਵਧੀ ਆ, ਪਰ ਜਿਹੜਾ ਸੁਪਨਾ ਸੀ ਸਰਕਾਰ ਬਣਾਉਣ ਦਾ, ਸੱਤਾ ਦੇ ਵਿੱਚ ਆਉਣ ਦਾ, ਉਹ ਸੁਪਨਾ ਅਜੇ ਵੀ ਉਹਦੇ ਵਾਸਤੇ ਹੋਰ ਇੰਤਜ਼ਾਰ ਕਰਨਾ ਪਏਗਾ ਕੰਜ਼ਰਵੇਟਿਵਸ ਨੂੰ। ਅਤੇ ਅੱਜ ਵਾਸੂ ਜੀ ਇਹ ਆਸਾਰ ਹੈਗੇ ਨੇ ਕਿ ਕੰਜ਼ਰਵੇਟਿਵਸ ਜਿਹੜੀ ਕੈਂਪੇਨ ਡਾਇਰੈਕਟਰ ਸਨ ਜੈਨੀ ਬਰਨ, ਉਹਨਾਂ ਦੇ ਦੁਆਲੇ ਕਾਫੀ ਐਮ ਪੀਜ਼ ਅੱਜ ਹੋ ਸਕਦੇ ਨੇ, ਉਹਨਾਂ ਨੂੰ ਕਈ ਖਰੀਆਂ ਖਰੀਆਂ ਗੱਲਾਂ ਸੁਣਨੀਆਂ ਪੈ ਸਕਦੀਆਂ ਨੇ।
ਜਾਂ ਕਿਉਂਕਿ ਐਮ ਪੀਜ਼ ਜਿਹੜੇ ਨੇ ਜਾਂ ਪਾਰਟੀ ਇਨਸਾਈਡਰਸ ਜਿਹੜੇ ਨੇ ਉਹ ਮੀਡੀਆ ਨੂੰ ਹੁਣ ਇਹੀ ਸੰਕੇਤ ਦੇ ਰਹੇ ਨੇ ਕਿ ਪਾਰਟੀ ਵਾਲੇ ਪੀਅਰ ਪੋਲੀਏਵ ਤੋਂ ਇੰਨੇ ਨਾਰਾਜ਼ ਨਹੀਂ ਹੈਗੇ ਜਿੰਨੇ ਉਹ ਜੈਨੀ ਬਰਨ ਤੋਂ ਨਾਰਾਜ਼ ਨੇ। ਕਹਿੰਦੇ ਪੀਅਰ ਪੋਲੀਏਵ ਤਾਂ ਕੈਂਪੇਨਿੰਗ ਦੇ ਵਿੱਚ ਰੁੱਝੇ ਹੋਏ ਸੀ, ਉਹ ਤਾਂ ਕਦੇ ਕਿਸੇ ਰਾਈਡਿੰਗ ਵਿੱਚ ਕਦੇ ਕਿਸੇ ਰਾਈਡਿੰਗ ਦੇ ਵਿੱਚ, ਹੀ ਵਾਸ ਕ੍ਰਿਸ ਕ੍ਰੋਸਿੰਗ ਦ ਨੇਸ਼ਨ, ਉਹ ਤਾਂ ਕੈਂਪੇਨ ਕਰ ਰਹੇ ਸੀ, ਰੈਲੀ ਕਰ ਰਹੇ ਸੀ, ਤੇ ਕਹਿੰਦੇ ਪਰ ਸਾਰੇ ਜਿਹੜੇ ਫੈਸਲੇ ਸਨ ਉਹ ਜੈਨੀ ਬਰਨ ਲੈ ਰਹੇ ਸਨ, ਨੈਸ਼ਨਲ ਕੈਂਪੇਨ ਡਾਇਰੈਕਟਰ। ਤੇ ਸੋ ਕੁਝ ਜਿਹੜੇ ਇਸ਼ੂਜ਼ ਜਿਹੜੇ ਅਸੀਂ ਵੀ ਕੈਂਪੇਨ ਦੌਰਾਨ ਜਿਨ੍ਹਾਂ ਬਾਰੇ ਗੱਲ ਕਰਦੇ ਰਹੇ, ਸਾਡੇ ਲਿਸਨਰਸ ਵੀ ਸਾਡੇ ਤੱਕ ਉਹ ਗੱਲਾਂ ਪਹੁੰਚਾਉਂਦੇ ਰਹੇ ਕਿ ਜੀ ਗਰਾਊਂਡ ਲੈਵਲ ਤੇ ਇਹ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ, ਇੱਕ ਤਾਂ ਗੁੱਸਾ ਸੀ ਬਹੁਤ ਕਹਿੰਦੇ ਜਦੋਂ ਰਿਟ ਡਰੋਪ ਹੋਈ ਹੈ, ਜਦੋਂ ਇਲੈਕਸ਼ਨ ਕਾਲ ਕਰਤਾ ਮਾਰਕ ਕਾਰਨੀ ਨੇ, 90 ਰਾਈਡਿੰਗਸ ਦੇ ਉੱਤੇ ਕਹਿੰਦੇ ਉਮੀਦਵਾਰ ਨਹੀਂ ਸੀ.
ਜਦਕਿ ਕੰਜ਼ਰਵੇਟਿਵ ਅਜਿਹੀ ਪਾਰਟੀ ਹੋਣੀ ਚਾਹੀਦੀ ਸੀ. ਇਲੈਕਸ਼ਨ ਕਾਲ ਹੋਣ ਸਮੇਂ ਦੇ ਸ਼ੁਡ ਹੈਵ ਬੀਨ ਦ ਵਨਸ ਮੋਸਟ ਪ੍ਰੀਪੇਅਰਡ ਵਿਦ ਦ ਬੈਸਟ ਕੈਂਡੀਡੇਟਸ.
ਤੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਨੋਮੀਨੇਸ਼ਨ ਪ੍ਰਕਿਰਿਆਵਾਂ ਚੱਲੀਆਂ, ਬਹੁਤ ਸਾਰੀਆਂ ਰਾਈਡਿੰਗਸ ਤੇ ਆਪਣੇ ਲੋਅਰ ਮੇਨਲੈਂਡ ਦੇ ਵਿੱਚ ਵੀ ਕਾਫੀ ਸਾਰੀਆਂ ਗੱਲਾਂ ਸੁਣਨ ਨੂੰ ਮਿਲੀਆਂ.
ਬ੍ਰੈਂਪਟਨ ਜਿੱਦਾਂ ਹੋਇਆ, ਕੈਲਗਰੀ ਜਿੱਦਾਂ ਹੋਇਆ ਕਿ ਪੈਰਾਸ਼ੂਟ ਕੀਤੇ ਗਏ ਕੈਂਡੀਡੇਟ ਗ੍ਰਾਸਰੂਟ ਲੈਵਲ ਤੇ ਜਿਹੜੀਆਂ ਧਿਰਾਂ ਕੰਮ ਕਰ ਰਹੀਆਂ ਸੀ ਉਹਨਾਂ ਨੂੰ ਸਗੋਂ ਨਾਰਾਜ਼ ਕਰ ਲਿਆ.
ਰਾਈਡਿੰਗ ਐਸੋਸੀਏਸ਼ਨਸ ਜਿਹੜੀਆਂ ਜਿਹੜੇ ਉਮੀਦਵਾਰਾਂ ਨੂੰ ਐਂਡੋਰਸ ਕਰ ਰਹੀਆਂ ਸੀ ਉਹਨਾਂ ਨੂੰ ਦਰਕਿਨਾਰ ਕਰਕੇ, ਉਹਨਾਂ ਨੂੰ ਰਿਜੈਕਟ ਕਰਕੇ, ਜੋ ਪਾਰਟੀ ਲੀਡਰਸ਼ਿਪ ਆਟਵਾ ਦੇ ਵਿੱਚੋਂ ਜੋ ਫੈਸਲਾ ਆਉਂਦਾ ਸੀ ਉਹ ਉਸ ਕੈਂਡੀਡੇਟ ਨੂੰ ਪ੍ਰੋਪ ਅਪ ਕੀਤਾ ਗਿਆ. ਸੋ ਨੋਮੀਨੇਸ਼ਨ ਦੀ ਪ੍ਰਕਿਰਿਆ ਨੂੰ ਲੈ ਕੇ ਬਹੁਤ ਸਾਰੇ ਲੋਕ ਨਾਰਾਜ਼ ਸਨ. ਇਹ ਵੀ ਹੁਣ ਕਿਹਾ ਜਾ ਰਿਹਾ ਐਮ ਪੀ ਜਿਹੜੇ ਨੇ ਇਨਸਾਈਡਰਸ ਆਪ ਕਹਿ ਰਹੇ ਨੇ, ਕਹਿੰਦੇ ਸਾਨੂੰ ਸੈਂਟਰਲ ਕਮਾਂਡ ਤੋਂ ਉੱਪਰੋਂ ਇਹ ਹਦਾਇਤ ਹੋ ਜਾਂਦੀ ਸੀ ਕਿ ਤੁਸੀਂ ਲੋਕਲ ਡਿਬੇਟਸ ਦੇ ਵਿੱਚ ਜਾ ਕੇ ਹਿੱਸਾ ਨਹੀਂ ਲੈਣਾ,
ਮੀਡੀਆ ਨਾਲ ਗੱਲ ਨਹੀਂ ਕਰਨੀ,
ਮੀਡੀਆ ਨਾਲ ਜੇ ਗੱਲ ਕਰਨੀ ਆ ਤਾਂ ਪਹਿਲਾਂ ਅਪਰੂਵਲ ਲੈਣਾ. ਤੇ ਕਹਿੰਦੇ ਕਈ ਕੈਂਡੀਡੇਟਸ ਨਾਲ ਉਹਦੇ ਬਾਵਜੂਦ ਕਹਿੰਦੇ ਉਹਨਾਂ ਨੇ ਇਸ ਚੀਜ਼ ਨੂੰ ਇਗਨੋਰ ਕਰਕੇ ਇੰਟਰਵਿਊਜ਼ ਦਿੱਤੀਆਂ ਰਾਈਡਿੰਗ ਡਿਬੇਟਸ ਦੇ ਵਿੱਚ ਉਹ ਗਏ, ਪਰ ਕਹਿੰਦੇ ਵੀ ਇਸ ਚੀਜ਼ ਦੇ ਨਾਲ ਵੀ ਬਹੁਤ ਸਾਰੇ ਉਮੀਦਵਾਰ ਨਾ ਖੁਸ਼ ਸਨ ਕਿ ਯਾਰ ਇਹ ਕੀ ਗੱਲ ਹੋਈ ਵੀ ਅਸੀਂ ਮੀਡੀਆ ਨਾਲ ਗੱਲ ਵੀ ਨਹੀਂ ਕਰ ਸਕਦੇ. ਈਵਨ ਕਹਿੰਦੇ ਆਪਣੇ ਕੰਸਟੀਟੂਐਂਟਸ ਦੇ ਨਾਲ ਵੀ ਗੱਲਬਾਤ ਕਰਨ ਲਈ ਕਹਿੰਦੇ ਅਪਰੂਵਲ ਲੈਣਾ ਪੈਂਦਾ ਸੀ.
ਦੇਰ ਵਰ ਮੈਨੀ ਕੈਂਡੀਡੇਟਸ ਵਾਸਤੂ ਜੀ, ਦੇ ਵਰ ਮਿਸਿੰਗ ਇਨ ਐਕਸ਼ਨ. ਇਲੈਕਸ਼ਨ ਕੈਂਪੇਨ ਦੌਰਾਨ ਤੁਹਾਨੂੰ ਵੱਖੋ ਵੱਖਰੇ ਕੈਂਡੀਡੇਟਸ ਉਹ ਤਾਂ ਸਗੋਂ ਸਭ ਤੋਂ ਜ਼ਿਆਦਾ ਦਿਸਦੇ ਨੇ.
ਬਿਲਕੁਲ,
ਉਹ ਹਰ ਥਾਂ ਤੇ ਜਿੱਥੇ ਕਿਤੇ ਗੱਲਬਾਤ ਕਰਨ ਦਾ ਮੌਕਾ ਮਿਲਦਾ, ਓਪਰਚੁਨਿਟੀ ਮਿਲਦੀ ਆ, ਉਹ ਸਗੋਂ ਉਹਨੂੰ ਕੈਪੀਟਲਾਈਜ਼ ਕਰਨਾ ਚਾਹੁੰਦੇ ਨੇ.
ਬਿਲਕੁਲ,
ਪਰ ਐਤਕੀ ਇਲੈਕਸ਼ਨ ਕੈਂਪੇਨ ਦੇ ਵਿੱਚ ਕੁਝ ਕੰਜ਼ਰਵੇਟਿਵ ਕੈਂਡੀਡੇਟਸ ਦੇ ਵਰ ਨੋਵੇਅਰ ਟੂ ਬੀ ਸੀਨ. ਕਈਆਂ ਨੇ ਤਾਂ ਆਪਣਾ ਸੋਸ਼ਲ ਮੀਡੀਆ ਹੈਂਡਲ ਤੱਕ ਬੰਦ ਕਰਤੇ ਸੀ, ਡੀਐਕਟੀਵੇਟ ਕਰਤੇ ਸੀ.
ਜੀ ਜੀ, ਸੋ ਇਹ ਕਿਹਾ ਜਾ ਰਿਹਾ ਵੀ ਉਹਨਾਂ ਨੂੰ ਸੈਂਟਰਲ ਹਦਾਇਤ ਸੀ ਉੱਪਰੋਂ, ਸੈਂਟਰਲ ਕਮਾਂਡ ਵੱਲੋਂ,
ਸੈਂਟਰਲ ਕਮਾਂਡ ਬੀਇੰਗ ਜੈਨੀ ਬਰਨ.
ਜੈਨੀ ਬਰਨ ਕਿਉਂਕਿ ਉਹ ਨੈਸ਼ਨਲ ਕੈਂਪੇਨ ਡਾਇਰੈਕਟਰ ਸਨ.
ਜੀ,
ਸੋ ਨਾਲ ਇਹ ਵੀ ਕਿਹਾ ਜਾ ਰਿਹਾ ਕਹਿੰਦੇ ਕਿ ਜਦੋਂ ਜਸਟਿਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਉਸ ਤੋਂ ਬਾਅਦ ਕਹਿੰਦੇ ਪਾਰਟੀ ਨੇ ਆਪਣੀ ਅਪਰੋਚ ਹੀ ਨਹੀਂ ਚੇਂਜ ਕੀਤੀ. ਮਾਰਕ ਕਾਰਨੀ ਆ ਗਏ, ਡੋਨਲਡ ਟਰੰਪ ਸਾਨੂੰ ਡਰੇਬੇ ਦੇਣ ਲੱਗ ਗਏ, ਧਮਕਾਉਣ ਲੱਗ ਪਏ. ਕਹਿੰਦੇ ਉਹਨਾਂ ਨੇ ਕੰਜ਼ਰਵੇਟਿਵਸ ਨੇ ਆਪਣੀ ਕੈਂਪੇਨ ਉਹਦੇ ਮੁਤਾਬਕ ਪਿਵਟ ਨਹੀਂ ਕੀਤੀ ਜਿਹੜੀ ਉਹ ਗੱਲ ਹੋਈ ਸੀ ਪਿਵਟ ਵਾਲੀ.
ਹਾਂਜੀ.
ਅੱਛਾ, ਫਿਰ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਹਿੰਦੇ ਕਿ ਜਿਹੜੇ ਵੀ ਕੋਈ ਫੈਸਲੇ ਸਨ ਉਹ ਸੈਂਟਰਲੀ ਕਿਉਂਕਿ ਲਏ ਜਾ ਰਹੇ ਸੀ, ਜੈਨੀ ਬਰਨ ਲੈ ਰਹੇ ਸੀ ਫੈਸਲੇ, ਹਰ ਕੋਈ ਵੀ ਜਿਹੜਾ ਕੋਈ ਲੋਕਲ ਲੈਵਲ ਤੇ ਛੋਟਾ ਮੋਟਾ ਵੀ ਕੋਈ ਕੰਮ ਕਰਨਾ ਹੁੰਦਾ ਸੀ ਰੀਜਨਲ ਆਰਗੇਨਾਈਜ਼ਰਸ ਨੇ,
ਹਾਂਜੀ,
ਉਹਦੇ ਵਾਸਤੇ ਅਪਰੂਵਲ ਲੈਣੀ ਪੈਂਦੀ ਸੀ ਜੈਨੀ ਬਰਨ ਦੀ. ਹੁਣ ਜੈਨੀ ਬਰਨ ਸਾਰੇ ਮੁਲਕ ਦੀ ਸਾਰੀਆਂ ਰਾਈਡਿੰਗਸ ਨੂੰ ਕਹਿੰਦੇ ਉਹ ਮੈਨੇਜ ਕਰ ਰਹੇ ਸਨ, ਇਸ ਕਰਕੇ ਫੈਸਲਾ ਲੈਣ ਦੇ ਵਿੱਚ ਬੜੀ ਦੇਰੀ ਹੋ ਜਾਂਦੀ ਸੀ.
ਕਈ ਵਾਰੀ ਕੁਝ ਲੋਕਲ ਨੁਆਂਸਿਸ ਇਹੋ ਜਿਹੇ ਹੁੰਦੇ ਨੇ ਵਾਸੂ ਜੀ, ਬੰਦਾ ਜਿਹੜਾ ਦੂਰ ਬੈਠਾ ਨਾ ਉਹਨੂੰ ਕਈ ਵਾਰੀ ਕਿਸੇ ਇੱਕ ਗੱਲ ਦਾ ਉਹਦੀ ਅਹਿਮੀਅਤ ਉਹ ਸਮਝ ਨਹੀਂ ਪਾਉਂਦੇ. ਤੁਸੀਂ ਜਿਹੜੀ ਕਿਸੇ ਗੱਲ ਨੂੰ ਬਹੁਤ ਛੋਟੀ ਜਿਹੀ ਮਾਮੂਲੀ ਜਿਹੀ ਸਮਝ ਕੇ ਉਹਨੂੰ ਇਗਨੋਰ ਕਰ ਦਿੰਦੇ ਹੋ, ਉਹ ਕਈ ਵਾਰੀ ਉਸ ਲੋਕਲ ਰਾਈਡਿੰਗ ਦੇ ਵਿੱਚ ਉਸ ਲੋਕਲ ਕਮਿਊਨਿਟੀ ਦੇ ਵਿੱਚ ਉਹ ਬਹੁਤ ਇੰਪੋਰਟੈਂਟ ਹੋਇਆ ਕਰਦੀ ਹੈ.
ਯੈਸ, ਤੇ ਕਹਿੰਦੇ ਕਿ ਉਹ ਅਪਰੂਵਲ ਲਈ ਵੇਟ ਕਰਦੇ ਰਹਿ ਜਾਂਦੇ ਸੀ ਜਿਹੜੇ ਲੋਕਲ ਆਰਗੇਨਾਈਜ਼ਰ ਸੀਗੇ, ਸੋ ਇਸ ਗੱਲ ਤੋਂ ਵੀ ਬੜੇ ਉਹ ਨਾਰਾਜ਼ ਸਨ. ਅੱਛਾ, ਫਿਰ ਇੱਕ ਗੱਲ ਪੀਅਰ ਪੋਲੀਅਬ ਬਾਰੇ ਵੀ ਇਹ ਕਹੀ ਗਈ ਕਿ ਉਹਨਾਂ ਨੇ ਇਸ ਕੈਂਪੇਨ ਦੌਰਾਨ ਜੇ ਆਪਾਂ ਦੇਖੀਏ ਤਾਂ ਪੀਅਰ ਪੋਲੀਅਬ ਨੇ ਥਰੂ ਆਊਟ ਦ ਕੈਂਪੇਨ ਕਦੇ ਆਪਣੇ ਜਿਹੜੇ ਸੰਭਾਵੀ ਮਿਨਿਸਟਰ ਹੋ ਸਕਦੇ ਨੇ
ਜੀ,
ਆਪਣੇ ਵੀ ਉਹਨਾਂ ਦੀ ਕੈਬਨਿਟ ਦੇ ਵਿੱਚ ਕੌਣ ਕੌਣ ਹੋਏਗਾ, ਪੂਰੀ ਕੈਂਪੇਨ ਦੇ ਵਿੱਚ ਕੋਈ ਜ਼ਿਕਰ ਹੀ ਨਹੀਂ ਹੋਇਆ. ਸਾਡੇ ਕਈ ਲਿਸਨਰਸ ਵੀ ਇਹ ਸਵਾਲ ਪੁੱਛਦੇ ਰਹੇ ਕਿ ਪੀਅਰ ਪੋਲੀਅਬ ਦੀ ਕੈਬਨਿਟ ਵਿੱਚ ਹੋਏਗਾ ਕੌਣ, ਇਹਨਾਂ ਦੇ ਫਾਈਨੈਂਸ ਮਿਨਿਸਟਰ ਕੌਣ ਹੋਣਗੇ, ਇਹਨਾਂ ਦੇ ਫੋਰਨ ਅਫੇਅਰਸ ਮਿਨਿਸਟਰ ਕੌਣ ਹੋਣਗੇ, ਇਹਨਾਂ ਦੇ ਡਿਫੈਂਸ ਮਿਨਿਸਟਰ ਕੌਣ ਹੋਣਗੇ. ਸਾਨੂੰ ਕਹਿੰਦੇ ਇਹਦੇ ਬਾਰੇ ਕੋਈ ਥੋੜਾ ਜਿਹਾ ਵੀ ਕੋਈ ਆਈਡੀਆ ਹੁੰਦਾ ਨਾ ਵੀ ਪਾਰਟੀ ਦੇ ਵਿੱਚ ਪੀਅਰ ਪੋਲੀਅਬ ਤੋਂ ਇਲਾਵਾ ਹੋਰ ਕੌਣ ਆ. ਕਹਿੰਦੇ ਉਹਨਾਂ ਨੇ ਸ਼ੋਕੇਸ ਹੀ ਨਹੀਂ ਕੀਤਾ, ਤੇ ਹੁਣ ਇਹ ਨਹੀਂ ਪਤਾ ਵੀ ਇਹ ਪੀਅਰ ਪੋਲੀਅਬ ਦਾ ਨਿੱਜੀ ਫੈਸਲਾ ਸੀ ਕਿ ਇਹ ਫੈਸਲਾ ਵੀ ਜੈਨੀ ਬਰਨ ਦਾ ਸੀ. ਸੋ ਜੈਨੀ ਬਰਨ ਤੋਂ ਖਾਸੇ ਨਾਰਾਜ਼ ਨੇ ਪਾਰਟੀ ਦੇ ਮੈਂਬਰਸ, ਤੇ ਮੰਨਿਆ ਜਾ ਰਿਹਾ ਵੀ ਅੱਜ ਦੀ ਕੌਕਸ ਮੀਟਿੰਗ ਦੇ ਵਿੱਚ ਜਿਹੜਾ ਸਾਰੀ ਉਹ
ਖਰੀਆਂ
ਸੁਣਨੀਆਂ ਪੈਣਗੀਆਂ, ਨਾਰਾਜ਼ਗੀ ਜਿਹੜੀ ਆ ਉਹ ਜੈਨੀ ਬਰਨ ਪ੍ਰਤੀ ਪ੍ਰਮੁੱਖ ਤੌਰ ਤੇ ਵਿਅਕਤ ਕੀਤੀ ਜਾਏਗੀ.
ਸੋ ਤੁਸੀਂ ਇਹ ਕਹਿ ਲਓ ਜਿਹੜੇ ਕੋਰੀ ਟਨਿਆਕੀ ਜਿਨ੍ਹਾਂ ਨੇ ਕਿ ਉਹ ਜਿਹੜੇ ਡੱਗ ਫੋਰਡ ਦੇ ਕੈਂਪੇਨ ਮੈਨੇਜਰ ਰਹੇ, ਡੱਗ ਫੋਰਡ ਦੇ ਕਰੀਬੀ ਨੇ, ਸਟੀਵਨ ਹਾਰਪਰ ਦੇ ਕਮਿਊਨੀਕੇਸ਼ਨ ਡਾਇਰੈਕਟਰ ਵੀ ਰਹੇ ਸੀ ਨਾ ਉਦੋਂ ਹਾਰਪਰ ਗਵਰਨਮੈਂਟ ਦੇ ਵਿੱਚ, ਫਿਰ ਕੋਰੀ ਟਨਿਆਕੀ ਦੀਆਂ ਗੱਲਾਂ ਸਹੀ ਹੋ ਗਈਆਂ. ਸੋ ਕੀ ਹੁਣ ਇਹ ਕਹਿ ਲਓ ਕਿ ਮੁਲਕ ਦੇ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਕੰਜ਼ਰਵੇਟਿਵ ਸਟ੍ਰੈਟੇਜਿਸਟ ਹੁਣ ਜੈਨੀ ਬਰਨ ਨਹੀਂ, ਉਹ ਕੋਰੀ ਟਨਿਆਕੀ ਨੇ?
ਇਹ ਡੱਗ ਫੋਰਡ ਤਾਂ ਕਹਿੰਦੇ ਸੀ
ਜੀ,
ਕਹਿੰਦੇ ਸੀ ਵੀ ਕੋਰੀ ਟਨਿਆਕ ਜਿਹੜੇ ਨੇ ਉਹ ਬੈਸਟ ਕਹਿੰਦੇ ਕੈਂਪੇਨ ਡਾਇਰੈਕਟਰ ਨੇ, ਤੇ ਜੇ ਪੀਅਰ ਪੋਲੀਅਬ ਕਹਿੰਦੇ ਕੋਰੀ ਟਨਿਆਕ ਨੂੰ ਹੀ ਆਪਣਾ ਕੈਂਪੇਨ ਡਾਇਰੈਕਟਰ ਬਣਾ ਲੈਂਦੇ ਤੇ ਉਹਨਾਂ ਦੀ ਇਹ ਹਾਲਤ ਇਸ ਵੇਲੇ ਹੋਣੀ ਨਹੀਂ ਸੀ. ਉਦੋਂ ਡੱਗ ਫੋਰਡ ਨੇ ਉਹਨਾਂ ਦਿਨਾਂ ਦੇ ਵਿੱਚ ਇਹ ਗੱਲ ਕਹੀ
ਸੀ.
ਅੱਛਾ, ਹਾਂਜੀ, ਸੋ ਕੌਕਸ ਮੀਟਿੰਗ ਜਿਹੜੀ ਅੱਜ ਹੋ ਰਹੀ ਹੈ ਇਹਦੇ ਵਿੱਚ ਇੱਕ ਤਾਂ ਇਹਨਾਂ ਨੇ ਆਪਣਾ ਇੰਟਰਿਮ ਲੀਡਰ ਆਫ ਆਪੋਜੀਸ਼ਨ ਇਹਨਾਂ ਨੇ ਨਿਯੁਕਤ ਕਰਨਾ. ਸੋ ਅੱਛਾ ਵਿਜੇ ਜੀ, ਹੁਣ ਇਹ ਵੀ ਇੰਟਰਸਟਿੰਗ ਹੈ ਕਿ ਪਾਰਟੀ ਆਲਦੋ ਇਹ ਕਹਿ ਰਹੀ ਹੈ ਕਿ ਅਸੀਂ ਪੀਅਰ ਪੋਲੀਅਬ ਦੇ ਨਾਲ ਹੀ ਜਾਣਾ ਕਿਉਂਕਿ ਹੁਣ ਉਹ ਬਾਈ ਇਲੈਕਸ਼ਨ ਲੜ ਰਹੇ ਨੇ, ਉਹਨਾਂ ਵਾਸਤੇ ਸੀਟ ਵੀ ਖਾਲੀ ਕਰਾ ਲਈ ਅਲਬਰਟਾ ਦੀ, ਖਾਲੀ ਹਜੇ ਹੋਈ ਨਹੀਂ, ਅੱਗੇ ਜਾ ਕੇ ਕਰਦੇ ਟਾਈਮਿੰਗ ਦੀ, ਹੁਣ ਜਿਹੜਾ ਅੱਜ ਇੰਟਰਿਮ ਲੀਡਰ ਚੁਣੇਗੀ
ਜੀ,
ਕਿ ਉਹ ਸਿਰਫ ਲੀਡਰ ਆਫ ਆਪੋਜੀਸ਼ਨ ਹੀ ਹੋਏਗਾ ਜਾਂ ਫਿਰ ਪਾਰਟੀ ਵਾਸਤੇ ਵੀ ਜਿਹੜਾ ਲੀਡਰ ਆ ਉਹ ਇੰਟਰਿਮ ਤੌਰ ਤੇ ਚੁਣ ਲਿਆ ਜਾਏਗਾ ਕਿ ਜਿੰਨੀ ਦੇਰ ਤੱਕ ਪੀਅਰ ਪੌਲੀ ਆਫ ਦਾ ਇਲੈਕਸ਼ਨ ਨਹੀਂ ਹੋ ਜਾਂਦਾ। ਸੋ ਵੀ ਹੈਵ ਟੂ ਸੀ, ਪਰ ਅਜੇ ਤੱਕ ਜੋ ਸੰਕੇਤ ਆ ਰਹੇ ਆ ਵੀ ਸ਼ਾਇਦ ਲੀਡਰ ਆਫ ਆਫੀਸ਼ਲ ਆਪੋਜੀਸ਼ਨ ਹੀ ਇੰਟਰਿਮ ਚੁਣਿਆ ਜਾਏਗਾ ਐਂਡ ਪੀਅਰ ਪੌਲੀ ਆਫ ਮੇ ਸਟੇ ਔਨ ਐਜ਼ ਦ ਲੀਡਰ ਆਫ ਦ ਪਾਰਟੀ, ਬਟ ਵੀਲ ਹੈਵ ਟੂ ਸੀ, ਵੇਟ ਐਂਡ ਸੀ। ਦੂਜੀ ਗੱਲ, ਅੱਜ ਕੌਕਸ ਚੇਅਰ ਵੀ ਨਵੇਂ ਚੁਣੇ ਜਾਣਗੇ ਇਸ ਮੀਟਿੰਗ ਦੇ ਵਿੱਚ, ਤੇ ਤੀਸਰਾ ਪਾਰਟੀ ਇਹ ਵੀ ਡਿਸਾਈਡ ਕਰੇਗੀ ਕਿ ਰਿਫੋਰਮ ਐਕਟ ਦੇ ਤਹਿਤ ਜਿਹੜਾ ਉਹ ਕਲੋਜ਼ ਹੈ ਉਹ ਟ੍ਰਿਗਰ ਕਰਨਾ ਕਿ ਨਹੀਂ, ਕਿ ਜਿਹੜੇ 20% ਜਿਹੜੇ ਐਮ ਪੀਜ਼ ਨੇ ਕੌਕਸ ਮੈਂਬਰਸ ਨੇ ਵੀ ਉਹ ਪੀਅਰ ਪੌਲੀ ਆਫ ਦਾ ਲੀਡਰਸ਼ਿਪ ਰਿਵਿਊ ਟ੍ਰਿਗਰ ਕਰਦੇ ਨੇ ਕਿ ਨਹੀਂ ਸੀਕਰਟ ਬੈਲਟ ਦੇ ਨਾਲ।
ਅੱਛਾ, ਹੁਣ ਇਹ ਆਪਣੇ ਆਪ 'ਚ ਬੜਾ ਇੰਟਰਸਟਿੰਗ ਹੋਏਗਾ ਕਿਉਂਕਿ ਇੱਕ ਕੰਜ਼ਰਵੇਟਿਵ ਮੈਂਬਰ ਜਿਨ੍ਹਾਂ ਨੇ ਕਿ ਉਹ ਐਲਬਰਟਾ ਵਾਲੀ ਰਾਈਡਿੰਗ ਤੋਂ ਆਪਣੀ ਜਿਨ੍ਹਾਂ ਨੇ ਸੀਟ ਤਿਆਗ ਦਿੱਤੀ ਆ,
ਡੇਮੀਅਨ ਕੈਰਕ
ਜਿਨ੍ਹਾਂ ਨੇ ਐਲਾਨ ਕੀਤਾ, ਵਨ ਵੁੱਡ ਥਿੰਕ ਕਿ ਉਹਨਾਂ ਨੇ ਆਪਣੀ ਸੀਟ ਤੋਂ ਅਸਤੀਫਾ ਦੇਣ ਦਾ ਫੈਸਲਾ ਇਸ ਚੀਜ਼ ਦਾ ਸੰਕੇਤ ਮਿਲਣ ਤੋਂ ਬਾਅਦ ਹੀ ਕੀਤਾ ਕਿ ਪੀਅਰ ਪੌਲੀਐਵ ਨੂੰ ਵਿਦ ਇਨ ਦਾ ਪਾਰਟੀ ਸਟਰੋਂਗ ਸਮਰਥਨ ਹੈ। ਪਰ ਜੇ ਕਿਤੇ ਮੰਨ ਲਓ ਰਿਫੋਰਮ ਐਕਟ ਨੂੰ ਅਡੋਪਟ ਕਰਕੇ ਸੀਕਰਟ ਬੈਲਟ ਦੀ ਵੋਟਿੰਗ ਹੁੰਦੀ ਆ, ਤਾਂ ਕੀ ਉਹਦੇ ਵਿੱਚ ਇੱਦਾਂ ਤਾਂ ਨਹੀਂ ਵੀ ਕੋਈ ਬੰਦਾ ਜਿਹੜਾ ਪਬਲਿਕਲੀ ਗੱਲ ਕਰ ਰਹੇ ਨੇ ਹੋਰ ਆ ਸੀਕਰਟ ਬੈਲਟ ਦੇ ਵਿੱਚ ਕਹਾਣੀ ਪਲਟ ਜਾਵੇ? ਚਾਂਸਿਸ ਉਹਦੇ ਘੱਟ ਨੇ, ਕਿਉਂਕਿ ਜੇ ਅਜਿਹਾ ਹੁੰਦਾ ਤਾਂ ਹੁਣ ਤੱਕ ਪੀਅਰ ਪੌਲੀਐਵ ਵਾਸਤੇ ਸੀਟ ਉਹ ਖਾਲੀ ਹੋਣ ਦੇ ਸੰਕੇਤ ਨਹੀਂ ਸੀ ਮਿਲਣੇ, ਉਹ ਅਲਬਰਟਾ ਦੇ ਵਿੱਚ ਰਾਈਡਿੰਗ ਆ।
ਸੋ ਇੱਥੇ ਇੱਕ ਇਹ ਵੀ ਜ਼ਰੂਰ ਕਲੈਰੀਫਾਈ ਕਰੀਏ ਵੀ ਜਿਹੜੀ ਸੀਕਰਟ ਬੈਲਟ ਵੀ ਹੈ ਨਾ,
ਹਾਂਜੀ,
ਉਹ ਸੀਕਰਟ ਬੈਲਟ ਦੈਟ ਇਜ਼ ਟੂ ਟ੍ਰਿਗਰ ਦ ਰਿਵਿਊ
ਜੀ।
ਸੋ 20% ਜਿਹੜੀ ਵੋਟਿੰਗ ਹੋਣੀ ਹੈ, ਸੋ ਕੌਕਸ ਦੀ ਜੇ ਪਹਿਲੀ ਗੱਲ ਤਾਂ ਜੇ ਉਹ ਕਹਿੰਦੇ ਨੇ ਵੀ ਹਾਂ ਵੀ ਅਸੀਂ ਰਿਫੋਰਮ ਐਕਟ ਨੂੰ ਅਡੋਪਟ ਕਰਨਾ, ਫਿਰ ਉਸ ਤੋਂ ਬਾਅਦ ਵੋਟਿੰਗ ਹੋਏਗੀ। ਸੋ 20% ਮੈਂਬਰਸ, ਸੋ ਜਿਹੜੀ ਵੋਟਿੰਗ ਹੋਣੀ ਦੈਟ ਇਜ਼ ਸੀਕਰਟ ਬੈਲਟ
ਜੀ,
ਤੇ ਉਹਦੇ ਵਿੱਚੋਂ ਨਤੀਜੇ ਜਿਹੜੇ ਆਉਣਗੇ, ਜੇਕਰ 20% ਮੈਂਬਰਸ ਨੇ ਇਸ ਗੱਲ ਦੇ ਹੱਕ ਵਿੱਚ ਵੋਟ ਪਾਈ ਕਿ ਲੀਡਰਸ਼ਿਪ ਰਿਵਿਊ ਕਰਾਓ, ਤਾਂ ਲੀਡਰਸ਼ਿਪ ਰਿਵਿਊ ਟ੍ਰਿਗਰ ਹੋ ਜਾਏਗਾ,
ਟ੍ਰਿਗਰ ਹੋਏਗਾ।
ਸੋ ਉਹਦੇ ਵਿੱਚ ਸਾਰੇ ਜਿਹੜੇ ਪਾਰਟੀ ਮੈਂਬਰਸ ਨੇ, ਪਾਰਟੀ ਮੈਂਬਰਸ, ਉਹੀ ਉਹਦੇ ਵਿੱਚ ਫੈਸਲਾ ਕਰਨਗੇ। ਸੋ ਇਕੱਲੇ ਐਮ ਪੀਜ਼ ਨੇ ਡਿਸਾਈਡ ਨਹੀਂ ਕਰਨਾ ਵੀ ਪੀਅਰ ਪੌਲੀਐਵ ਰਹਿਣਗੇ ਕਿ ਜਾਣਗੇ,
ਜੀ ਜੀ ਜੀ,
ਜਿਹੜਾ ਰਿਵਿਊ ਟ੍ਰਿਗਰ ਕਰਾਉਣਾ ਕਿ ਨਹੀਂ ਉਹ ਫੈਸਲਾ ਕੌਕਸ ਦੇ ਕੋਲ ਹੁੰਦਾ ਰਿਫੋਰਮ ਐਕਟ ਦੇ ਤਹਿਤ।
ਪਰ ਜਿਹੜਾ ਰਿਵਿਊ ਹੈਗਾ ਉਹ ਵੈਸੇ ਵੀ ਜਿਹੜੀ ਗ੍ਰਾਸਰੂਟ ਲੈਵਲ ਤੇ ਜਦੋਂ ਪਾਰਟੀ ਦੀ ਕਨਵੈਨਸ਼ਨ ਹੋਣੀ ਆ,
ਕਿਉਂਕਿ
ਕੰਜ਼ਰਵੇਟਿਵ ਪਾਰਟੀ ਦੀ ਕਨਸਟੀਟਿਊਸ਼ਨ ਇਹ ਕਹਿੰਦੀ ਆ ਕਿ ਜਦੋਂ ਤੁਸੀਂ ਆਮ ਚੋਣਾਂ ਦੇ ਵਿੱਚ ਜੇ ਤੁਸੀਂ ਸਰਕਾਰ ਨਹੀਂ ਬਣਾ ਪਾਉਂਦੇ, ਜੇ ਤੁਸੀਂ ਹਾਰ ਜਾਂਦੇ ਹੋ ਬੇਸਿਕਲੀ, ਤਾਂ ਉਹਨਾਂ ਇਲੈਕਸ਼ਨਸ ਤੋਂ ਬਾਅਦ ਇੱਕ ਨੈਸ਼ਨਲ ਪੱਧਰ 'ਤੇ ਲੀਡਰਸ਼ਿਪ ਰਿਵਿਊ ਹੋਏਗਾ, ਅਤੇ ਉਹ ਲੀਡਰਸ਼ਿਪ ਰਿਵਿਊ ਐਤਕੀ ਵੈਸੇ ਫਾਲ ਦੇ ਵਿੱਚ ਹੋਣ ਦੇ ਚਾਂਸਿਸ ਨੇ, ਪਰ ਪੀਅਰ ਪੌਲੀਐਵ ਹੋ ਸਕਦਾ ਉਹਨੂੰ ਥੋੜ੍ਹਾ ਛੇਤੀ ਵੀ ਕਰਾ ਲੈਣ। ਪਰ ਜਿਸ ਤਰ੍ਹਾਂ ਦੀ ਟਾਈਮਲਾਈਨ ਪੌਲੀਐਵ ਦੇ ਆਪਣੇ ਇਲੈਕਸ਼ਨ ਨੂੰ ਬਾਏ ਇਲੈਕਸ਼ਨ ਨੂੰ ਲੈ ਕੇ ਆ, ਉਹਦੇ ਬਾਰੇ ਅੱਗੇ ਚੱਲ ਕੇ ਛੋਟੀ ਜਿਹੀ ਬ੍ਰੇਕ ਲੈ ਲਈਏ, ਕਿਉਂਕਿ ਉਹਦੇ ਵਿੱਚ ਅੱਗੇ ਕਈ ਸੰਕੇਤ ਲੁਕੇ ਹੋਏ ਨੇ। ਵਾਸੂ ਜੀ, ਕੁਇਕ, ਅੱਛਾ ਇੱਕ ਦੋ ਗੱਲਾਂ ਕੁਇਕਲੀ ਸਾਂਝੀਆਂ ਕਰ ਲਈਆਂ। ਟਰੇਡ ਡੀਲ ਦੀ ਗੱਲ ਟਰੰਪ ਕਰੀ ਜਾਂਦੇ ਨੇ ਕਿ ਜੀ ਇਸ ਹਫ਼ਤੇ ਹੀ ਮੈਂਸ਼ਨ ਦੇ ਡਿਊਰਿੰਗ ਦ ਵੀਕਐਂਡ, ਆਪਾਂ ਗੱਲ ਕੀਤੀ ਸੀ ਜਦੋਂ ਫਲੋਰੀਡਾ ਤੋਂ ਏਅਰਫੋਰਸ ਵਨ ਜਹਾਜ਼ ਦੇ ਉੱਪਰ ਵਾਪਸ ਵਾਸ਼ਿੰਗਟਨ ਆ ਰਹੇ ਸੀ, ਉਦੋਂ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਇਸ ਹਫ਼ਤੇ ਦੇ ਵਿੱਚ ਦੇਖਿਓ ਕਈ ਕੁਝ ਮੁਲਕਾਂ ਦੇ ਨਾਲ ਟਰੇਡ ਡੀਲਸ ਅਨਾਊਂਸ ਹੋ ਜਾਣੀਆਂ। ਦੈਨ ਹੀ ਸੈਡ ਦਿਸ ਵੀਕ, ਨੈਕਸਟ ਵੀਕ, ਫੋਲੋਇੰਗ ਵੀਕ, ਛੇਤੀ। ਕੁਝ ਅਜਿਹੇ ਸੰਕੇਤ ਮਿਲ ਰਹੇ ਨੇ ਕਿ ਮੇ ਬੀ ਕਿਤੇ ਇੰਡੀਆ ਅਤੇ ਯੂ ਐੱਸ ਵਿਚਕਾਰ ਕੋਈ ਟਰੇਡ ਡੀਲ ਦਾ ਇਸ ਹਫ਼ਤੇ ਕੋਈ ਅਨਾਊਂਸਮੈਂਟ ਹੋ ਜਾਵੇ, ਉਹ ਤਾਂ ਪਤਾ ਨਹੀਂ ਹੋਣੀ ਹੈ ਕਿ ਨਹੀਂ। ਪਰ ਇੰਡੀਆ ਅਤੇ ਯੂ ਕੇ ਨੇ ਆਪਸ ਦੇ ਵਿੱਚ ਜਿਹੜੀ ਟਰੇਡ ਡੀਲ ਆ ਉਹਦੇ ਉੱਪਰ ਸਹਿਮਤੀ ਜ਼ਰੂਰ ਬਣ ਗਈ ਹੈ, ਅਤੇ ਇੰਡੀਆ ਵੱਲੋਂ ਯੂ ਕੇ ਤੋਂ ਆਉਂਦੀਆਂ ਚੀਜ਼ਾਂ ਦੇ ਉੱਪਰ ਲਗਭਗ 90% ਜਿਹੜਾ ਟੈਰਿਫ ਆ, ਟੈਰਿਫ ਦੇ ਵਿੱਚ 90% ਕਟੌਤੀ ਕਰ ਦੇਣੀ ਆ।
ਸੋ 90% ਚੀਜ਼ਾਂ ਦੇ ਉੱਤੋਂ ਕਹਿੰਦੇ ਅਸੀਂ ਟੈਰਿਫ ਹਟਾ ਦੇਣਾ, ਅਤੇ ਉਹਨਾਂ ਵਿੱਚੋਂ 85% ਕਹਿੰਦੇ ਵਿਦ ਇਨ ਅ ਡੈਕੇਡ ਕਹਿੰਦੇ ਟੈਰਿਫ ਫ੍ਰੀ ਹੋ ਜਾਣਗੀਆਂ
ਜੀ।
ਸੋ ਇਹ ਗੱਲ ਕੀਤੀ ਜਾ ਰਹੀ ਹੈ। ਸੋ ਫ੍ਰੀ ਟ੍ਰੇਡ ਅਗਰੀਮੈਂਟ ਇੰਡੀਆ ਅਤੇ ਯੂ ਕੇ ਵਿਚਕਾਰ ਹੋਇਆ।
ਇੰਡੀਆ ਦੇ ਵਿੱਚ ਜਿਹੜੇ ਕਹਿ ਲਓ
ਵਿਸਕੀ
ਦੇ ਸ਼ੌਕੀਨ ਨੇ, ਉਹਨਾਂ ਨੇ ਇਸ ਖ਼ਬਰ ਦਾ ਬੜਾ ਸਵਾਗਤ ਕਰਨਾ, ਕਿਉਂਕਿ ਜਿਹੜੀ ਯੂ ਕੇ ਤੋਂ ਆਉਣ ਵਾਲੀ ਵਿਸਕੀ, ਇੰਡੀਆ ਜਿਹੜੀ ਜਾਂਦੀ ਆ ਵਿਸਕੀ ਆ ਜਿਨ, ਉਹਦੇ ਉੱਪਰ ਟੈਰਿਫ ਘਟਾ ਕੇ 75% ਕਰ ਦਿੱਤਾ ਜਾਣਾ, ਅੱਧਾ ਕਰ ਦਿੱਤਾ ਜਾਣਾ।
ਪਹਿਲਾਂ 150
ਪਹਿਲਾਂ 150% ਸੀ।
ਸੋ ਇਹਦੇ ਵਿੱਚ ਸਕਾਟਲੈਂਡ ਹੋਏਗਾ ਕਿ ਨਹੀਂ? ਸਕਾਟਲੈਂਡ ਤਾਂ ਨਹੀਂ ਹੋਣਾ
ਉਹ ਯਾਰ, ਜੇ ਯੂ ਕੇ ਆ ਤਾਂ ਫਿਰ ਸਕਾਟਲੈਂਡ ਦਾ ਹੋਊਗਾ ਵਿੱਚ,
ਸਕਾਟਲੈਂਡ ਵਿੱਚ ਹੈ, ਫਿਰ ਤਾਂ ਠੀਕ ਆ, ਫਿਰ ਤਾਂ ਸਕਾਚ ਵੀ ਜਿਹੜੀ
ਫਿਰ ਤਾਂ ਹਾਂ ਦੇਖੋ, ਚਲੋ ਪਤਾ ਨਹੀਂ,
ਆਪ ਲੌਟ ਚਲੇ
ਅਜੇ ਵੀ 75% ਟੈਰਿਫ ਆ, ਅਜੇ ਵੀ 75% ਟੈਰਿਫ ਆ ਸੋਰੀ ਆਪ ਲੌਟ ਚਲੇ। ਓ ਮੈਨ,
ਪਿਛਲੇ ਦਿਨ ਮੈਂ ਦੇਖ ਰਿਹਾ ਸੀਗਾ, ਕਹਿੰਦੇ ਵੀ ਨਹੀਂ ਫਿਲਮ ਨਹੀਂ, ਕਿ ਸੋਸ਼ਲ ਮੀਡੀਆ ਤੇ ਸੀ ਕਿ ਵੀ ਕੈਨੇਡੀਅਨ ਸਕਾਚ, ਕਹਿੰਦੇ ਕਿ ਮਤਲਬ ਕੈਨੇਡੀਅਨ ਵਿਸਕੀ, ਉਹ ਕਹਿੰਦੇ ਹੁਣ ਸਕਾਚ ਸਮਝ ਲਓ ਵੀ ਜਿਹੜੀ ਸਿੰਗਲ ਮਾਲਟ ਕੋਈ ਬਹੁਤ ਪ੍ਰੀਮੀਅਮ ਆ, ਕਹਿੰਦੇ ਇਟਸ ਵੈਰੀ ਗੁੱਡ, ਕਹਿੰਦੇ ਅਸੀਂ ਉਹਨੂੰ ਘਰ ਦੀ ਮੁਰਗੀ ਦਾਲ ਬਰਾਬਰ ਕਹਿੰਦੇ ਅਸੀਂ ਟ੍ਰੀਟ ਕਰਦੇ ਹਾਂ।
ਇਹ 2 ਮਹੀਨੇ ਪਹਿਲਾਂ ਵੀ ਗੱਲ ਛਿੜੀ ਸੀ ਜਦੋਂ ਆਹ ਸਾਰਾ ਲਿਕਰ ਦੇ ਉੱਪਰ ਟੈਰਿਫ ਟੂਰਿਸਟ ਦੀ ਗੱਲ ਚੱਲੀ ਸੀ ਨਾ, ਜਦੋਂ ਬਰਬਨ ਵਿਸਕੀ ਦੇ ਉੱਪਰ ਕੈਨੇਡਾ ਨੇ ਕਾਊਂਟਰ ਟੈਰਿਫ ਲਗਾਏ ਸੀ ਉਦੋਂ ਗੱਲ ਚੱਲੀ ਸੀ ਵੀ ਜਿਹੜੀ ਕੈਨੇਡੀਅਨ ਵਿਸਕੀ ਆ ਉਹ ਵੀ ਕਿਸੇ ਤੋਂ ਘੱਟ ਨਹੀਂ, ਇੱਕ ਵਾਰ ਅਜ਼ਮਾ ਕੇ ਦੇਖੋ। ਨਹੀਂ ਨਹੀਂ ਅਸੀਂ ਪ੍ਰਮੋਟ ਨਹੀਂ ਕਰ ਰਹੇ ਭਾਈ।
ਹਾਂ ਬਿਲਕੁਲ ਨਹੀਂ, ਕੋਰਸ ਨੇ ਖਬਰਾਂ ਦੇ ਹਵਾਲੇ
ਤੋਂ, ਖਬਰਾਂ ਦੇ ਹਵਾਲੇ ਤੋਂ ਗੱਲ ਹੋ ਰਹੀ ਹੈ।
ਇੱਕ ਉਹ ਟ੍ਰੇਡ ਡੀਲ ਹੋਈ ਆ ਇੰਡੀਆ ਯੂਕੇ, ਉਹਦੇ ਬਾਰੇ ਗੱਲਤਾ ਕਰਨੀ ਆ,
ਆਫ ਕੋਰਸ।
ਤੇ ਦੂਜੀ ਜੇ ਕਿਸੇ ਕੈਨੇਡੀਅਨ ਕਮੋਡਿਟੀ ਦੀ ਤਾਰੀਫ ਹੋ ਰਹੀ ਆ, ਹੁਣ ਇਨੀ ਟੈਰਿਫ ਬਾਰੇ ਗੱਲ ਚੱਲਦੀ ਆ ਤੇ ਅਸੀਂ ਵੀ ਅਮਰੀਕਾ ਤੋਂ ਵਿਸਕੀ ਜਿਹੜੀ ਆ ਉੱਤੇ ਟੈਰਿਫ ਲਾ ਦੇਣੀ, ਕਾਊਂਟਰ ਟੈਰਿਫ। ਜੇ ਕੈਨੇਡੀਅਨ ਕਿਸੇ ਪ੍ਰੋਡਕਟ ਦੀ ਤਾਰੀਫ ਹੁੰਦੀ, ਕਹਿੰਦੇ ਤਾਂ ਹੈ ਬਾਏ ਕੈਨੇਡੀਅਨ। ਤੇ ਡੈਨੀਅਲ ਸਮਿਥ ਅਲਬਰਟਾ ਦੇ ਪ੍ਰੀਮੀਅਰ ਨੇ ਵੀ ਉਦੋਂ ਗੱਲ ਕਹੀ ਸੀ, ਕਹਿੰਦੇ ਵੀ ਸਾਨੂੰ ਬੀਸੀ ਦੀ, ਉਹਨਾਂ ਕੀ ਕਹਿੰਦੇ, ਬੀਸੀ ਦੀ ਵਾਈਨ ਤੇ ਐਲਬਰਟਾ ਦੀ ਵਿਸਕੀ ਤੇ
ਬੀਅਰ
ਕਹਿੰਦੇ ਜ਼ਿਆਦਾ ਪੀਣੀ ਪੈਣੀ ਹੈ, ਕਹਿੰਦੇ ਕੋਈ ਗੱਲ,
ਦੇਸ਼ ਸੇਵਾ ਕਰਨੀ।
ਹਾਂ ਦੇਸ਼ ਸੇਵਾ, ਸੋ ਇਹੋ ਜਿਹਾ ਅਸੀਂ ਉਸ ਟ੍ਰੇਡ ਦੇ ਲਿਹਾਜ਼ ਤੋਂ ਗੱਲ ਕਰ ਰਹੇ
ਹਾਂ। ਅੱਛਾ ਵਾਸੂ ਜੀ, ਇਹ ਵੀ ਗੱਲ ਕਰ ਲਈਏ ਹੁਣ ਜਿਹੜੀ ਪੀਅਰ ਪੋਲੀਆ ਵਾਸਤੇ ਸੀਟ ਜਿਹੜੀ ਖਾਲੀ ਕਰਨ ਦਾ ਦੀ ਪੇਸ਼ਕਸ਼ ਕੀਤੀ ਗਈ ਆ ਡੇਮੀਅਨ ਕਿਊਰਿਕ ਵੱਲੋਂ, ਜਿਹੜੇ ਬੈਟਲ ਰਿਵਰ ਕਰੋਫੋਰਡ ਐਲਬਰਟਾ ਦੇ ਵਿੱਚ, ਇਹ ਬੜੀ ਸੇਫ ਸੀਟ ਹੈਗੀ ਹੈ ਕੰਜ਼ਰਵੇਟਿਵ ਦੀ, ਉੱਥੋਂ ਇਹ ਉਮੀਦਵਾਰ ਨੇ ਜਾਂ ਉੱਥੋਂ ਇਹ MP ਬਣੇ ਨੇ। ਲਗਭਗ 84% ਵੋਟਾਂ, 83-84% ਵੋਟਾਂ ਇਹਨਾਂ ਨੇ ਉੱਥੋਂ ਹਾਸਲ ਕੀਤੀਆਂ, ਬੜੀ ਮਤਲਬ ਸਟਰੋਂਗ ਇਹਨਾਂ ਦੀ ਜਿੱਤ ਰਹੀ ਆ। ਅੱਛਾ ਆਪਾਂ ਕੱਲ੍ਹ ਗੱਲ ਕਰਦੇ ਸੀ ਵੀ ਅਕਤੂਬਰ ਦੇ ਵਿੱਚ ਇਹਨਾਂ ਦੇ ਬਤੌਰ MP 6 ਸਾਲ ਪੂਰੇ ਹੋਣੇ ਨੇ, ਅਤੇ 6 ਸਾਲ ਦੀ ਜਦੋਂ ਕਿਸੇ ਦੀ ਮੈਂਬਰ ਆਫ ਪਾਰਲੀਮੈਂਟ ਵਜੋਂ ਸੇਵਾ ਪੂਰੀ ਹੁੰਦੀ ਆ, ਉਦੋਂ ਉਹ ਜਿਹੜੀ ਮਿਨੀਮਮ ਪੈਨਸ਼ਨ ਮਿਲਣੀ ਹੁੰਦੀ ਆ 55 ਸਾਲ ਦੀ ਉਮਰ ਤੋਂ ਬਾਅਦ, ਉਹਦੇ ਲਈ ਕੁਆਲੀਫਾਈ ਕਰਦੇ ਨੇ। ਵੀ ਡੇਮੀਅਨ ਕਿਊਰਿਕ ਨੇ ਬੜਾ ਵੱਡਾ ਬਲੀਦਾਨ ਦਿੱਤਾ, ਬੜੀ ਵੱਡੀ ਉਹਨਾਂ ਦਾ ਸੈਕਰੀਫਾਈਸ ਆ ਕਿ ਉਹਨਾਂ ਨੇ ਆਪਣੀ ਪੈਨਸ਼ਨ ਤਿਆਗ ਦਿੱਤੀ। ਪਰ ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਜਦੋਂ ਅਗਲਾ ਜਦੋਂ ਅਗਲੀਆਂ ਆਮ ਚੋਣਾਂ ਹੋਣਗੀਆਂ, ਦਾ ਨੈਕਸਟ ਜਨਰਲ ਇਲੈਕਸ਼ਨ, ਜੋ ਕਿ ਜੇ ਇਹ ਸਰਕਾਰ ਆਪਣੇ ਪੂਰਾ ਕਾਰਜਕਾਲ ਕਰਦੀ ਆ, ਦੈਨ ਦੈਟ ਹੈਪਨਸ ਇਨ 2029, ਅਤੇ ਇਹਨਾਂ ਦਾ ਇਹ ਕਹਿਣਾ ਵੀ ਅਗਲੀਆਂ ਆਮ ਚੋਣਾਂ ਦੇ ਵਿੱਚ ਉਹ ਦੁਬਾਰਾ ਤੋਂ ਇਸੇ ਰਾਈਡਿੰਗ ਤੋਂ ਚੋਣ ਲੜਨਗੇ।
ਵਿਜੇ ਜੀ, ਉਹਨਾਂ ਮਿਨਿਸਟਰੀ ਵੀ ਮਿਲੇਗੀ,
ਮਿਨਿਸਟਰੀ ਮਿਲੇਗੀ, ਕਿਉਂਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ।
ਇਹ ਪੱਕੀ ਗੱਲ ਹੈ ਕਿ ਜਿਹੜਾ ਵੀ ਕੋਈ ਇਦਾਂ ਆਪਣੇ ਲੀਡਰ ਵਾਸਤੇ ਕੁਰਬਾਨੀ ਦਿੰਦਾ,
ਜੀ ਜੀ,
ਬਾਅਦ ਚ ਜਦੋਂ ਇਲੈਕਸ਼ਨ ਲੜ ਕੇ ਆਉਂਦੇ ਨੇ, ਫਿਰ ਉਹਨਾਂ ਨੂੰ ਕੈਬਨਿਟ ਦੇ ਵਿੱਚ ਵਧੀਆ ਪੋਰਟਫੋਲੀਓ ਵੀ ਮਿਲਦਾ,
ਕਈਆਂ ਨੂੰ ਫਿਰ ਕੈਬਨਿਟ ਤੋਂ ਬਾਅਦ ਅੱਗੇ ਸੈਨੇਟ ਦੇ ਵਿੱਚ ਵੀ ਨਿਯੁਕਤ ਕੀਤਾ ਗਿਆ। ਐਗਜ਼ਾਮਪਲ ਇਹੋ ਜਿਹੀਆਂ ਵੀ ਹੈਗੀਆਂ,
ਬਿਲਕੁਲ ਹੈਗੀਆਂ,
ਬੇਸਿਕਲੀ ਸੈਟ ਫਾਰ ਲਾਈਫ।
ਐਗਜ਼ੈਕਟਲੀ ਵਿਜੇ ਜੀ, ਦੇ ਆਰ ਨੋ ਫ੍ਰੀ ਲੰਚਸ, ਸੋ ਹਰ ਚੀਜ਼ ਦਾ ਕੋਈ ਨਾ ਕੋਈ ਗਿਵ ਐਂਡ ਟੇਕ ਹੀ ਹੁੰਦਾ।
ਇਟਸ ਇੰਪੋਰਟੈਂਟ ਟੂ ਮੈਂਸ਼ਨ ਹੇਅਰ ਕਿ ਜਦੋਂ ਉਹ ਹੀ 1989 ਬੋਰਨ, ਸੋ ਜਦੋਂ MP ਬਣੇ ਸੀ ਪਹਿਲੀ ਵਾਰੀ ਵਾਜ਼ ਓਨਲੀ 30, ਹੁਣ ਉਹ 35-36 ਸਾਲ ਦੇ ਹੀ ਨੇ। ਸੋ ਜੇ ਉਹ 4 ਸਾਲ ਆਪਣੀ ਸੀਟ ਤੋਂ ਲਾਂਭੇ ਹੋ ਵੀ ਜਾਂਦੇ ਨੇ, ਹੀ ਇਜ਼ ਗਾਟ ਅ ਲੋਟ ਆਫ ਟਾਈਮ ਕਿ ਅੱਗੇ ਜਿਹੜਾ ਪੋਲੀਟੀਕਲ ਕਰੀਅਰ ਆ, ਕਈਆਂ ਦਾ ਤਾਂ 40 ਦੀ ਉਮਰ ਤੋਂ ਬਾਅਦ ਵੀ ਨਹੀਂ ਸ਼ੁਰੂ ਹੁੰਦਾ, ਸਮ ਸਟਾਰਟਡ ਇਨ ਲਾਈਕ ਦ 50s ਔਰ ਦ 60s।
ਪੂਰੇ ਮੁਲਕ ਦੇ ਵਿੱਚ ਹੁਣ ਅਸੀਂ ਦੇਖੋ, ਇੱਥੇ ਸਰੀ 'ਚ ਬੈਠੇ ਹਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਅਤੇ ਕੀ ਨਾਮ, ਬੈਟਲ ਰਿਵਰ ਕਰੋਫੋਰਡ। ਹੁਣ ਉਹ ਰਾਈਡਿੰਗ ਦਾ ਸਾਨੂੰ ਕੀ ਪਤਾ ਸੀ, ਕਦੇ ਨਾਮ ਵੀ ਸੁਣਿਆ ਡੇਮੀਅਨ ਕਿਊਰਿਕ, ਸਾਰਿਆਂ ਨੇ ਨਾਮ ਸੁਣਿਆ। ਅਸੀਂ ਪਿਛਲੇ ਹਫ਼ਤੇ ਤੋਂ ਡੇਮੀਅਨ ਕਿਊਰਿਕ ਕਰ ਰਹੇ ਹਾਂ, ਤੇ ਸਾਨੂੰ ਇਹ ਵੀ ਪਤਾ 2019 ਦੇ ਵਿੱਚ ਉਹ ਪਹਿਲੀ ਵਾਰ MP ਬਣੇ, ਹੁਣ 35-36 ਸਾਲਾਂ ਦੇ ਨੇ, ਉਹਨਾਂ ਦੀ ਪ੍ਰੋਫਾਈਲ
ਕਿੰਨੀ ਵੱਧ ਗਈ।
ਪੋਲਿਟਿਕਸ ਦੇ ਵਿੱਚ ਨੇਮ ਰੈਕਗਨੀਸ਼ਨ ਇਜ਼ ਐਵਰੀਥਿੰਗ,
ਸਹੀ ਗੱਲ ਆ।
ਸੋ ਡੇਮੀਅਨ ਕਿਊਰਿਕ ਨੇ ਜੇ 4 ਸਾਲਾਂ ਦੀ ਵੀ ਕੁਰਬਾਨੀ ਦਿੱਤੀ ਹੈ, ਤੇ ਉਹਨਾਂ ਨੇ ਨੇਮ ਰੈਕਗਨੀਸ਼ਨ ਖੱਟ ਲਈ ਹੈ, ਤੇ ਅਗਲੀ ਵਾਰ ਤੁਸੀਂ ਦੇਖਿਓ ਵੀ ਜਦੋਂ ਵੀ ਇਲੈਕਸ਼ਨ ਹੁੰਦਾ, ਤੇ ਇਹ ਜਦੋਂ ਵੀ ਇਲੈਕਸ਼ਨ ਲੜਨਗੇ, ਜੇ ਜਿੱਤਦੇ ਨੇ ਮੋਸਟ ਲਾਈਕਲੀ ਜਿੱਤਣਗੇ ਹੀ, ਤੇ ਉਹਦੇ ਵਿੱਚੋਂ ਇਹਨਾਂ ਨੂੰ ਫਿਰ ਬਾਅਦ ਵਿੱਚ ਕੋਈ ਕੈਬਨਿਟ ਪੋਜੀਸ਼ਨ ਵੀ ਮਿਲ ਜਾਣੀ ਹੈ।
ਅੱਛਾ ਵਾਸੂ ਜੀ, ਹੁਣ ਇਹਨਾਂ ਨੇ ਆਪਣੀ ਸੀਟ ਤੋਂ ਰਿਜ਼ਾਈਨ ਕਰਨ ਦਾ ਐਲਾਨ ਤੇ ਕਰ ਦਿੱਤਾ, ਕਈਆਂ ਦੇ ਮਨ 'ਚ ਸਵਾਲ ਇਹ ਆ ਕਿ ਫਿਰ ਬਾਈ ਇਲੈਕਸ਼ਨ ਕਦੋਂ ਕਾਲ ਹੋਏਗਾ। ਉਧਰੋਂ ਮਾਰਕ ਕਾਰਨੀ ਇਹ ਗੱਲ ਕਲੀਅਰਲੀ ਕਹਿ ਚੁੱਕੇ ਨੇ ਕਿ ਐਸ ਸੂਨ ਐਸ ਪੋਸੀਬਲ, ਜਿੰਨਾ ਛੇਤੀ ਤੋਂ ਛੇਤੀ ਬਾਈ ਇਲੈਕਸ਼ਨ ਕਾਲ ਕਰ ਸਕਣਗੇ ਉਹ ਕਰਨਗੇ, ਨੋ ਗੇਮਸ, ਵੀ ਸਿੱਧਾ ਅਸੀਂ ਸਟ੍ਰੇਟ ਕੰਮ ਕਰਨਾ। ਪਰ ਜਿਹੜਾ ਕੁਝ ਪ੍ਰੋਸੀਜਰਲ ਜਿਹੜੇ ਮੋੜ ਘੇੜ ਨੇ ਇਸ ਸਾਰੇ ਕੰਮ ਦੇ ਵਿੱਚ, ਉਹਨਾਂ ਬਾਰੇ ਗੱਲ ਕਰ ਲਈਏ।
ਸੋ ਇਹਨਾਂ ਨੇ ਅਜੇ ਇਹ ਕਿਹਾ ਵੀ ਮੈਂ ਆਪਣੀ ਸੀਟ ਛੱਡਣ ਲਈ ਤਿਆਰ ਹਾਂ,
ਹਾਂਜੀ,
ਪਰ ਟੈਕਨੀਕਲੀ ਰਿਜ਼ਾਈਨ ਅਜੇ ਕੀਤਾ ਨਹੀਂ,
ਅਜੇ ਕਰ ਨਹੀਂ ਸਕਦੇ, ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਸਾਡਾ ਐਕਟ ਹੈਗਾ, ਇਲੈਕਸ਼ਨ ਦਾ ਐਕਟ ਆ, ਉਹਦੇ ਮੁਤਾਬਕ ਕੀ ਹੋਇਆ ਕਰਦਾ, ਜਿਹੜੇ ਨਤੀਜੇ ਨੇ ਚੋਣਾਂ ਦੇ ਉਹ ਕੈਨੇਡਾ ਗੈਜ਼ਟ ਦੇ ਵਿੱਚ ਪਬਲਿਸ਼ ਹੋਇਆ ਕਰਦੇ ਨੇ, ਜਿਹੜੀ ਕਿ ਫੈਡਰਲ ਸਰਕਾਰ ਦੀ ਇੱਕ ਆਫਿਸ਼ੀਅਲ ਪਬਲੀਕੇਸ਼ਨ ਆ। ਜੇ ਪਿਛਲੇ ਦੋ ਇਲੈਕਸ਼ਨ ਦੀ ਗੱਲ ਕਰੀਏ ਵਾਸੂ ਜੀ, 2019 ਤੇ 2021 ਵਾਲੀਆਂ ਚੋਣਾਂ ਦੇ ਵਿੱਚ ਵੋਟਾਂ ਸਭ ਪੈਣ ਤੋਂ ਬਾਅਦ, ਇਸ ਗੱਲ ਦਾ ਪਬਲਿਕਲੀ ਕਹਿ ਲਓ ਖੁਲਾਸਾ ਹੋਣ ਤੋਂ ਬਾਅਦ ਵੀ ਸੀਟਾਂ ਕਿਹੜੀ ਪਾਰਟੀ ਦੇ ਹਿੱਸੇ ਕਿੰਨੀਆਂ ਆਈਆਂ, ਕੌਣ ਜਿੱਤਿਆ ਕੌਣ ਹਾਰਿਆ, ਉਹ ਤੋਂ ਬਾਅਦ ਵੀ ਰਿਜ਼ਲਟਸ ਨੂੰ ਵੈਲੀਡੇਟ ਹੋ ਕੇ ਅਤੇ ਇਸ ਕੈਨੇਡਾ ਗੈਜ਼ਟ ਦੇ ਵਿੱਚ ਪਬਲਿਸ਼ ਹੋਣ ਨੂੰ 1 ਮਹੀਨਾ ਲੱਗ ਗਿਆ ਸੀ। ਸੋ ਜੇ ਉਹੀ ਹਿਸਾਬ ਐਤਕੀ ਵੀ ਰਹਿੰਦਾ, ਸੋ 1 ਮਹੀਨੇ ਦਾ ਸਮਾਂ ਤਾਂ ਸਿੱਧਾ ਹੀ ਜੋੜ ਲਓ ਕਿ 28 ਤਰੀਕ ਤੋਂ 28 ਮਈ ਤਾਂ ਪਹਿਲਾਂ ਸਿੱਧੀ ਉਹੀ ਆ ਗਈ ਕਿ 28 ਮਈ ਤੱਕ ਜੇ ਕੈਨੇਡਾ ਗੈਜ਼ਟ ਦੇ ਵਿੱਚ ਨਤੀਜੇ ਪਬਲਿਸ਼ ਹੁੰਦੇ ਨੇ, ਉਹ ਤੋਂ ਬਾਅਦ ਫਿਰ ਡੇਮੀਅਨ ਕਿਊਰਿਕ ਅਸਤੀਫੇ ਦੇਣ ਦੇ ਰਾਹ ਵੱਲ ਵੱਧ ਸਕਣਗੇ, ਉਹਦੇ ਵਿੱਚ ਵੀ ਅੱਗੇ ਫਿਰ ਸਮਾਂ ਲੱਗਣਾ।
ਉਸ ਤੋਂ ਬਾਅਦ ਵੀ ਉਹਨਾਂ ਨੂੰ 30 ਦਿਨ ਵੇਟ ਕਰਨਾ ਪੈਣਾ,
ਸੋ 28 ਜੂਨ ਹੋ ਗਈ।
ਸੋ ਯਾ, ਸੋ ਕਿਉਂਕਿ ਦੇਖੋ ਨਾ, ਜਿਹੜੇ ਹੁਣ ਸਮਾਂ ਪਬਲੀਕੇਸ਼ਨ ਦੇ ਵਿੱਚ ਸਮਾਂ ਕਿਉਂ ਲੱਗਣਾ, ਕਿਉਂਕਿ ਅੱਜ ਦੇਖੋ 6 ਤਰੀਕ ਹੋ ਗਈ,
ਹਾਂਜੀ
6 ਮਈ ਹੈ, ਤੇ ਪਿਛਲੇ ਸ਼ੁੱਕਰਵਾਰ ਤੱਕ ਜਿਹੜੇ ਨਤੀਜੇ ਸੀਗੇ ਉਹ ਫਲਿੱਪ ਹੋ ਰਹੇ ਸੀ,
ਹਾਂਜੀ,
ਵੈਲੀਡੇਸ਼ਨ ਪ੍ਰਕਿਰਿਆ ਅਜੇ ਚੱਲ ਰਹੀ ਹੈ। ਸੋ ਪਬਲੀਕੇਸ਼ਨ ਦੇ ਵਿੱਚ ਹੀ ਪਹਿਲਾਂ ਤਾਂ ਮਹੀਨਾ ਕੁ ਲੱਗ ਜਾਂਦਾ ਤੇ ਇਸ ਵਾਰ ਅਜੇ ਸਪਸ਼ਟ ਨਹੀਂ ਪਤਾ ਵੀ ਕਿੰਨੀ ਤਰੀਕ ਨੂੰ ਜਿਹੜੇ ਨਤੀਜੇ ਨੇ ਆਫੀਸ਼ੀਅਲ ਤੌਰ ਤੇ ਕੈਨੇਡੀਅਨ ਗੈਜ਼ਟ ਦੇ ਵਿੱਚ ਪਬਲਿਸ਼ ਹੋਣਗੇ,
ਪਰ ਜੇ ਅਸੀਂ ਪਿਛਲੇ ਦੋ ਇਲੈਕਸ਼ਨ ਦਾ ਟ੍ਰੈਂਡ ਲੈ ਕੇ ਚੱਲੀਏ,
ਇੱਕ ਮਹੀਨਾ
ਤੀਹ ਦਿਨ ਲਾ ਲਓ,
ਹਾਂ ਗਿਵ ਔਰ ਟੇਕ,
ਸੋ 30 ਦਿਨ ਨਾਲ 28 ਮਈ ਆ ਗਈ ਪਬਲਿਸ਼ ਹੋਣ ਤੋਂ ਬਾਅਦ, ਯੂ ਸੈਡ
ਉਸ ਤੋਂ ਬਾਅਦ 30 ਦਿਨ ਹੋਰ ਵੇਟ ਕਰਨਾ ਪੈਣਾ
ਡੇਮੀਅਨ ਕਰਕ ਨੂੰ
ਕਿਉਂਕਿ ਉਹਦਾ ਕੰਟੈਸਟੇਸ਼ਨ ਪੀਰੀਅਡ
ਰਾਈਟ
ਉਹਦੇ ਵਿੱਚ ਹੁੰਦਾ ਵੀ ਮੌਕਾ ਦਿੱਤਾ ਜਾਂਦਾ ਵੀ ਜਿਹੜੇ ਆ ਨਤੀਜੇ ਅਸੀਂ ਪਬਲਿਸ਼ ਕੀਤੇ ਨੇ ਵੀ ਜੇ ਤੁਹਾਨੂੰ ਇਹਦੇ ਨਾਲ ਕੋਈ ਆਪੱਤੀ ਹੈ, ਕੋਈ ਦਿੱਕਤ ਹੈ, ਤੁਸੀਂ ਇਹਨੂੰ ਕੰਟੈਸਟ ਕਰਨਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਮੌਕਾ ਹੈ, ਸੋ 30 ਦਿਨਾਂ ਦਾ ਕੰਟੈਸਟੇਸ਼ਨ ਪੀਰੀਅਡ ਆ।
ਹਾਲਾਂਕਿ ਇਸ ਰਾਈਡਿੰਗ ਦੇ ਵਿੱਚ ਉਹਨਾਂ ਦੀ ਜਿੱਤ ਇੰਨੀ ਵੱਡੀ ਹੈ, ਕੰਟੈਸਟੇਸ਼ਨ ਦੇ ਕੋਈ ਚਾਂਸਿਸ ਹੈ ਨਹੀਂ, ਪਰ ਜਿਹੜਾ ਰੂਲਸ ਨੇ ਉਹ ਫਾਲੋ ਕਰਨੇ ਪੈਣਗੇ।
ਸੋ 2 ਕੁ ਮਹੀਨੇ ਹੋ ਗਏ,
ਸੋ 28 ਜੂਨ ਆ ਗਈ ਰਫਲੀ,
2 ਮਹੀਨਿਆਂ ਤੋਂ ਬਾਅਦ ਫਿਰ 28 ਜੂਨ ਤੋਂ ਬਾਅਦ ਜਾ ਕੇ ਉਹ ਫਿਰ ਆਪਣਾ ਅਸਤੀਫਾ ਜਿਹੜਾ ਹੈ ਉਹ ਸਪੀਕਰ ਨੂੰ ਦੇ ਸਕਦੇ ਨੇ।
ਪਰ ਉਸ ਤੋਂ ਬਾਅਦ ਵੀ ਵਾਸੂ ਜੀ ਜਿਹੜਾ ਬਾਈ ਇਲੈਕਸ਼ਨ ਆ, ਮੰਨ ਲਓ 28 ਜੂਨ ਨੂੰ ਉਹ ਰਿਜ਼ਾਈਨ ਕਰ ਦਿੰਦੇ ਨੇ, ਫਿਰ ਉਸ ਤੋਂ ਬਾਅਦ ਜਿਹੜਾ ਬਾਈ ਇਲੈਕਸ਼ਨ ਕਾਲ ਹੋਣਾ ਉਹ ਘੱਟੋ ਘੱਟ 11 ਦਿਨ,
ਉਸ ਤੋਂ ਪਹਿਲਾਂ ਵੀ ਕੁੰਡੀਆਂ ਨੇ ਦੇਖੋ।
ਜੀ ਜੀ,
ਸੋ ਸਪੀਕਰ ਨੂੰ ਉਹ ਆਪਣਾ ਅਸਤੀਫਾ ਦੇਣਗੇ, ਸਪੀਕਰ ਫਿਰ ਅੱਗੋਂ ਚੀਫ ਇਲੈਕਟੋਰਲ ਆਫਿਸਰ ਨੂੰ ਕਹਿਣਗੇ ਜੀ ਸਾਡੀ ਇਹ ਸੀਟ ਖਾਲੀ ਹੋ ਗਈ ਆ, ਇੱਥੋਂ ਇਲੈਕਸ਼ਨ ਕਰਾ ਕੇ ਦਿਓ। ਚੀਫ ਇਲੈਕਟੋਰਲ ਆਫਿਸਰ ਫਿਰ ਸਰਕਾਰ ਨੂੰ ਕਹਿਣਗੇ ਜਿਹੜੀ ਅਸੀਂ ਇਲੈਕਸ਼ਨ ਕਰਾਉਣਾ, ਫਿਰ ਪ੍ਰਾਈਮ ਮਿਨਿਸਟਰ ਤੇ ਕੈਬਨਿਟ ਦੀ ਸਲਾਹ ਤੇ ਗਵਰਨਰ ਜਨਰਲ ਵੱਲੋਂ ਬਾਈ ਇਲੈਕਸ਼ਨ ਕਾਲ ਕੀਤਾ ਜਾਏਗਾ, ਤੇ ਇਹ ਜਿਹੜਾ ਬਾਈ ਇਲੈਕਸ਼ਨ ਕਾਲ ਕਰਦਾ ਹੁੰਦਾ ਇਹ ਅਸਤੀਫਾ ਜਦੋਂ ਡੈਮੀਨ ਕੁਰੈਕ ਦਾ ਹੋਏਗਾ ਆਫਿਸ਼ਲੀ ਜਦੋਂ ਸਪੀਕਰ ਨੂੰ ਇਨਫੋਰਮ ਕਰਨਗੇ, ਉਹਦੇ 11 ਤੋਂ 180 ਦਿਨਾਂ ਦਰਮਿਆਨ ਉਹ ਤਰੀਕ ਰੱਖਣੀ ਹੁੰਦੀ ਬਾਈ ਇਲੈਕਸ਼ਨ।
ਸੋ ਹੁਣ ਆਪਾਂ ਜਿਹੜੀ ਟਾਈਮ ਲਾਈਨ ਲੈ ਕੇ ਚੱਲਦੇ ਸੀ 28 ਜੂਨ ਤਾਂ ਵੈਸੇ ਹੀ ਹੋਗੀ ਜਦੋਂ ਤੱਕ ਡੇਮੀਅਨ ਕੁਰੈਕ ਅਸਤੀਫਾ ਦਿੰਦੇ ਨੇ, ਫਿਰ ਜਿਹੜੇ ਤੁਸੀਂ ਬਾਕੀ ਦੇ ਸਟੈਪਸ ਦੱਸੇ, ਹੁਣ ਮੰਨ ਲਓ 3 ਕੁ ਦਿਨ ਜੇ ਉਹ 'ਚ ਲੱਗ ਜਾਂਦੇ ਨੇ, ਆ ਗਈ 1 ਜੁਲਾਈ ਉਹ ਛੁੱਟੀ ਦਾ ਦਿਨ ਆ, ਆ ਗਈ 2 ਜੁਲਾਈ, ਠੀਕ ਆ, 2 ਜੁਲਾਈ ਤੱਕ ਆ ਸਾਰੀ ਪ੍ਰੋਸੀਜਰਲ ਕਾਰਵਾਈ, ਸਪੀਕ ਰਿਜ਼ਾਈਨ ਹੁੰਦਾ, ਸਪੀਕਰ ਚੀਫ ਇਲੈਕਟੋਰਲ ਆਫਿਸਰ ਨੂੰ ਦੱਸਦੇ ਨੇ ਐਨ ਆਲ ਦੈਟ, ਬਾਈ ਇਲੈਕਸ਼ਨ ਟ੍ਰਿਗਰ ਹੋ ਜਾਂਦਾ। ਹੁਣ 2 ਜੁਲਾਈ ਨੂੰ ਜੇ ਇਹ ਸਥਿਤੀ ਹੋ ਜਾਂਦੀ, ਠੀਕ ਆ ਜੀ ਬਾਈ ਇਲੈਕਸ਼ਨ ਹੁਣ ਟ੍ਰਿਗਰ ਹੋ ਗਿਆ, ਉਹ ਜੇ ਕਾਲ ਹੋਣਾ ਤਾਂ ਘੱਟੋ 11 ਤੋਂ 180 ਦਿਨਾਂ ਦੇ ਵਿੱਚ ਕਾਲ ਹੋਣਾ। ਸੋ ਇਹਦਾ ਮਤਲਬ ਇਹ ਆ ਕਿ ਮਾਰਕ ਕਾਰਨੀ ਜੇ ਬਾਈ ਇਲੈਕਸ਼ਨ, ਕਿਉਂਕਿ 35 ਦਿਨਾਂ ਦੀ ਤੁਹਾਨੂੰ ਕੈਂਪੇਨ ਪੀਰੀਅਡ ਵੀ ਦੇਣਾ ਪੈਣਾ ਉਹਦੇ ਵਾਸਤੇ, ਜਾਂ 36-37 ਦਿਨਾਂ ਦਾ, ਸੋ 5 ਹਫ਼ਤੇ ਹੋਰ ਲਾ ਲਓ। 2 ਜੁਲਾਈ ਤੋਂ ਤੁਸੀਂ ਆ ਗਏ ਅਰਲੀ ਔਗਸਤ ਦੇ ਵਿੱਚ, ਉਸ ਤੋਂ ਬਾਅਦ ਫਿਰ ਵੋਟਾਂ ਪੈਂਦੀਆਂ ਨੇ, ਸੋ ਇਟ ਕੁੱਡ ਬੀ ਅਰਾਊਂਡ ਮਿਡਲ ਆਫ ਔਗਸਟ ਜਦੋਂ ਤੱਕ ਇਸ ਸੀਟ ਦੇ ਉੱਪਰੋਂ ਇਲੈਕਸ਼ਨ ਹੋ ਕੇ ਪੀਅਰ ਪੋਲੀਏ ਵਾਸਤੇ ਦੁਬਾਰਾ ਤੋਂ ਹਾਊਸ ਆਫ ਕਾਮਨਸ ਦੇ ਵਿੱਚ ਵਾਪਸ ਜਾਣ ਦਾ ਰਾਹ ਪੱਧਰਾ ਹੁੰਦਾ। ਸੋ ਮੀਨਸ ਕਿ ਫਾਲ ਸੈਸ਼ਨ ਦੇ ਵਿੱਚ ਉਹ ਮੇ ਬੀ ਵਾਪਸੀ ਕਰ ਸਕਣਗੇ।
ਸੋ ਸਪ੍ਰਿੰਗ ਸੈਸ਼ਨ ਤਾਂ ਉਹਨਾਂ ਨੂੰ ਸਕਿਪ ਕਰਨਾ ਹੀ ਪੈਣਾ, ਸੋ ਅਗਸਤ ਤੋਂ ਪਹਿਲਾਂ ਦਾ ਕੋਈ ਮਹੂਰਤ ਨਹੀਂ ਹੈ।
ਹਾਂ ਅੱਛਾ, ਮਹੂਰਤਾਂ ਦੀ ਗੱਲ ਕਰ ਲਓ, ਜਿਸ ਤਰ੍ਹਾਂ ਦੀ ਕਹਾਣੀ ਹੈ ਕਿ ਪੀਅਰ ਪੋਲੀਏਵ ਦੀ ਜਿਹੜੀ ਆਪਣੀ ਨੇਟਿਵ ਰਾਈਡਿੰਗ ਆ ਕਾਰਲਟਨ, ਜਿੱਥੋਂ ਉਹ 20 ਸਾਲਾਂ ਤੋਂ MP ਬਣਦੇ ਆ ਰਹੇ ਸੀ, ਜਿਹੜੀ ਕਹਾਣੀ ਉੱਥੇ ਬਣੀ ਆ ਉਸੇ ਤਰ੍ਹਾਂ ਦੀ ਕਹਾਣੀ ਹੁਣ ਉਹ ਲੌਂਗੈਸਟ ਬੈਲਟ ਕਮੇਟੀ ਵਾਲੇ ਜਿਨ੍ਹਾਂ ਨੇ ਆਪਣੇ 85 ਉਮੀਦਵਾਰ ਪੋਲੀਏਵ ਦੀ ਰਾਈਡਿੰਗ ਦੇ ਵਿੱਚ ਖੜੇ ਕਰ ਦਿੱਤੇ ਸੀ, ਉਹਨਾਂ ਦਾ ਕਹਿਣਾ ਕਹਿੰਦੇ ਸਾਨੂੰ ਦਰਜਨਾਂ ਦੀਆਂ ਈਮੇਲਸ ਆ ਰਹੀਆਂ ਨੇ ਅਤੇ ਅਸੀਂ ਆਪਣੇ ਉਮੀਦਵਾਰਾਂ ਨੂੰ ਇਸ ਬੈਟਲ ਰਿਵਰ ਕਰੋਫੁੱਟ ਵਾਲੀ ਰਾਈਡਿੰਗ ਦੇ ਵਿੱਚ ਵੀ ਅਸੀਂ ਮੈਦਾਨ ਦੇ ਵਿੱਚ ਉਤਾਰਾਂਗੇ, ਅਤੇ ਇਹ ਦੱਸਿਆ ਜਾ ਰਿਹਾ ਕਿ ਹੁਣ ਤੱਕ 32 ਬੰਦੇ ਨੇ 32 ਜਿਹੜੇ ਕਿ ਬੈਟਲ ਰਿਵਰ ਕਰੋਫੁੱਟ ਵਾਲੀ ਰਾਈਡਿੰਗ ਦੇ ਵਿੱਚ ਵੀ ਸਾਈਨ ਅਪ ਕਰ ਚੁੱਕੇ ਨੇ ਪੋਲੀਏਵ ਦੇ ਖਿਲਾਫ ਚੋਣ ਲੜਨ ਲਈ।
ਕਹਿੰਦੇ ਸੀ ਪਟੀਸ਼ਨ ਲਾਂਚ ਕੀਤੀ ਹੈ ਅਤੇ 12 ਮਈ ਤੱਕ ਜੇਕਰ 200 ਬੰਦਿਆਂ ਨੇ ਕਹਿੰਦੇ ਸਾਈਨ ਕਰ ਲਿਆ ਅਤੇ ਕਹਿੰਦੇ ਫਿਰ ਅਸੀਂ ਇਸ ਵਾਲੀ ਰਾਈਡਿੰਗ ਦੇ ਵਿੱਚ ਵੀ ਬੈਟਲ ਰਿਵਰ ਕਰੋਫੁੱਟ ਰਾਈਡਿੰਗ ਦੇ ਵਿੱਚ ਵੀ ਆਪਣਾ ਪ੍ਰੋਟੈਸਟ ਜਾਰੀ ਰੱਖਾਂਗੇ। ਵਿਜੇ ਜੀ, ਇਸ ਪ੍ਰੋਟੈਸਟ ਨੂੰ ਲੈ ਕੇ ਸਾਡੇ ਲਿਸਨਰਸ ਦੇ ਵਿੱਚ ਵੀ ਓਵਰਆਲ ਵੀ ਕੈਨੇਡੀਅਨਸ ਦੇ ਵਿੱਚ ਕਾਫੀ ਮਿਸਇਨਫੋਰਮੇਸ਼ਨ ਵੀ ਹੈ। ਸੋ ਦੇਖੋ, ਇਹ ਜਿਹੜਾ ਇਹ ਲੌਂਗੈਸਟ ਬੈਲਟ ਕਮੇਟੀ ਹੈ, ਇਹਨਾਂ ਦਾ ਪੀਅਰ ਪੋਲੀਏਵ ਦੇ ਨਾਲ ਇਹਨਾਂ ਦੀ ਕੋਈ ਨਿੱਜੀ ਰੰਜਿਸ਼ ਨਹੀਂ ਹੈ, ਇਹਨਾਂ ਦੀ ਮਾਰਕ ਕਾਰਨੀ ਦੇ ਨਾਲ ਵੀ ਕੋਈ ਨਿੱਜੀ ਰੰਜਿਸ਼ ਨਹੀਂ ਹੈ। ਇਹ ਇੱਕ ਪ੍ਰੋਟੈਸਟ ਕਰ ਰਹੇ ਨੇ, ਇਹਨਾਂ ਦਾ ਇੱਕ ਅਟੈਂਸ਼ਨ ਸੀਕਿੰਗ ਟੈਕਟਿਕ ਹੈ, ਤਰੀਕਾ ਹੈ। ਦੇ ਆਰ ਪੁਸ਼ਿੰਗ ਫਾਰ ਇਲੈਕਟੋਰਲ ਰਿਫੋਰਮ, ਇਹ ਚਾਹੁੰਦੇ ਨੇ ਕਿ ਫਸਟ ਪਾਸ ਦਾ ਪੋਸਟ ਸਿਸਟਮ ਜੋ ਸਾਡਾ ਹੈ ਵੀ ਉਹਦੇ ਵਿੱਚ ਤਬਦੀਲੀ ਹੋਵੇ, ਪ੍ਰੋਪੋਰਸ਼ਨਲ ਰੈਪ੍ਰੈਜੈਂਟੇਸ਼ਨ ਤੇ ਹੋਰ ਚੇਂਜਸ ਵਗੈਰਾ
ਲੈ ਕੇ ਇਲੈਕਸ਼ਨ ਦੇ ਜਿਹੜੇ ਰੂਲਸ ਨੇ ਉਹ ਪੋਲੀਟੀਸ਼ੀਅਨਸ ਨਾਲ ਡਿਸਾਈਡ ਕਰਨ, ਉਹ ਆਮ ਸਿਟੀਜ਼ਨਸ ਦੀ ਇੱਕ ਨਾਨ ਪਾਰਟੀਜ਼ਨ ਕਮੇਟੀ ਹੋਵੇ।
ਇਹ ਬਹੁਤ ਸਾਰੀਆਂ ਮੰਗਾਂ ਨੇ ਇਲੈਕਟੋਰਲ ਰਿਫੋਰਮ ਦੇ ਨਾਲ ਸੰਬੰਧਿਤ, ਉਹਦੇ ਵੱਲ ਧਿਆਨ ਖਿੱਚਣ ਵਾਸਤੇ ਇਸ ਤਰ੍ਹਾਂ ਦਾ ਪੈਂਤੜਾ ਅਪਣਾਉਂਦੇ ਨੇ। 2022 ਤੋਂ ਜਿਹੜੀਆਂ ਸੂਬਾਈ ਚੋਣਾਂ ਹੋਈਆਂ ਨੇ, ਪਹਿਲਾਂ ਓਨਟੈਰੀਓ ਵਿੱਚ, ਕਿਬੈਕ ਵਿੱਚ, ਮੈਨੀਟੋਬਾ ਦੇ ਵਿੱਚ, ਉੱਥੇ ਵੀ ਵੱਖੋ ਵੱਖਰੀਆਂ ਰਾਈਡਿੰਗਸ ਤੇ ਇਸ ਤਰ੍ਹਾਂ ਇਹ ਆਪਣੇ ਉਮੀਦਵਾਰ ਖੜਾਉਂਦੇ ਰਹੇ ਨੇ।
ਜਿਹੜੇ ਪਿਛਲੇ ਸਾਲ ਫੈਡਰਲ ਬਾਈ ਇਲੈਕਸ਼ਨ ਹੋਏ ਸੀ ਉਹਨਾਂ ਦੇ ਵਿੱਚ ਵੀ ਇਹਨਾਂ ਨੇ 2 ਰਾਈਡਿੰਗ ਦੇ ਵਿੱਚ ਇੱਦਾਂ ਕੀਤਾ ਸੀ।
ਸੋ ਇਹ ਇਸ ਤਰ੍ਹਾਂ ਦੀ ਜਿਹੜੀਆਂ ਹਰਕਤਾਂ ਨੇ ਕਾਫੀ ਸਮੇਂ ਤੋਂ ਕਰ ਰਹੇ ਨੇ
ਜੀ।
ਸੋ ਦੂਜੀ ਗੱਲ, ਇੱਕ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੇ 85 ਉਮੀਦਵਾਰ ਖੜਾਏ ਸੀ ਸਾਰਿਆਂ ਦਾ ਨਾਮ ਹੀ ਪੀਅਰ ਪੋਲੀਏਵ ਸੀ।
ਨੋ 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 ਨੋ,
ਬਿਲਕੁਲ ਇਦਾਂ ਨਹੀਂ ਸੀ। ਸੋ ਇੱਕ ਆਦ ਕੋਈ ਉਮੀਦਵਾਰ ਸੀ ਜਿਹਦਾ ਫਸਟ ਨੇਮ ਪੀਅਰ ਸੀ,
ਦੈਟਸ ਇਟ,
ਪੋਲੀਏਵ ਕਿਸੇ ਦਾ ਵੀ ਲਾਸਟ ਨੇਮ ਨਹੀਂ ਸੀ,
ਕਰੈਕਟ।
ਸੋ ਇਹ ਕੋਈ ਪੀਅਰ ਪੋਲੀਏਵ ਨੂੰ ਹਰਾਉਣ ਵਾਸਤੇ ਜਾਂ ਕੰਜ਼ਰਵੇਟਿਵਸ ਦਾ ਵਿਰੋਧ ਕਰਨ ਵਾਸਤੇ ਇਹਨਾਂ ਦਾ ਪ੍ਰੋਟੈਸਟ ਨਹੀਂ ਹੈ। ਸੋ ਇਹ ਇੱਕ ਇਹਨਾਂ ਦਾ ਸਿਰਫ ਇਲੈਕਟੋਰਲ ਰਿਫੋਰਮਸ ਨੂੰ ਪੁਸ਼ ਕਰਨ ਵਾਸਤੇ ਅਟੈਂਸ਼ਨ ਸੀਕਿੰਗ ਟੈਕਟਿਕ।
ਕਿੰਨੇ ਬੰਦੇ ਯਾਰ ਦੇਖੋ 85 ਬੰਦੇ ਇਹਨਾਂ ਦੇ ਖੜੇ ਹੋਏ ਇਲੈਕਸ਼ਨ ਦੇ ਵਿੱਚ 85 ਜਣਿਆਂ ਨੂੰ ਟੋਟਲ 924 ਵੋਟਾਂ ਪਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਬੰਦੇ ਨੂੰ ਤਾਂ ਇੱਕ ਵੀ ਵੋਟ ਨਹੀਂ ਪਈ ਮਤਲਬ ਆਪ ਹੀ ਵੋਟ ਪਾਉਣ ਨਹੀਂ ਆਇਆ
ਸੋ ਓਵਰਆਲ ਜੇ ਆਪਾਂ
ਆਪਣੀ ਵੋਟ ਵੀ ਕਿਸੇ ਹੋਰ ਨੂੰ ਪਾ ਗਿਆ
ਬਰੂਸ ਫੈਨਜੋਏ ਨੂੰ ਸਲਾਈਡਿੰਗ ਦੇ ਵਿੱਚ 50-51% ਵੋਟ ਪਈ 46-47% ਵੋਟ ਪੀਅਰ ਪੋਲੀਅਵ ਨੂੰ ਪਈ
4500
ਬਾਕੀ ਐਨਡੀਪੀ ਦਾ ਵੀ ਉਮੀਦਵਾਰ ਸੀ ਗ੍ਰੀਨ ਦਾ ਵੀ ਉਮੀਦਵਾਰ ਸੀ
ਸੋ ਵਾਸੂ ਜੀ 4513 ਵੋਟਾਂ ਦੇ ਫਰਕ ਨਾਲ ਬਰੂਸ ਫੈਨਜੋਏ ਲਿਬਰਲ ਪਾਰਟੀ ਦੇ ਉਮੀਦਵਾਰ ਇਸ ਰਾਈਡਿੰਗ ਦੇ ਵਿੱਚੋਂ ਜਿੱਤੇ ਕਾਰਲਟਨ ਦੇ ਵਿੱਚੋਂ ਜਿੱਥੋਂ ਕਿ ਪੀਅਰ ਪੋਲੀਅਵ ਆਪਣੀ 20 ਸਾਲ ਪੁਰਾਣੀ ਰਾਈਡਿੰਗ ਹਾਰ ਗਏ ਜੇ ਤੁਸੀਂ ਬਾਕੀ ਸਾਰੇ ਕੈਂਡੀਡੇਟਸ ਵੇਖ ਲਓ ਲੌਂਗੈਸਟ ਬੈਲਟ ਕਮੇਟੀ ਵਾਲੇ 85 ਨੂੰ ਪੈਂਦੀਆਂ ਨੇ ਟੋਟਲ 924 ਵੋਟਾਂ 85 ਜਣਿਆਂ ਨੂੰ ਐਨ ਡੀ ਪੀ ਦੇ ਉਮੀਦਵਾਰ ਨੂੰ ਪੈਂਦੀਆਂ 1221 ਗ੍ਰੀਨ ਪਾਰਟੀ ਵਾਲਿਆਂ ਨੂੰ 561 ਯੂਨਾਈਟਿਡ ਪਾਰਟੀ ਆਫ ਕੈਨੇਡਾ ਵੀ ਹੈਗੀ ਹੈ ਕੋਈ ਉਹਨਾਂ ਨੂੰ 112 ਇੱਕ ਸੀ ਐੱਫ ਪੀ ਆ ਉਹਨਾਂ ਦੇ ਉਮੀਦਵਾਰ ਨੂੰ ਪਈਆਂ 63 ਵੋਟਾਂ ਜੇ ਤੁਸੀਂ ਇਹ ਸਾਰੀਆਂ ਵੋਟਾਂ ਜੋੜ ਲਓ ਉਹ ਬਣਦੀਆਂ ਨੇ 3476 ਇਹਦੇ ਵਿੱਚ ਤੁਸੀਂ ਫਰਦਰ ਜੇ 595 ਕਿਉਂਕਿ ਅੱਛਾ 595 ਬੈਲਟਸ ਰਿਜੈਕਟ ਵੀ ਹੋਏ ਸੀ ਉਹ ਸਾਰੇ ਸੋ ਲੌਂਗੈਸਟ ਬੈਲਟ ਕਮੇਟੀ ਦੀਆਂ ਵੋਟਾਂ ਰਿਜੈਕਟਿਡ ਬੈਲਟਸ ਅਤੇ ਜਿਹੜੀ ਬਾਕੀ ਨਿੱਕੀਆਂ ਪਾਰਟੀਆਂ ਦੀਆਂ ਵੋਟਾਂ ਇਹ ਵੀ ਗਿਣਤੀ ਬਣਦੀ ਹੈ 3476 ਜੇ ਮੰਨ ਲਓ ਕਿ ਇਹ ਸਾਰੀਆਂ ਵੋਟਾਂ ਵੀ ਪੀਅਰ ਪੋਲੀਅਵ ਦੇ ਖਾਤੇ ਭੁਗਤ ਜਾਂਦੀਆਂ ਤਾਂ ਵੀ ਪੀਅਰ ਪੋਲੀਅਵ 1037 ਵੋਟਾਂ ਦੇ ਫਰਕ ਤੋਂ ਹਾਰਦੇ ਸੀ
ਸੋ ਉਹਨਾਂ ਨੇ ਇਹਦੇ ਨਾਲ ਜੇ ਕੋਈ ਖੱਜਲ ਖੁਆਰੀ ਹੋਈ ਤਾਂ ਉੱਥੇ ਹਾਂ ਜਿਹੜੇ ਵਰਕਰ ਸੀਗੇ ਉਹਨਾਂ ਦੀ ਹੋਈ
ਈਵਨ ਵੋਟਰਸ ਨੂੰ ਵੀ ਕਿਉਂਕਿ ਚਾਦਰ ਵਰਗੇ ਬੈਲਟ ਤੁਸੀਂ ਲੱਭਣਾ ਵੀ ਤੁਹਾਡਾ ਕੈਂਡੀਡੇਟ ਕਿੱਥੇ ਆ
ਇੱਕ ਮੀਟਰ ਲੰਬੀ ਬੈਲਟ ਸੀ ਤੇ ਜਿਸ ਦਿਨ ਇਹ ਵੋਟ ਕਾਊਂਟ ਸ਼ੁਰੂ ਹੋਈ ਸੀ ਸੋ ਵੋਟ ਕਾਊਂਟ ਸੋ ਜਿਸ ਦਿਨ ਵੋਟਾਂ ਪਈਆਂ ਸੋ ਪੋਲਿੰਗ ਕਲੋਜ਼ ਹੋਣ ਤੋਂ 6 ਘੰਟੇ ਪਹਿਲਾਂ ਉਸ ਰਾਈਡਿੰਗ ਦੇ ਵਿੱਚ ਜਿਹੜੀਆਂ ਐਡਵਾਂਸ ਪੋਲਸ ਦੇ ਵਿੱਚ ਵੋਟਾਂ ਪਈਆਂ ਸੀ ਉਹਨਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਗਈ ਸੀ
ਜੀ ਜੀ ਜੀ
ਤਾਂ ਕਿ ਨਤੀਜੇ ਜਿਹੜੇ ਨੇ ਬਹੁਤ ਜ਼ਿਆਦਾ ਡਿਲੇ ਨਾ ਹੋ ਜਾਣ ਸੋ ਅਜੇ ਵੋਟਾਂ ਪੈ ਰਹੀਆਂ ਇਲੈਕਸ਼ਨ ਡੇ ਅਜੇ ਪੋਲਿੰਗ ਕਲੋਜ਼ ਨਹੀਂ ਹੋਈ ਐਡਵਾਂਸ ਪੋਲ ਵਾਲੇ ਦਿਨਾਂ ਦੀਆਂ ਜਿਹੜੀਆਂ ਵੋਟਾਂ ਸੀ ਉਹ 6 ਘੰਟੇ ਪਹਿਲਾਂ ਗਿਣਨੀਆਂ ਸ਼ੁਰੂ ਕਰਤੀਆਂ
ਤੇ ਜਿਹੜੇ
ਉਹਦੇ ਬਾਵਜੂਦ ਅਗਲੇ ਦਿਨ ਜਾ ਕੇ ਦੁਪਹਿਰ ਤੱਕ ਨਤੀਜੇ ਸਪਸ਼ਟ ਹੋਏ ਸੀ
ਐਂਡ ਜਿਹੜੇ ਬਾਕੀ ਅਸੀਂ ਜਿੱਥੇ ਵੀ ਵੋਟ ਪਾ ਕੇ ਆਏ ਹਾਂ ਜਿਹੜੇ ਉੱਥੇ ਬਕਸੇ ਪਏ ਸੀ ਉਹਨਾਂ ਬਕਸਿਆਂ ਦੇ ਵਿੱਚ 1000 ਬੈਲਟਸ ਆ ਜਾਂਦੇ ਨੇ ਰਫਲੀ ਕਿਉਂਕਿ ਇੱਥੇ ਬੈਲਟ ਪੇਪਰ ਐਡਾ ਵੱਡਾ ਸੀ ਉਹਦੇ 100 ਬੈਲਟ ਹੀ ਆਉਂਦੇ ਸੀ ਇੱਕ ਬਕਸੇ ਦੇ ਵਿੱਚ ਸੋ ਇਸ ਤਰ੍ਹਾਂ ਦੀ ਉੱਥੇ ਦੇ ਜਿਹੜੇ ਕੁਝ ਲੌਜਿਸਟੀਕਲ ਚੈਲੰਜਸ ਬਣੇ ਸੀ ਤੇ ਲੌਂਗੈਸਟ ਬੈਲਟ ਕਮੇਟੀ ਵਾਲੇ ਪੂਰੀ ਤਿਆਰੀ ਖਿੱਚ ਰਹੇ ਨੇ ਕਿ ਉਹਨਾਂ ਨੇ ਇਸੇ ਤਰ੍ਹਾਂ ਦੀ ਜਿਹੜੀ ਤਿਆਰੀ ਹੈ ਇਸੇ ਤਰ੍ਹਾਂ ਦੀ ਕਵਾਇਦ ਆ ਉਹ ਬੈਟਲ ਰਿਵਰ ਕਰੋਫੁੱਟ ਵਾਲੀ ਰਾਈਡਿੰਗ ਦੇ ਵਿੱਚ ਵੀ ਕਰਾਉਣੀ ਹੈ ਜਿੱਥੇ ਪੀਅਰ ਪੋਲੀਅਵ ਹੁਣ ਬਾਈ ਇਲੈਕਸ਼ਨ ਲੜ ਕੇ ਹਾਊਸ ਆਫ ਕਾਮਨਸ ਦੇ ਵਿੱਚ ਦੁਬਾਰਾ ਦਾਖਲ ਹੋਣ ਦੀ ਤਾਕ ਵਿੱਚ ਨੇ
ਵਿਜੇ ਜੀ 10 ਮਿੰਟਾਂ ਨੂੰ ਮਾਰਕ ਕਾਰਨੀ ਨੇ ਮੀਟਿੰਗ ਕਰਨੀ ਓਵਲ ਆਫਿਸ ਦੇ ਵਿੱਚ ਡੋਨਲਡ ਟਰੰਪ ਦੇ ਨਾਲ ਉਹ ਵਾਈਟ ਹਾਊਸ ਪਹੁੰਚ ਵੀ ਗਏ ਹੋਣਗੇ ਕਿਉਂਕਿ 8:30 ਵਜੇ ਉਹਨਾਂ ਨੇ ਪਹੁੰਚਣਾ ਸੀ ਡੋਨਲਡ ਟਰੰਪ ਨੇ ਹੁਣੇ ਹੁਣੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਪਾ ਦਿੱਤੀ
ਹੈ
ਉਹ ਸਾਰੀਆਂ ਪੁਰਾਣੀਆਂ ਗੱਲਾਂ ਵਿਜੇ ਜੀ ਕਹਿੰਦੇ ਆਈ ਲੁੱਕ ਫਾਰਵਰਡ ਟੂ ਮੀਟਿੰਗ ਦਾ ਨਿਊ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਚਲੋ ਐਟਲੀਸਟ ਪ੍ਰਾਈਮ ਮਿਨਿਸਟਰ ਕਿਹਾ ਮਾਰਕ ਕਾਰਨੀ ਆਈ ਵੈਰੀ ਮੱਚ ਵਾਂਟ ਟੂ ਵਰਕ ਵਿਦ ਹਿਮ ਬਟ ਆਈ ਕੈਨੋਟ ਅੰਡਰਸਟੈਂਡ ਵਨ ਸਿੰਪਲ ਟਰੂਥ ਵਾਈ ਇਜ਼ ਅਮੈਰੀਕਾ ਸਬਸਿਡਾਈਜ਼ਿੰਗ ਕੈਨੇਡਾ ਬਾਈ $200 billion ਅ ਈਅਰ in addition to giving them free military protection and many other things we don't need their cars, we don't need their energy we don't need their lumber we don't need anything they have other than their friendship so shukra
teri yaari chahiye
so shukra bhai yaari ta chahiye saadi which hopefully we will always maintain acha ji eh to positive gall hai ji they on the other hand need everything from us the prime minister will be arriving shortly and that will be most likely my only question of consequence so he's going to stick to his guns ਇਹਨਾਂ ਨੇ ਉਹੀ ਗੱਲਾਂ ਕਰਨੀਆਂ ਪੁਰਾਣੀਆਂ ਕਿ ਜੀ ਸਾਨੂੰ ਤਾਂ ਤੁਹਾਡਾ ਕੋਈ ਸਮਾਨ ਚਾਹੀਦਾ ਹੀ ਨਹੀਂ ਅਸੀਂ ਤੁਹਾਨੂੰ ਸਬਸਿਡਾਈਜ਼ ਕਰ ਰਹੇ ਹਾਂ ਮੀਟਿੰਗ ਖਰਾਬ ਕਰ ਲੈਣੀ ਹੈ ਸੋ ਪਰ ਜਿਹੜੀ ਆ ਫਰੈਂਡਸ਼ਿਪ ਵਾਲੀ ਗੱਲ ਕੀਤੀ ਚਲੋ ਐਟਲੀਸਟ ਵੀ ਇਹ ਤਾਂ ਕਿਹਾ ਵੀ ਸਾਨੂੰ ਫਰੈਂਡਸ਼ਿਪ ਚਾਹੀਦੀ ਹੈ ਵੀ ਵਿਲ ਮੇਨਟੇਨ ਦ ਫਰੈਂਡਸ਼ਿਪ
ਦੋਸਤੀ ਦੇ ਵਿੱਚ ਦੇਖੋ ਮਜ਼ਾਕ ਤੇ ਚੱਲਦਾ ਬਟ ਪਿਕਚਰਾਂ ਇਹ ਨਾ ਚੱਲਦੀਆਂ ਬੇਇੱਜ਼ਤੀ ਨਹੀਂ ਨਾ ਚੱਲਦੀ
ਉਹ ਕਹਿੰਦੇ ਯਾਰੀ ਪੱਕੀ ਖਰਚਾ ਆਪਣਾ
ਖਰਚਾ ਨਹੀਂ ਖਰਚਾ
ਡੋਨਲਡ ਟਰੰਪ ਇਹ ਕਹਿ ਰਹੇ ਬੇਸਿਕਲੀ
ਹਾਂ ਬੇਸਿਕਲੀ ਉਹ ਇਹ
ਖਰਚਾ ਆਪਣਾ ਆਪਣਾ ਅਸੀਂ ਤੁਹਾਨੂੰ ਸਬਸਿਡਾਈਜ਼ ਕਿਉਂ
ਤੁਹਾਨੂੰ ਸਬਸਿਡਾਈਜ਼ ਕਿਉਂ ਕਰੀਏ
ਪਰ ਉਹ ਜਿਹੜੀ ਸਬਸਿਡੀ ਵਾਲੀ ਗੱਲ ਉਹ ਬਿਲਕੁਲ ਗਲਤ ਹੈ ਐਂਡ ਪਹਿਲਾਂ ਵੀ ਜਿਹੜੀ ਅੱਛਾ ਕੁਝ ਐਕਸਪਰਟਸ ਇਹ ਕਹਿਣ ਲੱਗ ਪਏ ਸੀ ਵੀ ਸ਼ਾਇਦ ਡੋਨਲਡ ਟਰੰਪ ਜਿਹੜੀ ਕੈਲਕੂਲੇਸ਼ਨ ਕਰ ਰਹੇ ਆ ਉਹਦੇ ਵਿੱਚ ਉਹ ਮਿਲਟਰੀ ਦੀ ਕਾਸਟ ਵੀ ਜੋੜ ਰਹੇ ਆ
ਨਹੀਂ ਨਹੀਂ ਨਹੀਂ
ਹੁਣ ਉਹ ਕਹਿ ਰਹੇ ਨੇ ਕਿ ਇਨ ਐਡੀਸ਼ਨ ਟੂ ਮਿਲਟਰੀ ਸੋ ਡਿਫੈਂਸ ਜਿਹੜਾ ਹੈ ਵੀ ਉਹ ਅੱਡ ਵੀ ਅਸੀਂ ਪ੍ਰੋਟੈਕਟ ਕਰਦੇ ਅਮੈਰੀਕਾ ਕੈਨੇਡਾ ਨੂੰ ਵੀ ਉਹ ਜਿਹੜੀ ਸਾਡਾ ਖਰਚਾ ਵੱਖਰਾ $200 billion ਤਾਂ ਅਸੀਂ ਸਬਸਿਡਾਈਜ਼ ਕਰ ਰਹੇ ਹਾਂ ਉਹ ਬਿਲਕੁਲ ਗਲਤ ਨੰਬਰ ਹੈ
ਕਿਉਂਕਿ ਉਹ ਸਾਰੀਆਂ ਚੀਜ਼ਾਂ ਗਿਣੀ ਜਾਂਦੇ ਨੇ ਜਿਹੜੀਆਂ ਅਮਰੀਕਾ ਕੈਨੇਡਾ ਤੋਂ ਖਰੀਦਦਾ ਤੇ ਉਹ ਕੈਨੇਡਾ ਤੋਂ ਇਸੇ ਕਰਕੇ ਖਰੀਦਦਾ ਕਿਉਂਕਿ ਸਸਤੇ ਭਾਅ ਤੇ ਮਿਲਦੀਆਂ ਨੇ ਜਦੋਂ ਉਹਦੇ ਵਿੱਚ ਤੁਸੀਂ ਆਇਲ ਐਂਡ ਗੈਸ ਵਾਲੇ ਐਨਰਜੀ ਵਾਲੇ ਐਕਸਪੋਰਟਸ ਪੋਟੈਸ਼ ਆ ਸਾਡਾ ਇੱਥੋਂ ਕੱਚਾ ਤੇਲ ਜਾਂਦਾ ਉਹ ਜਦੋਂ ਜੋੜ ਲੈਂਦੇ ਹੋ ਤੁਸੀਂ ਤਾਂ ਹੀ ਉਹ ਖਰੀਦ ਰਹੇ ਹੋ ਤੁਹਾਡੀਆਂ ਰਿਫਾਈਨਰੀਆਂ ਨੂੰ ਉਹ ਤੇਲ ਚਾਹੀਦਾ
ਤੁਸੀਂ ਉੱਤੇ 10% ਟੈਰਿਫ ਲਾਇਆ ਐਨਰਜੀ ਤੇ ਪੋਟੈਸ਼ ਤੇ ਤੁਸੀਂ ਸਾਡੇ ਆਇਲ ਐਂਡ ਗੈਸ ਤੇ ਬਾਕੀਆਂ ਦੇ 25%
ਜਿਹੜਾ ਤੇਲ ਇੱਥੋਂ ਜਾਂਦਾ ਅਮਰੀਕਾ ਦੀਆਂ ਮਿਡ ਵੈਸਟ ਦੀਆਂ ਰਿਫਾਇਨਰੀਜ਼ ਦੇ ਵਿੱਚ, ਜਿਹਨਾਂ ਨੂੰ ਫਿਰ ਉੱਥੇ ਰਿਫਾਈਨ ਕੀਤਾ ਜਾਂਦਾ, ਉੱਥੇ ਵੀ ਤਾਂ ਉਹ ਅਮੈਰੀਕਨ ਦੀਆਂ ਜੋਬਸ ਹੀ ਸਸਟੇਨ ਹੋ ਰਹੀਆਂ ਨੇ ਨਾ। ਜੇ ਉਹ ਤੇਲ ਨਹੀਂ ਜਾਏਗਾ ਤਾਂ ਉਹ ਰਿਫਾਇਨਰੀਜ਼ ਨੇ ਖੜ ਜਾਣਾ, ਰਿਫਾਇਨਰੀਜ਼ ਖੜ ਗਈਆਂ ਉਹਨਾਂ ਬੰਦਿਆਂ ਦਾ ਕੰਮ ਕਿੱਥੋਂ ਚੱਲਣਾ। ਸੋ ਚਲੋ ਦੇਖਦੇ ਹਾਂ ਹੁਣ ਕੁਝ ਮਿੰਟਾਂ ਤੱਕ, ਜਸਟ ਵਿਦ ਇਨ ਅ ਫਿਊ ਮੂਮੈਂਟਸ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਪਹੁੰਚਣ ਵਾਲੇ ਨੇ ਵਾਈਟ ਹਾਊਸ ਵਿਖੇ, ਅਤੇ ਜਿਉਂ ਹੀ ਉੱਥੇ ਕੀ ਕੁਝ ਹੁੰਦਾ, ਕੀ ਕੁਝ ਸਾਹਮਣੇ ਆਉਂਦਾ, ਉਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਵਾਸੂ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਵਿਜੇ,
ਬਹੁਤ ਸ਼ੁਕਰੀਆ। ਹੈਵ ਅ ਨਾਈਸ ਡੇ,
ਯੂ ਟੂ,
ਇੰਜੋਏ ਦ ਸਨਸ਼ਾਈਨ। ਬਾਕੀ ਤੁਹਾਨੂੰ ਸ਼ਾਮ ਨੂੰ ਸੁਣਦੇ ਹਾਂ।
ਥੈਂਕ ਯੂ ਜੀ,
ਥੈਂਕ ਯੂ।